आग के फ्रंट पल्ला यो छिड़ा गई सीने अग ला गई
अग ला गई
मर जानी पूजा जवा कच्चे ला गई सारे पैसे खा गई
पैसे खा गई
आग के फ्रंट पल्ला यो छिड़ा गई सीने अग ला गई मर जानी पूजा जवा कच्चे ला गई सारे पैसे खा गई खुद नू मैं कमरे च बंद करके सर गाना ला लिया वड्डा भाई बन गिल
ਵੱਡਾ ਬਾਈ ਬਣ ਗਿੱਲ
ਵੱਡਾ ਬਾਈ ਬਣ ਗਿੱਲ ਮੋਕੇ ਵਾਲਿਆ ਪੈਂਟ ਤਾਰ ਵਾਲਿਆ
ਪੈਂਟ ਤਾਰ ਵਾਲਿਆ
ਵੱਡਾ ਬਾਈ ਬਣ ਗਿੱਲ ਮੋਕੇ ਵਾਲਿਆ ਪੈਂਟ ਤਾਰ ਵਾਲਿਆ
ਪੈਂਟ ਤਾਰ ਵਾਲਿਆ
ਵੱਡਾ ਬਾਈ ਬਣ ਕੇ ਕਨੇਡਾ ਵਾਲਿਆ ਦਾਰੂ ਪੱਬ ਵਾਲਿਆ
ਹਰਮਨ ਰੇਡੀਓ ਦੇ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੈਂ ਅਮਨ ਦੀ ਫਾਂਸ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ। ਦੋਸਤੋ, ਸਿਡਨੀ ਦੇ ਟਾਈਮ ਦੇ ਹਿਸਾਬ ਨਾਲ 7 to 9 ਤੱਕ ਆਪਣੀ ਇਹ ਮਹਿਫਿਲ ਜਾਰੀ ਰਹੇਗੀ। ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ, ਅੱਜ 23 ਮਾਰਚ ਹੈ। 23 ਮਾਰਚ ਜਦੋਂ ਆਉਂਦਾ ਜਾਂ 23 ਮਾਰਚ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਜੇ ਇਹ ਦਿਨ ਨਾ ਹੁੰਦਾ ਤਾਂ ਸ਼ਾਇਦ ਅੱਜ ਅਸੀਂ ਆਜ਼ਾਦ ਮੁਲਕ ਦੇ ਵਿੱਚ ਇਸ ਤਰੀਕੇ ਨਾਲ ਸਾਹ ਨਾ ਲੈ ਸਕਦੇ ਹੁੰਦੇ। ਬੇਸ਼ੱਕ ਇਹ ਆਜ਼ਾਦੀ ਉਹੋ ਜਿਹੀ ਤਾਂ ਨਹੀਂ ਹੈ ਜਿਹੋ ਜੀ ਜਦੋਂ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਕੇ, ਲੱਖਾਂ ਲੋਕਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਕੇ ਜਿਹੜੀ ਆਜ਼ਾਦੀ ਲੈਣ ਦਾ ਜਾਂ ਜਿਹੜਾ ਵੀ ਸੁਪਨਾ ਦੇਖਿਆ ਸੀ, ਉਹੋ ਜਿਹੀ ਆਜ਼ਾਦੀ ਨਹੀਂ ਹੈ। ਪਰ ਫਿਰ ਵੀ ਇੱਕ ਆਜ਼ਾਦ ਮੁਲਕ 'ਚ ਰਹਿਣ ਦਾ ਉਹਦਾ ਆਪਣਾ ਹੀ ਸਾਡੇ ਮਨ ਨੂੰ, ਸਾਡੀ ਰੂਹ ਨੂੰ ਇੱਕ ਸਕੂਨ ਮਿਲਦਾ। ਅੱਜ ਦੇ ਦਿਨ 23 ਮਾਰਚ ਦੇ ਦਿਨ ਇਹ ਕਿਸੇ ਤੋਂ ਤੱਥ ਛੁਪੇ ਨਹੀਂ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਹੋਰਾਂ ਨੂੰ ਫਾਂਸੀ ਦੇ ਰਸੇ ਦੇ ਉੱਤੇ ਝੁਲਾਇਆ ਗਿਆ ਸੀ। ਉਹਨਾਂ ਨੇ ਆਪਣੀਆਂ ਜਾਨਾਂ ਦੇਸ਼ ਤੋਂ ਵਾਰੀਆਂ ਸੀ ਅਤੇ ਭਗਤ ਸਿੰਘ ਹੋਰਾਂ ਦੇ ਕੁਝ ਤੱਥ ਨੇ, ਉਹਨਾਂ ਦੇ ਕੁਝ ਕਥਨ ਨੇ, ਉਹਨਾਂ ਦੇ ਕੁਝ ਕੀਮਤੀ ਵਿਚਾਰ ਨੇ, ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਸਾਂਝੇ ਕਰਦੇ ਹਾਂ। ਭਗਤ ਸਿੰਘ ਹੋਰੀ ਕਹਿੰਦੇ ਸੀ, ਪਿਸਤੌਲ ਅਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਂਝ 'ਤੇ ਤਿੱਖੀ ਹੁੰਦੀ ਹੈ। ਸੱਚਮੁੱਚ ਵਿਚਾਰਾਂ ਦੀ ਜਦੋਂ ਗੱਲ ਆਉਂਦੀ ਆ ਅਤੇ ਅੱਜ ਅਸੀਂ ਵਿਚਾਰ ਕਰਨ ਤੋਂ ਭੱਜਦੇ ਹਾਂ, ਸਾਡੇ ਹੱਥ ਜਾਂ ਤਾਂ ਤਲਵਾਰ ਵੱਲ ਵੱਧਦੇ ਨੇ, ਹੱਥੀਂ ਹਿੰਸਾ ਵੱਲ ਵੱਧਦੇ ਨੇ। ਦਿਮਾਗ ਨੂੰ ਅਸੀਂ ਨਹੀਂ ਵਰਤਦੇ, ਸਿਰਾਂ ਨੂੰ ਨਹੀਂ ਵਰਤਦੇ, ਅਸੀਂ ਹੱਥਾਂ ਨੂੰ ਜਾਂ ਜ਼ੁਬਾਨ ਨੂੰ ਜ਼ਿਆਦਾ ਵਰਤਣ ਦੀ ਕੋਸ਼ਿਸ਼ ਕਰਦੇ ਹਾਂ। ਇਹੋ ਜਿਹੇ ਵਿਚਾਰ ਜਿਹੜੇ ਨੇ ਉਹ ਸਾਡੇ ਲਈ ਘਾਤਕ ਨੇ, ਪਰ ਜੇਕਰ ਸੁਹਿਰਦ ਅਤੇ ਸੁਚੱਜੇ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ ਤਾਂ ਸੱਚਮੁੱਚ ਅਸੀਂ ਇਨਕਲਾਬ ਲਿਆ ਸਕਦੇ ਹਾਂ। ਇੱਕ ਉਹ ਗੱਲ ਕਹਿੰਦੇ ਸੀ ਕਿ ਕਿਸੇ ਵੀ ਜਾਤੀ ਦੀ ਤਰੱਕੀ ਲਈ ਚੰਗੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ ਜਿਉਂ ਦੇਸ਼ ਦਾ ਸਾਹਿਤ ਉੱਚਾ ਉੱਠਦਾ ਹੈ, ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ। ਸਾਹਿਤ, ਪੜ੍ਹਾਈ ਦੇ ਨਾਲ ਜੁੜਨਾ, ਕਿਤਾਬਾਂ ਦੇ ਨਾਲ ਜੁੜਨਾ, ਪਰ ਅੱਜ ਸਾਡੇ ਨੌਜਵਾਨ ਸਾਹਿਤ ਦੇ ਤਾਂ ਨੇੜੇ ਤੇੜੇ ਲੰਘਦੇ ਹੀ ਨਹੀਂ, ਅਤੇ ਸਾਹਿਤ ਰਚਣ ਵਾਲੇ ਵੀ ਇੱਕ ਅਜੀਬ ਤਰ੍ਹਾਂ ਦੀ ਵੱਡੀ ਗਿਣਤੀ ਇਹੋ ਜਿਹੇ ਨੇ ਸਾਹਿਤ ਦੇ ਰਚੇਤਾ, ਜਿਹੜੇ ਅਜੀਬ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਨੇ। ਜਾਂ ਸਮਾਜ ਨੂੰ ਕੋਈ ਸੇਧ ਦੇਣ ਨਾਲ ਸ਼ਾਇਦ ਹੀ ਇਹੋ ਜਿਹੀਆਂ ਬਹੁਤ ਬਹੁਤ ਘੱਟ ਲਿਖਤਾਂ ਨੇ, ਸ਼ਾਇਦ ਤਾਂ ਨਹੀਂ ਕਿਹਾ ਜਾ ਸਕਦਾ, ਬਹੁਤ ਘੱਟ ਇਹੋ ਜਿਹੀਆਂ ਲਿਖਤਾਂ ਨੇ ਜਿਹੜੀਆਂ ਸਾਡੀ ਨੌਜਵਾਨੀ ਨੂੰ ਆਪਣੇ ਨਾਲ ਜੋੜ ਸਕਣ, ਖਿੱਚ ਸਕਣ ਆਪਣੇ ਆਪ ਵੱਲ। ਅਤੇ ਜਿੰਨੀ ਦੇਰ ਤੱਕ ਅਸੀਂ ਪੜ੍ਹਦੇ ਨਹੀਂ, ਗੁੜਦੇ ਨਹੀਂ, ਚੰਗੇ ਵਿਚਾਰਾਂ ਦੇ ਨਾਲ ਸਾਂਝ ਨਹੀਂ ਪਾਉਂਦੇ, ਸਾਡਾ ਜੀਵਨ ਕਿਸੇ ਸੇਧ ਦੇ ਵਿੱਚ ਨਹੀਂ ਜਾ ਸਕਦਾ, ਸਾਨੂੰ ਕੋਈ ਸਹੀ ਦਿਸ਼ਾ ਨਹੀਂ ਮਿਲ ਸਕਦੀ। ਧਰਮ ਦੀ ਗੱਲ ਜਦੋਂ ਕਰਦੇ ਹਾਂ ਤਾਂ ਭਗਤ ਸਿੰਘ ਬਾਰੇ ਕਿਹਾ ਜਾਂਦਾ ਕਿ ਉਹ ਨਾਸਤਿਕ ਸੀ, ਪਰ ਨਾਸਤਿਕ ਹੋਣ ਦੇ ਪਿੱਛੇ ਵੀ ਕੋਈ ਕਾਰਨ ਸੀ। ਉਹ ਆਖਦੇ ਸੀ ਕਿ ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ਇੱਕ ਦੂਜੇ ਨਾਲ ਨਫ਼ਰਤ ਕਰਨੀ ਸਿਖਾਵੇ, ਅੰਧ ਵਿਸ਼ਵਾਸ ਨੂੰ ਉਤਸ਼ਾਹਿਤ ਕਰਕੇ ਲੋਕਾਂ ਦਾ ਬੌਧਿਕ ਵਿਕਾਸ ਰੋਕੇ, ਦਿਮਾਗ ਨੂੰ ਖੁੰਡਾ ਕਰੇ, ਉਹ ਕਦੇ ਵੀ ਮੇਰਾ ਧਰਮ ਨਹੀਂ ਬਣ ਸਕਦਾ। ਕਿੰਨੇ ਸੋਹਣੇ ਵਿਚਾਰ ਨੇ। ਆਪਾਂ ਸਾਰੇ ਹੀ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣਿਆਂ ਦੀ ਗਿਣਤੀ 'ਚ ਰੱਖਦੇ ਹਾਂ, ਆਪਾਂ ਸਾਰੇ ਹੀ ਸੋਚਦੇ ਹਾਂ ਕਿ ਜਿਹੜੀ ਕੋਈ ਚੀਜ਼ ਤੰਗ ਕਰੇ ਉਹਦੇ ਤੋਂ ਦੂਰ ਹੋ ਜਾਓ। ਅਤੇ ਭਗਤ ਸਿੰਘ ਹੋਰੀ ਇਸ ਗੱਲ ਨੂੰ ਲੈ ਕੇ ਨਿਰਾਸ਼ ਹੋਇਆ ਕਰਦੇ ਸੀ ਕਿ ਧਰਮ ਦੇ ਨਾਮ ਦੇ ਉੱਤੇ ਤੁਸੀਂ ਇੱਕ ਦੂਸਰੇ ਦੀਆਂ ਜਾਨਾਂ ਵਾਰ ਲੈਣ ਤੱਕ ਚਲੇ ਜਾਂਦੇ ਹੋ। ਜੇ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰਦਾ, ਸਾਡੇ 'ਚ ਵੰਡੀਆਂ ਪਾਉਂਦਾ, ਨਫ਼ਰਤ ਫੈਲਾਉਂਦਾ, ਫਿਰ ਇਹੋ ਜਿਹੇ ਧਰਮ ਤੋਂ ਅਸੀਂ ਲੈਣਾ ਵੀ ਕੀ ਆ। ਪਰ ਇਹਨੂੰ ਹੋਰ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹਮੇਸ਼ਾ ਹੀ ਭਗਤ ਸਿੰਘ ਨੂੰ ਹਰ ਵਰਗ ਜਿਹੜਾ ਉਹ ਸਿਆਸੀ ਵਰਗ ਖਾਸ ਕਰਕੇ ਆਪੋ ਆਪਣੇ ਤਰੀਕੇ ਨਾਲ ਉਹਨੂੰ ਵਰਤਦਾ। ਭਗਤ ਸਿੰਘ ਨੂੰ ਅੱਜ ਵੀ ਇੱਕ ਦਿਨ ਦੇ ਇਨਕਲਾਬੀ ਭਗਤ ਸਿੰਘ ਦੇ ਨਾਮ ਦੇ ਉੱਤੇ ਬਹੁਤ ਕੁਝ ਕਰ ਰਹੇ ਹੋਣਗੇ, ਭਾਸ਼ਣ ਦਿੱਤੇ ਜਾ ਰਹੇ ਹੋਣਗੇ, ਉਹਦੇ ਬੁੱਤਾਂ ਨੂੰ ਦੁੱਧ ਨਾਲ ਨਵਾਇਆ ਜਾ ਰਿਹਾ ਹੋਵੇਗਾ, ਹਾਰ ਪਾ ਕੇ ਫੋਟੋਆਂ ਖਿਚਵਾਈਆਂ ਜਾਣਗੀਆਂ, ਸਵੇਰ ਨੂੰ ਸਾਰੀਆਂ ਅਖਬਾਰਾਂ ਭਰੀਆਂ ਹੋਣਗੀਆਂ ਕਿ ਫਲਾਣੇ ਫਲਾਣੇ ਲੀਡਰ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪਰ ਸੱਚੀ ਸ਼ਰਧਾਂਜਲੀ ਇਹੀ ਆ ਕਿ ਜੇਕਰ ਜਿਹੜਾ ਸੁਪਨਾ ਲੈ ਕੇ ਉਹ ਤੁਰੇ ਸੀ ਆਪਣੀਆਂ ਜਾਨਾਂ ਵਾਰੀਆਂ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ, ਇੰਨੇ ਵੱਡੇ ਵਿਚਾਰ ਦਿੱਤੇ, ਉਹਨਾਂ ਵਿਚਾਰਾਂ ਨੂੰ ਅਸੀਂ ਅਪਣਾ ਲਈਏ, ਥੋੜ੍ਹਾ ਬਹੁਤ ਹੀ ਅਪਣਾ ਲਈਏ, 100% ਨਾ ਸਹੀ, ਤਾਂ ਅਸੀਂ ਕੁਝ ਨਾ ਕੁਝ ਕਰ ਸਕਾਂਗੇ, ਅਤੇ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਭਗਤ ਸਿੰਘ ਹੋਰਾਂ ਦੇ ਵਿਚਾਰ ਨੇ ਮੰਨਣਾ ਨਾ ਮੰਨਣਾ ਇਹ ਸਾਡੇ ਉੱਤੇ ਨਿਰਭਰ ਕਰਦਾ। ਤੇ ਦੋਸਤੋ ਹੁਣ ਮਹਿਫਲ ਨੂੰ ਅੱਗੇ ਤੋਰਦਿਆਂ ਆਓ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਸਾਂਝੀਆਂ ਕਰਦੇ ਹਾਂ। ਪਹਿਲਾਂ
ਖਬਰਸਾਰ ਸੈਗਮੈਂਟ ਦੇ ਸਰੋਤਿਆਂ ਲਈ ਮੈਂ ਅਮਨ ਦੀ ਫਾਂਸ ਕੁਝ ਖਾਸ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ। ਦੇਸ਼ ਬਦਲ ਰਿਹਾ ਹੈ, ਪੁਲਾੜ ਵਿਚ ਦੇਸ਼ ਦੇ ਬਣੇ ਯਾਨ ਅਟਕੇਲੀਆਂ ਕਰਦੇ ਫਿਰਦੇ ਨੇ, ਸਾਇੰਸ ਦੀਆਂ ਪੀਂਘਾਂ ਝੁੱਟੀਆਂ ਜਾ ਰਹੀਆਂ ਨੇ, ਪਰ ਦੂਜੇ ਪਾਸੇ ਭੂਤ ਪ੍ਰੇਤ ਭਾਰਤੀਆਂ ਨੂੰ ਗਧੀ ਗੇੜ ਪਾਈ ਫਿਰਦੇ ਨੇ। ਦਿੱਲੀ ਦੇ ਡਾਬੜੀ ਇਲਾਕੇ ਚ ਇਕ ਬਜ਼ੁਰਗ ਨੇ ਆਪਣੀ 45 ਸਾਲਾ ਵਿਧਵਾ ਨੂੰ ਤੇ 20 ਸਾਲਾ ਪੋਤੀ ਨੂੰ ਭੂਤ ਪ੍ਰੇਤ ਦੇ ਸਾਏ ਦੇ ਚੱਲਦਿਆਂ 8 ਸਾਲ ਇਕ ਕਮਰੇ ਚ ਕੈਦ ਕਰੀ ਰਖਿਆ। ਕੰਕਾਲ ਬਣ ਚੁੱਕੀਆਂ ਮਾਵਾਂ ਧੀਆਂ ਨੂੰ ਪੁਲਿਸ ਨੇ ਛੁਡਵਾ ਕੇ ਹਸਪਤਾਲ ਦਾਖਲ ਕਰਵਾਇਆ ਹੈ। ਮੁਲਜ਼ਮ ਸਹੁਰਾ ਸਾਹਿਬ ਹੁਣ ਜੇਲ੍ਹ ਦੀ ਹਵਾ ਖਾਣਗੇ। ਇਸ ਬਜ਼ੁਰਗ ਨੂੰ ਵਹਿਮ ਹੋ ਗਿਆ ਸੀ ਕਿ ਉਸਦੀ ਨੂੰਹ ਅਤੇ ਪੋਤੀ ਦੇ ਸਿਰ ਭੂਤਾਂ ਦਾ ਸਾਇਆ ਹੈ, ਜਿਸ ਦੇ ਚੱਲਦਿਆਂ ਉਸਦੇ 2 ਪੁੱਤਾਂ ਦੀ ਮੌਤ ਹੋ ਗਈ ਤੇ ਪੂਰਾ ਪਰਿਵਾਰ ਖਤਮ ਹੋ ਗਿਆ। ਉਸਦਾ ਮਾਨਸਿਕ ਇਲਾਜ ਕਰਾਉਣ ਦੀ ਗੱਲ ਵੀ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ। ਵੈਸੇ ਇੰਨੀ ਰਹਿਮਦਿਲ ਪੁਲਿਸ ਹੁੰਦੀ ਤਾਂ ਨਹੀਂ, ਪਰ ਕਿਉਂਕਿ ਮੋਦੀ ਜੀ ਕਹਿੰਦੇ ਨੇ ਕਿ ਦੇਸ਼ ਬਦਲ ਰਿਹਾ ਹੈ, ਹੋ ਸਕਦਾ ਹੈ ਪੁਲਿਸ ਵੀ ਬਦਲ ਰਹੀ ਹੋਵੇ। ਤੇ ਬਦਲਾਅ ਤਾਂ ਸਾਡੇ ਤੁਹਾਡੇ ਪੰਜਾਬ ਵਿਚ ਵੀ ਆ ਰਿਹਾ। ਇੱਥੇ ਕਾਂਗਰਸ ਸਰਕਾਰ VIP ਦੀ ਥਾਂ ਨਚਾਰ ਸਭਿਆਚਾਰ ਲਿਆ ਰਹੀ ਹੈ। ਅਸੀਂ VVIP ਕਲਚਰ ਖਤਮ ਕਰਾਂਗੇ, ਪਰ ਸਿਆਸੀ ਵਿਰੋਧੀਆਂ ਦੇ ਦਰ ਮੂਹਰੇ ਲਾ ਕੇ 3 ਪੈਗ ਬਲੀਏ ਭੰਗੜੇ ਪਾਵਾਂਗੇ ਤੇ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਦਾ ਇਹ ਸਲੋਗਨ ਹੋਣਾ ਚਾਹੀਦਾ ਹੈ। ਕੱਲ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਨਵਜੋਤ ਸਿੰਘ ਸਿੱਧੂ ਆਪਣੇ ਵਿਧਾਨ ਸਭਾ ਹਲਕੇ ਚ ਪੁੱਜੇ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਚੋਣ ਜਿੱਤ ਗਏ ਤਾਂ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਘਰ ਕੋਲ ਭੰਗੜਾ ਪਾ ਕੇ ਜਾਣਗੇ। ਸਿੱਧੂ ਦੀ ਅੰਮ੍ਰਿਤਸਰ ਫੇਰੀ ਮੌਕੇ ਕੱਲ ਉਨ੍ਹਾਂ ਦੇ ਸਮਰਥਕਾਂ ਨੇ ਜੋਸ਼ੀ ਦੇ ਦਫ਼ਤਰ ਤੋਂ 400 ਮੀਟਰ ਤੇ ਘਰ ਤੋਂ 900 ਮੀਟਰ ਦੀ ਦੂਰੀ ਉਤੇ ਇਕ ਮੰਚ ਬਣਾਇਆ, ਜਿੱਥੇ ਆ ਕੇ ਸਿੱਧੂ ਨੇ ਸਮਰਥਕਾਂ ਦੇ ਨਾਲ ਰਲ ਕੇ ਲਾ ਕੇ 3 ਪੈਗ ਬਲੀਏ ਗੀਤ ਦੇ ਬੋਲਾਂ ਤੇ ਭੰਗੜਾ ਪਾਇਆ। ਮੰਚ ਉਤੇ ਵੱਡੀ ਗਿਣਤੀ ਚ ਕਾਂਗਰਸੀ ਚੜ ਗਏ ਤੇ ਨੱਚਣ ਲੱਗੇ। ਵਿਚਾਰਾ ਮੰਚ 7 ਮਿੰਟ ਵੀ ਇਨ੍ਹਾਂ ਖਰੂਦੀ ਕਾਂਗਰਸੀਆਂ ਦਾ ਬੋਝ ਨਾ ਝੱਲ ਸਕਿਆ ਤੇ ਮਾੜੇ ਆਸ਼ਕ ਦੇ ਕੌਲ ਵਾਂਗੂ ਟੁੱਟ ਗਿਆ। ਸਿੱਧੂ ਲੜਖੜਾਏ, ਕਾਂਗਰਸੀਆਂ ਦੇ ਝੁੰਡ ਵਿਚ ਧਸ ਗਏ, ਪਰ ਸਰੀਰਕ ਤੌਰ ਤੇ ਤਕੜੇ ਕਾਂਗਰਸੀਆਂ ਨੇ ਉਹਨੂੰ ਬੋਚ ਲਿਆ ਤੇ ਝੁੰਡ ਚੋਂ ਬਾਹਰ ਕੱਢ ਦਿੱਤਾ। ਇਹ ਕੀ ਸਾਬਤ ਕਰਨ ਲਈ ਕੀਤਾ ਗਿਆ, ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਇਸ ਦਾ ਜਵਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਲੈਣਾ ਬਣਦਾ ਹੈ। ਨਵਜੋਤ ਸਿੰਘ ਸਿੱਧੂ ਦੀ ਅੜੀ ਮੂਹਰੇ ਕਪਤਾਨ ਸਾਹਿਬ ਫਿਲਹਾਲ ਨਰਮ ਜਿਹਾ ਰਵੱਈਆ ਦਿਖਾ ਰਹੇ ਨੇ ਕਿ ਉਸਦੇ TV ਸ਼ੋਅ ਕਰਦੇ ਰਹਿਣ ਨਾਲ ਕੋਈ ਦਿੱਕਤ ਨਹੀਂ ਆਉਂਦੀ ਤੇ ਸਿੱਧੂ ਜਾਇਜ਼ ਤਰੀਕੇ ਨਾਲ ਰੋਜ਼ੀ ਰੋਟੀ ਕਮਾ ਰਹੇ ਨੇ, ਜ਼ਰੂਰ ਕਾਨੂੰਨੀ ਰਾਏ ਲੈ ਕੇ ਹੀ ਅਜਿਹਾ ਕਰ ਰਹੇ ਹੋਣਗੇ। ਪਰ ਕੈਪਟਨ ਨੇ ਸੰਕੇਤ ਦਿੱਤਾ ਹੈ ਕਿ ਸਿੱਧੂ ਦਾ ਸਭਿਆਚਾਰ ਵਾਲਾ ਮਹਿਕਮਾ ਬਦਲਿਆ ਜਾ ਸਕਦਾ ਹੈ, ਕਿਉਂਕਿ ਇਸ ਮਹਿਕਮੇ ਦਾ ਸੰਬੰਧ TV ਸ਼ੋਅ ਤੇ ਫਿਲਮਾਂ ਦੇ ਨਾਲ ਹੈ, ਇਸ ਨਾਲ ਹਿੱਤਾਂ ਦਾ ਟਕਰਾਅ ਵੀ ਹੋ ਸਕਦਾ ਹੈ। ਯੂਪੀ ਸੂਬੇ ਦੀਆਂ ਚੋਣਾਂ ਚ BJP ਦੀ ਇਤਿਹਾਸਕ ਜਿੱਤ ਨੂੰ ਲੈ ਕੇ ਵਿਰੋਧੀ ਸਿਆਸੀ ਧਿਰਾਂ ਹਾਲੇ ਵੀ ਕਿੰਤੂ ਪ੍ਰੰਤੂ ਕਰ ਰਹੀਆਂ ਨੇ ਤੇ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੰਸਦ ਵਿਚ ਕਿਹਾ ਹੈ ਕਿ ਜੇ UP ਚ ਨਰਿੰਦਰ ਮੋਦੀ ਦੁਬਾਰਾ ਚੋਣਾਂ ਕਰਾਉਣ ਵਾਲੀ ਚੁਣੌਤੀ ਕਬੂਲਦੇ ਨੇ ਤਾਂ ਅਸੀਂ ਵੀ ਪੰਜਾਬ ਚ ਦੁਬਾਰਾ ਚੋਣਾਂ ਦੀ ਚੁਣੌਤੀ ਕਬੂਲ ਕਰ ਲੈਂਦੇ ਹਾਂ। ਇਹਦੇ ਉਤੇ ਜ਼ਰਾ ਵਲਜਿਆ ਖਾਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦ ਸਾਹਿਬ UP ਦੇ ਇੰਚਾਰਜ ਨੇ, ਉਹ ਸਿਰਫ UP ਦੀ ਗੱਲ ਕਰਨ, ਪੰਜਾਬ ਦਾ ਮੁੱਦਾ ਨਾ ਛੋਣ ਤੇ ਪੰਜਾਬ ਚ ਦੁਬਾਰਾ ਚੋਣਾਂ ਕਰਾਉਣੀਆਂ ਸਹੀ ਵੀ ਨਹੀਂ ਹੈ। ਸਰਕਾਰੀ ਤੌਰ ਉਤੇ ਘੱਟ ਖਰਚੇ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਮੁਹਰੈਲ ਕਪਤਾਨ ਸਾਹਿਬ ਮੁੱਖ ਮੰਤਰੀ ਦਫ਼ਤਰ ਚ ਸਿਆਸੀ ਨਿਯੁਕਤੀਆਂ ਕਰਨ ਚ ਪਿਛਲੇ CM ਬਾਦਲ ਨੂੰ ਪਛਾਣ ਛੱਡ ਗਏ ਨੇ। ਬਾਦਲ CMO ਵਿਚ 9 ਨਿਯੁਕਤੀਆਂ ਕੀਤੀਆਂ ਗਈਆਂ ਸੀ ਤੇ ਕੈਪਟਨ CMO ਲਈ ਹੁਣ ਤੱਕ 13 ਨਿਯੁਕਤੀਆਂ ਕਰ ਚੁੱਕੇ ਨੇ। ਹਾਲੇ ਤਾਂ ਹੋਰ ਵੀ ਕਤਾਰ ਚ ਨੇ, ਉਨ੍ਹਾਂ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਇੰਜੀਨੀਅਰਿੰਗ ਕਾਲਜਾਂ ਪੋਲੀਟੈਕਨੀਕਲ ਸੈਂਟਰਾਂ ਚ ਪਛੜੀਆਂ ਜਾਤਾਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਵਿੱਤੀ ਮਦਦ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਯਾਦ ਰਹੇ, ਪਿਛਲੀ ਬਾਦਲ ਸਰਕਾਰ ਦੇ ਕਾਰਜਕਾਲ ਵਿਚ ਐਸੀ ਵਿਦਿਆਰਥੀਆਂ ਨੂੰ ਮਿਲਣ ਵਾਲੀ ਟਿਊਸ਼ਨ ਫੀਸ ਹੜੱਪਣ ਵਾਸਤੇ ਇਕ ਇਕ ਵਿਦਿਆਰਥੀ ਨੂੰ ਕਈ ਕਈ ਕਾਲਜਾਂ ਵਿਚ ਦਾਖਲ ਦਰਸਾਇਆ ਗਿਆ ਸੀ। ਵਿਧਾਨ ਸਭਾ ਕਮੇਟੀ ਨੇ ਇਹ ਮਾਮਲਾ ਨਸ਼ਰ ਕੀਤਾ। ਇਸ ਘਪਲੇ ਵਿਚ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਤੇ ਅਕਾਲੀ MP ਸ਼ੇਰ ਸਿੰਘ ਘੁਬਾਇਆ ਦੀ ਮਾਲਕੀ ਵਾਲਾ ਇੰਜੀਨੀਅਰਿੰਗ ਕਾਲਜ ਵੀ ਸ਼ੱਕ ਦੇ ਘੇਰੇ ਚ ਨੇ। ਮੰਤਰੀ ਚੰਨੀ ਦਾ ਕਹਿਣਾ ਹੈ ਕਿ ਇਕ ਸਾਜ਼ਿਸ਼ ਦੇ ਤਹਿਤ ਹੀ ਨਿੱਜੀ ਕਾਲਜਾਂ ਨੇ ਆਪਣਾ ਅਸਰ ਸੂਖ ਵਰਤ ਕੇ ਸਰਕਾਰੀ ਕਾਲਜਾਂ ਦੀ ਫੀਸ ਆਪਣੇ ਬਰੋਬਰ ਕਰਵਾ ਲਈ ਸੀ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਉਨ੍ਹਾਂ ਨੂੰ ਮਿਲ ਸਕਣ। ਚੰਨੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰੀ ਕਾਲਜਾਂ ਦੀ ਫੀਸ ਘੱਟ ਕਰਵਾਈ ਜਾਵੇਗੀ ਤਾਂ ਜੋ ਗਰੀਬ ਵਰਗ ਦੇ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਲ ਕਰ ਸਕਣ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਹੈ ਕਿ ਤਕਨੀਕੀ ਮੰਤਰਾਲਾ ਸੰਭਾਲ ਰਹੇ ਚਰਨਜੀਤ ਚੰਨੀ ਜਲਦੀ ਹੀ ਖੁਦ ਵੀ ਪੜ੍ਹਨ ਲੱਗਣਗੇ। ਉਹ ਇੰਡੀਅਨ ਨੈਸ਼ਨਲ ਕਾਂਗਰਸ ਤੇ PhD ਕਰਨਗੇ, ਸ਼ਾਇਦ ਅਜਿਹਾ ਕਰਨ ਵਾਲੇ ਉਹ ਪਹਿਲੇ ਮੰਤਰੀ ਬਣ ਜਾਣ। ਪਿਛਲੀ ਬਾਦਲ ਸਰਕਾਰ ਵੇਲੇ ਦੇ ਕੰਮਾਂ ਕਾਰਾਂ ਦੀ ਹੁਣ ਵਾਲੀ ਸਰਕਾਰ ਸਮੀਖਿਆ ਕਰੇਗੀ। ਇਕ ਜਾਣਕਾਰੀ ਮਿਲੀ ਹੈ ਕਿ ਜੂਨ 2014 ਨੂੰ ਪਿਛਲੀ ਸਰਕਾਰ ਨੇ ਡਾਇਲ 104 ਟੋਲ ਫਰੀ ਮੈਡੀਕਲ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਸੀ। ਅੱਜ ਵੀ ਇਹ ਆਮ ਲੋਕਾਂ ਤੋਂ ਦੂਰ ਹੈ। ਸਰਕਾਰ ਇਸ ਬਾਰੇ ਜਨਤਾ ਨੂੰ ਜਾਗਰੂਕ ਹੀ ਨਹੀਂ ਸੀ ਕਰ ਸਕੀ। ਇਸ ਹੈਲਪਲਾਈਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਰਕਾਰੀ ਹਸਪਤਾਲਾਂ ਚ ਦਵਾਈਆਂ ਨਾ ਮਿਲਣਾ, ਡਾਕਟਰ ਵੱਲੋਂ ਇਲਾਜ ਤੋਂ ਮਨਾ ਕਰਨਾ ਤੇ ਸਟਾਫ ਦੇ ਮਾੜੇ ਵਿਹਾਰ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਪਰ ਜਨਤਾ ਇਸ ਬਾਰੇ ਕੁਝ ਜਾਣਦੀ ਹੀ ਨਹੀਂ। ਕੁਝ ਸਮਾਜ ਸੇਵੀ ਹੁਣ ਸਰਗਰਮ ਹੋਏ ਨੇ ਤੇ ਮੌਜੂਦਾ ਸਰਕਾਰ ਕੋਲ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਸੇਵਾ ਦਾ ਆਮ ਲੋਕ ਫਾਇਦਾ ਲੈਣ, ਇਸ ਵਾਸਤੇ ਉਪਰਾਲੇ ਕਰਨੇ ਚਾਹੀਦੇ ਨੇ। ਪਿਛਲੀ ਸਰਕਾਰ ਨੇ ਇਹ ਯੋਜਨਾ ਸ਼ੁਰੂ ਤਾਂ ਕਰ ਦਿੱਤੀ ਪਰ ਜਨਤਾ ਨੂੰ ਇਸ ਤੋਂ ਅਣਭਿੱਜ ਕਿਉਂ ਰੱਖਿਆ ਗਿਆ, ਇਸ ਦੀ ਪੜਤਾਲ ਦੀ ਵੀ ਮੰਗ ਹੋਣ ਲੱਗੀ ਹੈ। ਵੱਡੇ ਬਾਦਲ ਸਾਹਿਬ ਨੂੰ ਸਭ ਤੋਂ ਵੱਧ ਵਾਰ ਪੰਜਾਬੀਆਂ ਨੇ ਸੱਤਾ ਵਾਲੇ ਤਖ਼ਤ ਉੱਤੇ ਬਿਠਾਈ ਰੱਖਿਆ, ਪਰ ਲੰਘੀ ਪਾਰੀ ਦੌਰਾਨ ਜਿੰਨੀ ਵਿਰੋਧਤਾ ਤੇ ਜਿੰਨੀ ਨਾਰਾਜ਼ਗੀ ਬਾਦਲ ਸਾਹਿਬ ਨੂੰ ਝੱਲਣੀ ਪਈ, ਸ਼ਾਇਦ ਹੀ ਕਿਸੇ ਹੋਰ ਨੇਤਾ ਨਾਲ ਅਜਿਹਾ ਹੋਇਆ ਹੋਵੇ। ਹੁਣ ਜਦੋਂ ਚੋਣਾਂ ਦੇ ਨਤੀਜੇ ਆ ਚੁੱਕੇ ਨੇ, ਪੰਜਾਬ ਵਾਸੀ ਬਾਦਲਕਿਆਂ ਨੂੰ ਨਕਾਰ ਚੁੱਕੇ ਨੇ, ਤਾਂ ਪਈ ਖਾਈ ਨੂੰ ਪੂਰਨ ਦੀ ਕੋਸ਼ਿਸ਼ ਵਿਚ ਵੱਡੇ ਬਾਦਲ ਸਾਹਿਬ ਖੁਦ ਵੀ ਜੁਟੇ ਹੋਏ ਨੇ। ਉਹ ਆਪਣੇ ਹਲਕੇ ਵਿਚ ਧੰਨਵਾਦੀ ਦੌਰੇ ਦੇ ਬਹਾਨੇ ਜਨਤਾ ਨਾਲ ਨੇੜਤਾ ਵਾਸਤੇ ਯਤਨ ਕਰ ਰਹੇ ਨੇ। ਕੱਲ ਜਦੋਂ ਪਿੰਡ ਮਿੱਡੂ ਖੇੜਾ ਚ ਵੱਡੇ ਬਾਦਲ ਸਾਹਿਬ ਪੁੱਜੇ ਤਾਂ ਉਥੇ ਆਈਆਂ ਕੁਝ ਬੀਬੀਆਂ ਨੇ ਹੰਗਾਮਾ ਕੀਤਾ। ਉਹ ਵੱਡੇ ਬਾਦਲ ਸਾਹਿਬ ਨੂੰ ਮਿਲਣਾ ਚਾਹੁੰਦੀਆਂ ਸੀ, ਪਰ ਪੁਲਿਸ ਨੇ ਮਿਲਣ ਨਹੀਂ ਦਿੱਤਾ। ਜਿਉਂ ਹੀ ਸਮਾਗਮ ਮੁੱਕਣ ਮਗਰੋਂ ਬਾਦਲ ਸਾਹਿਬ ਆਪਣੀ ਗੱਡੀ ਚ ਬਹਿ ਕੇ ਵਾਪਸ ਜਾਣ ਲੱਗੇ ਤਾਂ ਇਹ ਬੀਬੀਆਂ ਆਪਣੀਆਂ ਚੱਪਲਾਂ ਹੱਥ ਚ ਫੜ ਕੇ ਗੱਡੀ ਵੱਲ ਦੌੜ ਪਈਆਂ। ਘਾਬਰੀ ਪੁਲਿਸ ਨੇ ਸਾਰੀਆਂ ਬੀਬੀਆਂ ਕਾਬੂ ਕਰ ਲਈਆਂ, ਮਤੇ ਚੱਪਲ ਬਰਸਾਤ ਨਾ ਹੋ ਜਾਵੇ। ਪਰ ਇਹ ਬੀਬੀਆਂ ਰੋਸ ਜਤਾ ਰਹੀਆਂ ਸਨ ਕਿ ਉਨ੍ਹਾਂ ਦੇ ਘਰਾਂ ਚ ਪਿਛਲੀ ਸਰਕਾਰ ਦੇ ਹਮਾਇਤੀ ਆਵੜੇ ਸਨ, ਹੁੜਦੰਗ ਕੀਤਾ, ਉਨ੍ਹਾਂ ਦੀਆਂ ਨੂੰਹਾਂ ਧੀਆਂ ਨਾਲ ਛੇੜਖਾਨੀ ਕੀਤੀ। ਪੁਲਿਸ ਕੋਲ ਇਨ੍ਹਾਂ ਨੇ ਸ਼ਿਕਾਇਤ ਕੀਤੀ ਸੀ, ਪਰ ਪਿੰਡ ਦੇ ਅਕਾਲੀ ਆਗੂ ਨੇ ਕੋਈ ਕਾਰਵਾਈ ਨਹੀਂ ਸੀ ਹੋਣ ਦਿੱਤੀ। ਹੁਣ ਸੱਤਾ ਬਦਲ ਚੁੱਕੀ ਹੈ, ਪੁਲਿਸ ਫੇਰ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਸ਼ਾਇਦ ਪਿਛਲਿਆਂ ਦਾ ਦਾਬਾ ਹਾਲੇ ਵੀ ਪੰਜਾਬ ਪੁਲਿਸ ਦੇ ਮਨ ਉਤੇ ਕਾਇਮ ਹੈ। ਬੇਗਮ ਭਈ ਕੋਤਵਾਲ ਅਬ ਡਰ ਕਾਹੇਗਾ। ਕੈਪਟਨ ਸਰਕਾਰ ਦੇ ਇਕ ਪਾਸੇ ਅਰੰਭਲੇ ਦਿਨਾਂ ਦੇ ਕਾਰਜਕਾਲ ਵਾਲੇ ਕੁਝ ਫੈਸਲੇ ਤਰੀਫ ਬਟੋਰ ਰਹੇ ਨੇ, ਉਥੇ ਸਰਕਾਰ ਦਾ ਹਿੱਸਾ ਬਣੇ ਕੁਝ ਨੇਤਾ ਕਪਤਾਨ ਸਰਕਾਰ ਲਈ ਮੁਸੀਬਤਾਂ ਵੀ ਨਾਲੋ ਨਾਲ ਸੇੜਨ ਲੱਗੇ ਨੇ। ਪੰਜਾਬ ਦੀ ਸਿੱਖਿਆ ਮੰਤਰੀ ਬੀਬੀ ਅਰੁਣਾ ਚੌਧਰੀ ਨੇ ਮੰਤਰਾਲੇ ਦਾ ਕੰਮਕਾਜ ਸੰਭਾਲ ਲਿਆ ਹੈ। ਵੈਸੇ ਖ਼ਬਰ ਇਹ ਨਹੀਂ ਹੈ, ਅਸਲ ਖ਼ਬਰ ਤਾਂ ਇਹ ਆਈ ਹੈ ਕਿ ਬੀਬੀ ਅਰੁਣਾ ਚੌਧਰੀ ਨੇ ਦਫ਼ਤਰ ਵਿਚ ਨਾਲ ਹੀ ਆਪਣੇ ਘਰ ਵਾਲੇ ਦੀ ਕੁਰਸੀ ਵੀ ਢਹਾ ਲਈ ਹੈ। ਦਫ਼ਤਰ ਦੇ ਕੰਮਕਾਜ ਵਿਚ ਜਨਾਬ ਪਤੀਦੇਵ ਅਸ਼ੋਕ ਚੌਧਰੀ ਦੇਖਦੇ ਨੇ। ਦਫ਼ਤਰ ਵਿਚ ਆਉਣ ਵਾਲੇ ਹਰੇਕ ਬੰਦੇ ਨਾਲ ਡੀਲਿੰਗ ਤੋਂ ਲੈ ਕੇ ਕਿਸੇ ਦੇ ਫੋਨ ਅਟੈਂਡ ਕਰਨ ਤੱਕ ਦਾ ਸਾਰਾ ਕੰਮ ਪਤੀਦੇਵ ਹੀ ਦੇਖਦੇ ਨੇ। ਜੇ ਜਨਾਬ ਅਸ਼ੋਕ ਚੌਧਰੀ ਜੀ ਨੂੰ ਪੁੱਛਿਆ ਗਿਆ ਤਾਂ ਉਹ ਆਂਦੇ ਫੇਰ ਕੀ ਹੋਇਆ ਕਿ ਜੇ ਮੈਂ ਬੇਗਮ ਸਾਹਿਬਾਂ ਦੇ ਕੰਮ ਚ ਹੱਥ ਵਟਾ ਰਿਹਾ, ਹੁਕਮ ਤਾਂ ਉਸੇ ਦੇ ਚੱਲਣੇ ਨੇ। ਪਰ ਇਕ ਵੀਡੀਓ ਵਾਇਰਲ ਹੋਈ ਹੈ ਕਿ ਮੰਤਰੀ ਮੈਡਮ ਦੇ ਪਤੀਦੇਵ ਨੇ ਵਿਭਾਗ ਦੇ ਇਕ ਅਫਸਰ ਨੂੰ ਧਮਕੀ ਦਿੱਤੀ ਹੈ। ਉਹ ਕਿਸੇ ਮਹਿਲਾ ਦੀ ਨੌਕਰੀ ਲਈ ਸਿਫਾਰਿਸ਼ ਕਰ ਰਹੇ ਸਨ ਤੇ ਧਮਕੀ ਵਾਲੇ ਲਹਿਜੇ ਵਿਚ ਸਿੱਖਿਆ ਵਿਭਾਗ ਦੇ ਇਕ ਅਫਸਰ ਨਾਲ ਗੱਲ ਕਰ ਰਹੇ ਸਨ ਤੇ ਖੁਦ ਸਕੂਲਾਂ ਦੀ ਜਾਂਚ ਕਰਨ ਦੀ ਧਮਕੀ ਦੇ ਰਹੇ ਸਨ। ਪਹਿਲੀ ਸਰਕਾਰ ਦੇ ਹਲਕਾ ਇੰਚਾਰਜਾਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਸੀ, ਹੁਣ ਘਰ ਵਾਲੇ ਘਰ ਵਾਲੀਆਂ ਸ਼ਾਇਦ ਉਹੀ ਕੰਮ ਕਰਨਗੇ। ਉਧਰ ਜਨਾਬ ਨਵਜੋਤ ਸਿੰਘ ਸਿੱਧੂ ਜੀ ਵੀ ਆਪਣੀ ਬੀਵੀ ਦੀ ਕੁਰਸੀ ਦਫ਼ਤਰ ਚ ਨਾਲ ਹੀ ਲਵਾਉਣ ਦਾ ਸਾਫ਼ ਕਹਿ ਚੁੱਕੇ ਨੇ। ਬਦਲ ਗਈਆਂ ਨੇ ਸ਼ਕਲਾਂ, ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ ਨੇ, ਕਾਗ ਪੁਰਾਣੇ ਨੇ, ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀ ਨਾ, ਬੀਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ। ਇਹ ਸਨ ਅੱਜ ਦੀਆਂ ਖਾਸ ਖਾਸ ਖ਼ਬਰਾਂ, ਭੁੱਲ ਚੁੱਕਲੀ ਖਿਮਾ ਦੇ ਜੱਜ ਖਾਂ ਫੇਰ ਹਾਜ਼ਰ ਹੋਵਾਂਗੇ। ਸੁਣਦੇ ਰਹਿਣਾ ਹਰਮਨ ਰੇਡੀਓ।
ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਸੀਂ ਬੇਸਮਝੇ ਦਿਲ ਲਾ ਕੇ ਹੋਏ ਬੇਸਮਝੇ ਦਿਲ ਲਾ ਕੇ ਦਿਲ ਤੇ ਅੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ
ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ
ਖਬਰਸਾਰ ਦੀ ਮਹਿਫਲ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਮੈਂ ਅਮਨਦੀਪ ਹਾਂਸ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੀ ਹਾਂ। ਦੋਸਤੋ ਦਲਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਦਲਜੀਤ ਜੀ ਲੰਘ ਆਓ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਅਮਨਦੀਪ ਕੌਰ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਹਰਮ ਰੇਡੀਓ ਦੇ ਮਾਧਿਅਮ ਰਾਹੀਂ ਸਾਨੂੰ ਸੁਣ ਰਹੇ ਆ, ਤੇ ਆਸ ਇਹੀ ਰੱਖਦੇ ਆ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਤੰਦਰੁਸਤੀ ਭਰੀ ਤੇ ਖੁਸ਼ੀਆਂ ਭਰੀ ਹੋਵੇ
ਜੀ। ਆਪਾਂ ਇੱਕ ਗੀਤ ਸੁਣ ਕੇ ਹਟੇ ਆ ਜੀ, ਸਾਬਰ ਕੋਟੀ ਦਾ ਬੜਾ ਮਸ਼ਹੂਰ ਗੀਤ ਹੋਇਆ ਸੀ, ਪਰ ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਵੀ ਵਾਕਈ ਜਿਹੜਾ ਮੌਸਮ, ਕੁਝ ਲੋਕ ਮੌਸਮ ਵਾਂਗੂ ਬਦਲ ਰਹੇ ਨੇ ਤੇ ਕੁਝ ਲੋਕ ਰੁੱਖਾਂ ਵਾਂਗੂ ਖੜੇ ਨੇ। ਇਹਨੂੰ ਆਪਾਂ ਲੈ ਸਕਦੇ ਆ ਵੀ ਜਨਤਾ ਜਿਹੜੀ ਭਾਰਤ ਮੁਲਕ ਦੀ ਉਹ ਰੁੱਖਾਂ ਵਾਂਗੂ ਖੜੀ ਆ ਤੇ ਲੀਡਰ ਲੋਕ ਮੌਸਮ ਵਾਂਗੂ ਬਦਲ ਰਹੇ ਨੇ
ਜੀ। ਬਿਲਕੁਲ
ਬੜਾ ਕੁਝ ਬਦਲ
ਪਰ ਜੀ, ਤੇ ਵੀ ਇੱਕ ਕਹਿ ਲੋ ਕਿ ਏਦਾਂ ਦਾ ਰਿਵਾਜ ਚੱਲਿਆ ਸੀ, ਜਾਂ ਕਹਿ ਲੋ ਵੀ ਏਦਾਂ ਦੀ ਵੀ ਰੌਤ ਆਈ ਸੀ ਵੀ ਏਦਾਂ ਦੇ ਗਾਣੇ ਚੱਲਦੇ ਬਹੁਤ ਸੀ ਜੇ ਇਹੋ ਜਿਹੇ ਗਾਣੇ ਅੱਜ ਦੇ ਜਮਾਨੇ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕੋਈ ਨਵਾਂ ਗਾਣਾ ਇੰਨਾ ਹਿੱਟ ਹੁੰਦਾ ਤੇ ਉਸ ਵੇਲੇ ਤਾਂ ਜਿੱਦਾਂ ਕਹਿ ਲੋ ਕਿ ਦਵਿੰਦਰ ਕੋਹੇ ਨੂਰ ਹੁਣਾਂ ਦਾ ਜਮਾਨਾ ਹੁੰਦਾ ਸੀ, ਸਾਬਰ ਕੋਟੀ ਹੁਣੀ ਜਿੰਨੇ ਵੀ ਸੈਡ ਸਿੰਗਰ ਹੁੰਦੇ ਸੀਗੇ, ਤੇ ਅੱਜ ਕੱਲ ਪਤਾ ਨੀ ਵਿਚਾਰੇ
ਸ਼ਾਇਦ ਨਾ ਉਹ ਮੌਸਮ ਉਦਾਸੀ ਵਾਲਾ ਸੀ
ਜੀ, ਉਦਾਸੀ ਵਾਲਾ ਜਿਆਦਾ ਸੀ। ਤੇ ਇੱਕ ਇਹ ਵੀ ਸੀ ਅਮਨਦੀਪ ਕੌਰ ਜੀ, ਉਸ ਵੇਲੇ ਮਾਧਿਅਮ ਜਿਹੜੇ ਬਹੁਤ ਘੱਟ ਹੁੰਦੇ ਸੀ, ਖਾਸ ਤੌਰ ਤੇ ਪ੍ਰੇਮੀਆਂ ਦੇ ਕੋਲ, ਤੇ ਉਹ ਵਿਚਾਰੇ ਫਿਰ ਤੇ ਗਾਣੇ ਗੁਣੇ ਗਾਉਣ ਚ। ਹੁਣ ਫੇਸਬੁੱਕ ਹੋ ਗਏ, ਸੋਸ਼ਲ ਮੀਡੀਏ ਹੋ ਗਏ, ਫਿਰ ਨਾਲ ਦੀ ਨਾਲ ਫੋਨ ਵਗੈਰਾ ਬਹੁਤ ਆ ਗਏ, ਇਸ ਕਰਕੇ ਜਿਹੜੀ ਵੀ ਗੱਲ ਹੁੰਦੀ ਆ ਫੇਸਬੁੱਕ ਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਮਾਧਿਅਮ ਦੇ ਨਾਲ ਤੁਸੀਂ ਕੰਟੈਕਟ ਰੱਖਦੇ ਆ, ਪਰ ਉਸ ਵੇਲੇ ਫਿਰ ਏਦਾਂ ਹੀ ਸੈਡ ਸੈਡ ਹੀ ਰਹਿੰਦੇ ਸੀ ਜ਼ਿਆਦਾਤਰ
ਜੀ। ਜੀ ਬਿਲਕੁਲ। ਤੇ ਆਪਾਂ ਬਦਲਾਅ ਦੀ ਗੱਲ ਕਰਦੇ ਆ, ਵੈਸੇ ਤੇ ਕੁਦਰਤ ਦਾ ਨਿਜਮਾ ਵੀ ਬਦਲਾਅ ਆਉਣਾ ਚਾਹੀਦਾ, ਤਬਦੀਲੀ ਆਉਣੀ ਚਾਹੀਦੀ ਆ। ਸਾਡੇ ਲੋਕਾਂ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਤਬਦੀਲੀ ਆ ਰਹੀ, ਉਂਝ ਸਾਡੇ ਮੁਲਕ 'ਚ ਬੜੀ ਤਬਦੀਲੀ ਆ ਰਹੀ ਆ, ਬੜਾ ਕੁਝ ਬਦਲ ਰਿਹਾ। ਬੜੀ ਹੈਰਾਨ ਕਰਨ ਵਾਲੀ ਖਬਰ ਇੱਕ ਮੈਂ ਜਿਹੜੀ ਦੇਖੀ ਹੁਣੇ ਮੇਰੀ ਨਜ਼ਰ ਚੜੀ ਕਿ ਯੂਪੀ ਦੇ ਜਿਹੜੇ ਮੁੱਖ ਮੰਤਰੀ ਬਣੇ ਨੇ ਯੋਗੀ ਆਦਿੱਤਿਆ ਨਾਥ, ਪਹਿਲਾਂ ਤਾਂ ਉਹਨਾਂ ਦੇ ਨਾਮ ਦੇ ਉੱਤੇ ਹੀ ਬੜੀ ਸਾਰਿਆਂ ਨੂੰ ਹੈਰਾਨੀ ਹੋਈ ਸੀ ਕਿ ਇੱਕ ਯੋਗੀ ਬੰਦਾ, ਇੱਕ ਸੰਨਿਆਸੀ ਬੰਦਾ, ਉਹਦੇ ਹੱਥਾਂ 'ਚ ਤੁਸੀਂ ਇੱਕ ਸੂਬੇ ਦੀ, ਸਭ ਤੋਂ ਵੱਡੇ ਸੂਬੇ ਦੀ ਵਾਗਡੋਰ ਦੇ ਰਹੇ ਹਾਂ। ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਗਊਆਂ ਦੀ ਸੇਵਾ ਕਰਦੇ ਨੇ, ਗਊਸ਼ਾਲਾ ਦੇ ਵਿੱਚ ਜਾ ਕੇ ਜਿੱਥੇ 460 ਗਊਆਂ ਤੇ ਬੱਚੇ ਬੱਚੀਆਂ ਨੇ ਉੱਥੇ ਉਹ ਸੇਵਾ ਕਰਿਆ ਕਰਦੇ ਸੀ, ਤੇ ਹੁਣ ਜਿਹੜੀਆਂ ਉਹਨਾਂ ਦੀਆਂ ਮਨਪਸੰਦ ਗਊਆਂ ਨੇ ਉਹਨਾਂ ਨੂੰ ਉਹ ਸੀਐਮ ਰਿਹਾਇਸ਼ ਦੇ ਵਿੱਚ ਆਪਣੇ ਨਾਲ ਰੱਖਣਗੇ। ਵਾਕਈ ਦੇਸ਼ ਬਦਲ ਰਿਹਾ ਸਾਡਾ, ਵੀ ਬੜਾ ਇੱਕ ਅਜੀਬ ਤਰ੍ਹਾਂ ਦਾ ਇੱਕ ਮਾਹੌਲ ਬਣੇਗਾ ਕਿ ਗਊਆਂ ਜਿਹੜੀਆਂ ਨੇ ਉਹ ਸੀਐਮ ਦੀ ਰਿਹਾਇਸ਼ ਦੇ ਵਿੱਚ ਰਹਿਣਗੀਆਂ, ਕਿਉਂਕਿ ਸੀਐਮ ਸਾਹਿਬ ਗਊਆਂ ਦੇ ਸੇਵਕ ਨੇ, ਵੀ ਇੱਕ ਨਵੀਂ ਪਿਰਤ ਸ਼ਾਇਦ ਉਹ ਪਾ ਰਹੇ ਨੇ
ਜੀ। ਇਹ ਪਹਿਲਾਂ ਵੀ ਇੱਦਾਂ ਹੁੰਦਾ ਰਿਹਾ ਕਿ ਕੁਛ ਹਰਿਆਣੇ ਦੇ ਮੰਤਰੀ ਵੀ ਸੀਗੇ ਆਪਣੇ ਇੱਦਾਂ ਰੱਖਦੇ ਹੁੰਦੇ ਸੀ, ਲਾਲੂ ਪ੍ਰਸ਼ਾਦ ਯਾਦਵ ਹੁਣੀ ਵੀ ਬਹੁਤ ਇੱਦਾਂ ਦਾ ਉਹਨਾਂ ਦਾ ਇੰਟਰਸਟ ਹੁੰਦਾ ਸੀ, ਪਸ਼ੂਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਰੱਖਦੇ ਸੀ, ਡੰਗਰਾਂ ਦੇ ਨਾਲ। ਜੇ ਆਪਾਂ ਕਹਿ ਦਈਏ ਕਿ ਜੇ ਹੋਰ ਵੀ ਪਿੱਛਾ ਚਲੇ ਜਾਈਏ, ਮਹਾਤਮਾ ਗਾਂਧੀ ਕਹਿੰਦੇ ਵੀ ਉਹ ਬੱਕਰੀ ਆਪਣੇ ਨਾਲ ਹੀ ਰੱਖਦੇ ਹੁੰਦੇ ਸੀ, ਜਾਣੀ ਇਹ ਕੋਈ ਜੀ ਤੇ ਆਪਣਾ ਕੋਈ ਨਵਾਂ ਨਹੀਂ ਇਤਿਹਾਸ ਹੈਗਾ, ਇਹ ਤਾਂ ਸ਼ੁਰੂ ਤੋਂ ਇੱਦਾਂ ਹੈਗਾ ਆ ਕਿ ਕਿਉਂਕਿ ਗਊ ਮਾਤਾ ਨੂੰ ਵੈਸੇ ਵੀ ਪਵਿੱਤਰ ਮੰਨਿਆ ਗਿਆ ਆ ਹਿੰਦੂ ਧਰਮ ਦੇ ਵਿੱਚ ਖਾਸ ਤੌਰ ਤੇ। ਤੇ ਤੁਹਾਨੂੰ ਮੈਂ ਹੋਰ ਵੀ ਇੱਕ ਦੱਸਦਾ ਵੀ ਇੱਥੇ ਬ੍ਰਿਸਬੇਨ ਦੇ ਵਿੱਚ ਵੀ ਮੰਦਰ ਬਣਾਇਆ ਗਿਆ ਸੀ, ਤੇ ਉੱਥੇ ਵੀ ਗਊ ਮਾਤਾ ਇਹਦੇ ਪੂਜਣ ਦੇ ਲਈ ਜਿੱਦਾਂ ਪੂਜਾ ਦੇ ਲਈ ਹੈਗੀ ਸੀਗੀ ਇੱਥੇ ਜਦੋਂ ਅਸੀਂ ਆਏ ਹਾਂ ਤਾਂ ਉਹਨਾਂ ਦਿਨਾਂ ਦੇ ਵਿੱਚ। ਤੇ ਖੈਰ ਇਹ ਇੱਕ ਵਰਤਾਰਾ ਆ ਜਿਹੜਾ ਕਿ ਇੱਕ ਧਾਰਮਿਕ ਲੋਕਾਂ ਦੇ ਨਾਲ ਨਾਲ ਚੱਲਦਾ ਆ, ਵੈਸੇ ਤਾਂ ਉਹ ਸੀਐਮ ਹੈਗੇ ਪਰ ਅਸਲ ਦੇ ਵਿੱਚ ਜੀ ਜੀ
ਦਲਜੀਤ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਨੂੰ ਅਸੀਂ ਤਕਨੀਕੀ ਪੱਖ ਤੋਂ, ਸਾਇੰਸ ਦੇ ਪੱਖ ਤੋਂ ਅਸੀਂ ਅੱਗੇ ਵੱਲ ਲੈ ਕੇ ਜਾਣਾ, ਫਿਰ ਇਹੋ ਜਿਹੀਆਂ ਗੱਲਾਂ ਇਹ ਪਛਾਖੜੀ ਸੋਚ ਦਾ ਇੱਕ ਮੁਜ਼ਾਹਰਾ ਕਰਦੀਆਂ ਹੁੰਦੀਆਂ ਨੇ ਕਿ ਅਸੀਂ ਕਿੰਨੇ ਪਛਾਖੜੀ ਹਾਂ। ਸਾਡੇ ਕੋਲ ਤਾਂ ਵਕਤ ਹੀ ਨਹੀਂ ਹੈ, ਜਦੋਂ ਤੁਸੀਂ ਇੰਨੇ ਵੱਡੇ ਸੂਬੇ ਦੇ ਇੱਕ ਸਭ ਤੋਂ ਵੱਡੇ ਆਗੂ ਬਣ ਗਏ, ਮੁੱਖ ਮੰਤਰੀ ਬਣ ਗਏ, ਤੁਹਾਡੇ ਕੋਲ ਕਿੱਥੇ ਵੇਹ ਲਾ ਕੇ ਤੁਸੀਂ ਇਹੋ ਜਿਹੇ ਕੰਮ ਕਰ ਸਕੋ। ਜਾਨਵਰਾਂ ਨਾਲੋਂ ਜ਼ਿਆਦਾ ਲੋੜ ਜਾਨਵਰਾਂ ਲਈ ਤੇ ਤੁਸੀਂ ਕੋਈ ਪੈਸੇ ਦੇ ਕੇ ਨੌਕਰ ਹਾਇਰ ਕਰ ਸਕਦੇ ਹੋ, ਉਹਨਾਂ ਨੂੰ ਸੇਵਾ ਦੇ ਸਕਦੇ ਹੋ ਵੀ ਭਾਈ ਇਹਨਾਂ ਦੀ ਸਾਂਭ ਸੰਭਾਲ ਤੁਸੀਂ ਕਰੋ, ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਪਰ ਇੱਕ ਮੁੱਖ ਮੰਤਰੀ ਦੇ ਇੰਨੇ ਕੰਮ ਹੁੰਦੇ ਨੇ ਕਿ ਉਹਦੇ ਕੋਲ ਤੇ ਸਿਰ ਖੁਰਕਣ ਦੀ ਵੇਹਲ ਨਹੀਂ ਹੁੰਦੀ
ਜੀ।
ਜਦੋਂ ਅਸਲ ਦੇ ਵਿੱਚ ਲੋਕਾਂ 'ਚ ਨਿਰਾਸ਼ਾ ਆਉਂਦੀ ਆ
ਜੀ, ਅਸਲ ਵਿੱਚ ਮੈਨੂੰ ਲੱਗਦਾ ਵੀ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਉਹ ਜੇ ਆਪਾਂ ਦੇਖੀਏ ਇਸ ਗੱਲ ਦਾ ਭੁਲੇਖਾ ਹੀ ਆ ਕਿ ਉਹ ਲੀਡਰ ਹੈਗਾ, ਅਸਲ ਦੇ ਵਿੱਚ ਯੋਗੀ ਆਦਿੱਤਿਆ ਨਾਥ ਪੋਲੀਟੀਕਲ ਲੀਡਰ ਹੈ ਹੀ ਨਹੀਂ, ਉਹਨੂੰ ਧੱਕੇ ਦੇ ਨਾਲ ਹੀ ਬਣਾ ਦਿੱਤਾ ਗਿਆ ਆ। ਉਹ ਅਸਲ ਦੇ ਵਿੱਚ ਇੱਕ ਧਾਰਮਿਕ ਸ਼ਖਸ ਹੈਗਾ, ਧਾਰਮਿਕ ਸ਼ਖਸੀਅਤ ਆ, ਧਰਮ ਦੇ ਨਾਲ ਜੁੜਿਆ ਹੋਇਆ ਬੰਦਾ, ਬਹੁਤ ਜ਼ਿਆਦਾ ਕੱਟੜ ਆ ਆਪਣੇ ਧਰਮ ਦੇ ਲਈ। ਜੇ ਉਹਨੂੰ ਕਹਿ ਦਈਏ ਵੀ ਉਹ ਆਪਣੇ ਧਰਮ ਦੇ ਲਈ ਕੁਛ ਵੀ ਕਰ ਸਕਦਾ, ਤੇ ਉਹਦੀ ਜੇ ਯੋਗਤਾ ਵੀ ਆਪਾਂ ਦੇਖੀਏ ਉਹਦੀ ਕੋਈ ਸਿਆਸੀ ਯੋਗਤਾ ਹੈ ਨਹੀਂ, ਓਹਦੀ ਕੋਈ ਏਦਾਂ ਦਾ ਮਾਰਕਾ ਨੀ ਓਹਨੇ ਸਿਆਸਤ ਦੇ ਵਿਚ ਮਾਰਿਆ ਜਾਂ ਪੋਲਿਟਿਕਸ ਦੇ ਵਿਚ ਮਾਰਿਆ ਜਿਹਦੇ ਆਧਾਰ ਤੇ ਆਪਾਂ ਕਹਿ ਦਈਏ ਵੀ ਓਹਨੂੰ ਬਣਾਇਆ ਗਿਆ ਚੀਫ ਮਿਨਿਸਟਰ ਜਾਂ ਓਹਦਾ ਕੋਈ ਬਹੁਤ ਤਗੜਾ ਪਿਛੋਕੜ ਆ ਜਾਂ ਓਹਦਾ ਕੋਈ ਤਜਰਬਾ ਆ, ਓਹਦੀ ਇੱਕੋ ਇੱਕ ਚੀਜ਼ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਕਿ ਉਹ ਜਿਹੜਾ ਆ ਕੱਟੜ ਹਿੰਦੂ ਆ, ਹਰ ਇੱਕ ਬੰਦੇ ਦੇ ਨਾਲ ਹੁੰਦਾ ਕਿ ਉਹ ਆਪਣਾ ਬੰਦਾ ਚਾਹੁੰਦਾ ਹੁੰਦਾ ਕਿ ਮੇਰਾ ਧਰਮ ਜਿਹੜਾ ਆ ਉਹ ਵਧੇ ਫੁੱਲੇ। ਭਾਜਪਾ ਦਾ ਇਹ ਏਜੰਡਾ ਹੀ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿ ਹਿੰਦੂਤਵਵਾਦੀ ਸੋਚ ਲੈ ਕੇ ਜਾਣੀ ਆ ਕਿ ਸਾਰਾ ਰਾਸ਼ਟਰ ਜਿਹੜਾ ਹਿੰਦੂਵਾਦੀ ਹੋਵੇ, ਤੇ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਬਣਾਈਆਂ ਸੀ ਇਹ ਇੱਕੋ ਉਹਦੇ ਵਿੱਚ ਆਪਾਂ ਰੱਖ ਲੈਂਦੇ ਹਾਂ। ਜਿੱਦਾਂ ਆਪਣੇ ਖੱਟੜ ਸਾਹਿਬ ਬਣਾਏ ਸੀ ਉਹਨਾਂ ਦੀ ਕੋਈ ਯੋਗਤਾ ਹੈ ਹੀ ਨਹੀਂ ਸੀ, ਕਿਸੇ ਨੇ ਸੋਚਿਆ ਵੀ ਨਹੀਂ ਸੀ ਸੁਪਨੇ ਦੇ ਵਿੱਚ ਕਿ ਉਹ ਹਰਿਆਣੇ ਦੇ ਮਨੋਹਰ ਲਾਲ ਖੱਟੜ ਹੁਣੀ ਬਣਾ ਦਿੱਤੇ ਜਾਣਗੇ। ਤੇ ਇੱਕ ਪੰਜਾਬੀ ਵੀ ਸੀਗੇ ਉਹ, ਤੇ ਪੰਜਾਬੀ ਦਾ ਹਰਿਆਣੇ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਹਰਿਆਣੇ ਵਾਲੇ ਲੋਕ ਜਿਹੜੇ ਆ ਉਹ ਇੱਕ ਲਾਈਕ ਹੀ ਨਹੀਂ ਕਰਦੇ ਹੈਗੇ, ਈਵਨ ਕਿ ਉਹਨਾਂ ਨੇ ਆਪਣੀ ਪੰਜਾਬੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਸੀ ਨੇਮ ਪਲੇਟ, ਉਹ ਤੇ ਬੜਾ ਉਹਨਾਂ ਨੇ ਰੋਸ ਜ਼ਾਹਰ ਕੀਤਾ ਵੀ ਨਹੀਂ ਏਦਾਂ ਨਹੀਂ ਹੋਣਾ ਚਾਹੀਦਾ ਹਰਿਆਣੇ ਦੇ ਲੋਕਾਂ ਨੇ ਕਿਹਾ ਸੀ। ਅਸਲ ਦੇ ਵਿੱਚ ਉਹਨਾਂ ਦਾ ਹੀ ਪਿਛੋਕੜ ਇਹੀ ਸੀ ਕਿ
ਅਚਾਨਕ ਹੀ ਅੱਜ ਸਵੇਰੇ ਉੱਠ ਕੇ ਉਹ ਲਖਨਊ ਦੇ ਹਜ਼ਰਤਗੰਜ ਪੁਲਿਸ ਸਟੇਸ਼ਨ ਦੇ ਵਿੱਚ ਜਾ ਪੁੱਜੇ
ਜੀ,
ਤੇ ਪੁਲਿਸ ਨੂੰ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਵੀ ਤਾਇਨਾਤ ਸੀ ਉਹਨਾਂ ਚ ਹੜਕੰਪ ਮੱਚ ਗਿਆ ਵੀ ਇੱਕਦਮ ਹੀ ਮੁੱਖ ਮੰਤਰੀ ਉੱਠ ਕੇ ਆ ਜਾਵੇ। ਉਹਨਾਂ ਨੇ ਸਾਫ ਸਫਾਈ ਦਾ ਨਿਰੀਖਣ ਕੀਤਾ ਕਿ ਥਾਣੇ ਦੇ ਵਿੱਚ ਸਾਫ ਸਫਾਈ ਕਿੰਨੀ ਕੀ ਆ, ਹੋਰ ਵੀ ਜਾਂਚ ਪੜਤਾਲ ਉਹਨਾਂ ਦੇ ਕੰਮਾਂ ਕਾਰਾਂ ਦੀ ਕੀਤੀ, ਤੇ ਇਹ ਗੱਲ ਉਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਭਾਈ ਜਿਹੜਾ ਵੀ ਕੋਈ ਇੱਥੇ ਆਉਂਦਾ ਫਰਿਆਦੀ ਆਪਣੀ ਫਰਿਆਦ ਲੈ ਕੇ ਪੂਰੀ ਸੁਣਵਾਈ ਹੋਵੇ। ਵੈਸੇ ਤੇ ਸਾਰੇ ਦੇਸ਼ ਦੀ ਜਿਹੜੀ ਪੁਲਿਸ ਆ ਉਹ ਇਸ ਗੱਲ ਨੂੰ ਲੈ ਕੇ ਬਦਨਾਮ ਆ ਕਿ ਜਿਹੜੇ ਪਹੁੰਚ ਵਾਲੇ ਹੁੰਦੇ ਨੇ ਫਰਿਆਦੀ ਉਹਨਾਂ ਦੀ ਤੇ ਸੁਣੀ ਜਾਂਦੀ ਆ, ਮਾਤੜਾਂ ਨੂੰ ਤਾਂ ਖੂੰਜੇ ਲਾ ਕੇ ਬਿਠਾ ਦਿੱਤਾ ਜਾਂਦਾ ਕਿ ਬੈਠੋ ਜਾਂ ਦੜਾ ਦਿੱਤਾ ਜਾਂਦਾ। ਪਰ ਕਹਿੰਦੇ ਨੇ ਕਿ ਯੋਗੀ ਆਦਿੱਤਿਆ ਨਾਥ ਨੇ ਪੁਲਿਸ ਦੀ ਖਿਚਾਈ ਕੀਤੀ ਆ ਕਿ ਜੇ ਇਹੋ ਜਿਹੀ ਕੋਈ ਸ਼ਿਕਾਇਤ ਮਿਲੀ ਤਾਂ ਫਿਰ ਉਹਨੂੰ ਟੰਗ ਦੇਵਾਂਗੇ
ਜੀ। ਤੇ ਬਿਲਕੁਲ ਮੈਂ ਤੁਹਾਨੂੰ ਫਿਰ ਉਹੀ ਗੱਲ ਦੱਸਦਾ, ਅਸਲ ਦੇ ਵਿੱਚ ਹੁਣ ਉਹ ਸ਼ੋਅ ਕਰ ਰਹੇ ਆ, ਉਹਨਾਂ ਨੇ ਆਪਣਾ ਦਿਖਾਉਣਾ ਹੀ ਆ ਕਿ ਮੈਂ ਅਸਲ ਦੇ ਵਿੱਚ ਲੀਡਰ ਵੀ ਹੈਗਾ ਆ। ਤੁਸੀਂ ਅੱਜ ਮੈਂ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀ ਤੇ ਇਹ ਜਿਹੜੀ ਗੱਲ ਏਦਾਂ ਹੁੰਦੀ ਆ ਕਿ ਜਦੋਂ ਕੋਈ ਕਿਸੇ ਵੀ ਇਲਾਕੇ ਦੇ ਵਿੱਚ ਕੋਈ SHO ਆਉਂਦਾ, ਉਹ SHO ਆਪਣੇ ਮੋਹਤਵਰ ਬੰਦਿਆਂ ਨੂੰ ਸਾਰੇ ਇਲਾਕੇ ਦਿਆਂ ਨੂੰ ਸੱਦਦਾ, ਤੇ ਇਹ ਅੱਜ ਫੇਸਬੁੱਕ ਦੇ ਉੱਤੇ ਪੋਸਟ ਵੀ ਪਈ ਹੋਈ ਆ, ਤੇ ਇਹ ਸੱਚਾਈ ਆ। ਉਹ ਆਪਣੇ ਫਿਰ ਸੱਦ ਕੇ ਸਾਰਿਆਂ ਨੂੰ, ਜਿਹੜੇ ਬੰਦੇ ਬਦਨਾਮ ਵੀ ਹੁੰਦੇ ਆ, ਜਿਹੜੇ ਬੰਦੇ ਚੰਗੇ ਵੀ ਹੁੰਦੇ ਆ, ਇਮਾਨਦਾਰ ਵੀ ਹੁੰਦੇ, ਉਹਨਾਂ ਸਾਰਿਆਂ ਨੂੰ ਸੱਦ ਕੇ ਨਾਲੇ ਉਹਨਾਂ ਨੂੰ ਚਾਹ ਪਿਲਾਉਂਦਾ ਤੇ ਨਾਲੇ ਆ ਕੇ ਕਹਿੰਦਾ ਵੀ ਅੱਜ ਤੋਂ ਬਾਅਦ ਮੇਰੇ ਮੈਂ ਹੁਣ ਇੱਥੇ ਬਦਲੀ ਹੋ ਗਈ ਆ, ਮੈਂ ਇੱਥੇ ਜਿੱਦਾਂ ਕਹਿ ਲਓ ਵੀ ਬਿਲਕੁਲ ਇਮਾਨਦਾਰੀ ਦੇ ਨਾਲ ਕੰਮ ਕਰਨਾ, ਕੋਈ ਟੰਗ ਨਾ ਅੜਾਵੇ। ਤੇ ਜਿਹੜੇ ਸਾਰੇ ਜਿਹੜੇ ਆ ਇਹ ਸੋਚ ਲੈਂਦੇ ਵੀ ਯਾਰ ਐਤਕੀ ਜਿਹੜਾ SHO ਆਇਆ ਬਹੁਤ ਹੀ ਵੀ ਤਕੜਾ, ਉਹ ਤਾਂ ਕੱਟੜ ਪੂਰਾ ਆ, ਉਹਨੇ ਨੀ ਕੋਈ ਗਲਤ ਕੰਮ ਹੋਣ ਦੇਣਾ। ਪਰ ਫਿਰ ਉਹ ਵਿੱਚ ਵਿਚੋਲੇ ਉਹ ਕਹਿੰਦੇ ਪੈ ਜਾਂਦੇ ਆ ਵੀ ਪਿਛਲੇ, ਫਿਰ ਉਹ ਕਹਿੰਦਾ ਆ ਵੀ ਪਿਛਲੇ ਵਾਲਾ ਕਿੰਨੇ ਪੈਸਿਆਂ ਚ ਕਰਦਾ ਹੁੰਦਾ ਸੀ ਕੰਮ ਕਾਰ, ਫਿਰ ਉਹ ਜਿਹੜਾ ਆ ਉਹਨਾਂ ਦੀ ਆਪਸ ਵਿੱਚ ਜਿਹੜਾ ਆ ਸੌਦੇਬਾਜ਼ੀ ਹੋ ਜਾਂਦੀ ਆ, ਤੇ ਉਹ ਉਸੇ SHO ਦੇ ਕੰਮ ਦੇ ਵਿੱਚ ਫਿਰ ਕੰਮ ਪਹਿਲਾਂ ਵਾਂਗੂ ਹੀ ਹੋਣੇ ਸ਼ੁਰੂ ਹੋ ਜਾਂਦੇ ਕੁਛ ਦੇਰ ਬਾਅਦ। ਅਸਲ ਦੇ ਵਿੱਚ ਇਹ ਗੱਲ ਹੁੰਦੀ ਵੀ ਪ੍ਰਭਾਵ ਛੱਡਣ ਦੀ ਕੋਸ਼ਿਸ਼ ਹੁੰਦੀ ਹੈ, ਜਿੱਦਾਂ ਹੁਣ ਬਹੁਤ ਰੌਲਾ ਪਾ ਰਿਹਾ ਵੀ ਕਾਂਗਰਸ ਸਰਕਾਰ ਆ ਗਈ ਆ, ਕੈਪਟਨ ਸਾਹਿਬ ਨੇ ਇੱਦਾਂ ਕਰ ਦਿੱਤੀ, ਅਸਲ ਦੇ ਵਿੱਚ ਅਜੇ ਪ੍ਰਭਾਵ ਛੱਡ ਰਹੇ ਜੀ, ਉਹ ਅਜੇ ਪ੍ਰਭਾਵ ਛੱਡ ਰਹੇ ਆ। ਤੇ ਇੱਦਾਂ ਹੀ ਹੁੰਦੀ ਆ, ਜਦੋਂ ਪ੍ਰਭਾਵ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ 2-3 ਸਾਲ ਬਾਅਦ ਪਤਾ ਲੱਗਦਾ ਹੁੰਦਾ, ਤੇ ਉਸ ਵੇਲੇ ਆਪਾਂ ਦੇਖਾਂਗੇ ਵੀ ਕੈਪਟਨ ਸਾਹਿਬ ਨੇ ਕੀ ਕੀਤਾ ਤੇ ਯੋਗੀ ਆਦਿੱਤਿਆ ਨਾਥ ਨੇ ਕੀ ਕੀਤਾ।
ਨਵੀਂ ਨਵੀਂ ਬਹੂ ਦਾ ਸਾਰਿਆਂ ਨੂੰ ਚਾਹ ਹੁੰਦਾ ਨਾ ਵੀ ਪਤਾ ਨੀ ਕੀ ਕਰੂਗੀ, ਕੀ ਗੁਲ ਖਿਲਾਊਗੀ
ਜੀ, ਬਿਲਕੁਲ।
ਜਦੋਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਜਦੋਂ ਚੰਗੀ ਤਰ੍ਹਾਂ ਵਾਹ ਪਊਗਾ ਫਿਰ ਪਤਾ ਲੱਗੂਗਾ। ਤੇ ਯੂਪੀ ਦੀ ਹੋਈ ਇੱਕ ਯੋਗੀ ਆਦਿੱਤਿਆ ਨਾਥ ਦੀ ਕੈਬਨਿਟ ਦੇ ਇੱਕ ਮੰਤਰੀ ਦੀ ਖਬਰ ਆ ਰਹੀ ਹੈ, ਉਪਿੰਦਰ ਤਿਵਾੜੀ, ਉਹ ਆਪਣੇ ਦਫ਼ਤਰ ਚ ਜਦੋਂ ਗਏ ਉੱਥੇ ਕਹਿੰਦੇ ਖਲਾਰਾ ਬੜਾ ਸੀ, ਬੜੇ ਖਿਜੇ, ਤੇ ਆਪ ਹੀ ਚੁੱਕ ਕੇ ਉਹਨਾਂ ਨੇ ਝਾੜੂ ਲਾਇਆ। ਤੇ ਜਿਹੜੇ ਸਫਾਈ ਸੇਵਕ ਸੀ ਜਾਂ ਹੋਰ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਕੋਸ਼ਿਸ਼ ਤਾਂ ਬੜੀ ਕੀਤੀ ਵੀ ਮੰਤਰੀ ਜੀ ਝਾੜੂ ਸਾਨੂੰ ਦੇ ਦਿਓ, ਸਾਫ਼ ਸਫਾਈ ਅਸੀਂ ਕਰ ਦਿੰਦੇ ਹਾਂ, ਪਰ ਕਹਿੰਦੇ ਨਹੀਂ, ਨਾਰਾਜ਼ਗੀ ਦੇ ਵਿੱਚ ਉਹਨਾਂ ਨੇ ਆਪ ਹੀ ਫਿਰ ਸਾਫ਼ ਸਫਾਈ ਕੀਤੀ। ਵੈਸੇ ਚੰਗੀ ਗੱਲ ਆ ਕਿ ਕਿਸੇ ਨੂੰ ਡਾਂਟਣ ਦੀ ਬਜਾਏ ਜੇ ਉਹ ਕੰਮ ਕਰਕੇ ਉਹਨਾਂ ਨੂੰ ਕੰਨ ਵੀ ਕਰ ਦਿੱਤੇ ਵੀ ਭਾਈ ਹੁਣ ਆਲਾ ਦੁਆਲਾ ਜਿਹੜਾ ਸਾਫ਼ ਰੱਖਣਾ ਪਊਗਾ
ਜੀ, ਬਿਲਕੁਲ। ਤੇ ਤੁਹਾਨੂੰ ਯਾਦ ਹੋਣਾ ਮੋਦੀ ਸਾਹਿਬ ਨੇ ਇੱਕ ਸਵੱਛ ਭਾਰਤ ਮੁਹਿੰਮ ਚਲਾਈ ਸੀ, ਤੇ ਉਹਦੇ ਵਿੱਚ ਆਪਣੇ ਸਿਮਰਤੀ ਇਰਾਨੀ ਹੁਣੀ ਵੀ ਕਹਿੰਦੇ ਵੀ ਪਹਿਲਾਂ ਖਲਾਰਾ ਪਵਾਇਆ ਗਿਆ ਫੇਰ ਖਲਾਰਾ ਜਿਹੜਾ ਸਾਫ਼ ਕੀਤਾ ਗਿਆ ਸਿਰਫ ਇੱਕ ਵੋਟਾਂ ਦੇ ਵਿੱਚ ਬਣਾਉਣ ਲਈ ਜਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਮੈਂ ਕੁਛ ਇੱਦਾਂ ਦੀ ਆ, ਇਹ ਵੀ ਇੱਕ ਪੋਲੀਟੀਕਲ ਸਟੰਟ ਹੀ ਹੁੰਦਾ। ਜੇ ਉਹੀ ਜਿਹੜਾ ਕੰਮ ਆ ਨਾਲੇ ਡਾਂਟ ਵੀ ਦਿੱਤਾ, ਹੁਣ ਤੁਸੀਂ ਇਹ ਦੇਖੋ ਇਹ ਕੰਮ ਜਿਹੜਾ ਗੁਪਤੋ ਗੁਪਤੀ ਵੀ ਹੋ ਚੁੱਕਾ ਸੀ, ਹੋ ਸਕਦਾ ਸੀ ਹਨਾ, ਕਿਸੇ ਨੂੰ ਬਿਨਾਂ ਦੱਸੇ ਵੀ ਹੋ ਸਕਦਾ ਸੀ, ਪਰ ਮੀਡੀਆ ਦੇ ਸਾਹਮਣੇ ਇੱਦਾਂ ਕੀਤਾ ਗਿਆ। ਹਾਂ ਮੀਡੀਆ ਉਹਨੂੰ ਪਤਾ ਸੀ ਵੀ ਮੀਡੀਆ ਦਾ ਕੋਈ ਬੰਦਾ ਹੋਣਾ ਹੈ ਜਿਹਨੇ ਗੱਲ ਪਹੁੰਚਾਉਣੀ ਆ, ਇਹ ਇੱਦਾਂ ਹੀ ਹੁੰਦੀ ਆ। ਪਹਿਲਾਂ ਦਿਖਾਇਆ ਜਾਂਦਾ ਆ, ਕੱਲ ਦੀ ਇੱਕ ਖਬਰ ਹੋਰ ਵੀ ਤੁਸੀਂ ਦੇਖੀ ਹੋਣੀ ਆ ਵੀ ਨਵਜੋਤ ਸਿੱਧੂ ਹੋਣਾ ਨੇ ਮੱਥਾ ਟੇਕਿਆ, ਵੈਸੇ ਤਾਂ ਇਹ ਸ਼ਰਧਾ ਆ, ਬਹੁਤ ਸਾਰੇ ਲੋਕ ਹੈਗੇ ਆ ਡੰਡੋਤ ਬੰਦਨਾ ਕਰਦੇ ਆ, ਉਹ ਵੀ ਦੇਖੋ ਵੀ ਮੀਡੀਆ ਨੇ ਕਿੰਨਾ ਚੱਕਿਆ ਵੀ ਦੇਖੋ ਵੀ ਆਹ ਬੰਦੇ ਨੇ ਇੱਦਾਂ ਮੱਥਾ ਟੇਕਿਆ ਹਨਾ, ਤੇ ਉਹ ਮੀਡੀਆ ਵਾਲੇ ਇੱਦਾਂ ਦੇ ਲੱਭਦੇ ਹੁੰਦੇ ਆ, ਤੇ ਪੋਲੀਟੀਕਲ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਉਹ ਵੀ ਇਸੇ ਭਾਲ ਚ ਹੁੰਦੇ ਆ ਵੀ ਕਿਹੜੀ ਗੱਲ ਜਿਹੜੀ ਆ ਲੋਕਾਂ ਦਾ ਧਿਆਨ ਜਿਹੜਾ, ਹਾਂਜੀ ਲੋਕਾਂ ਦਾ ਧਿਆਨ ਸਾਨੂੰ ਖਿੱਚ ਲਓ
ਇੱਕ ਦੂਜੇ ਦਾ ਠੁਮਣਾ ਨਾ। ਮੀਡੀਆ ਅਸੀਂ ਬੇਸ਼ੱਕ ਮੀਡੀਆ ਦਾ ਹੀ ਹਿੱਸਾ, ਪਰ ਮੀਡੀਆ ਤੇ ਸਿਆਸਤ ਨੂੰ ਇੱਕ ਦੂਜੇ ਦਾ ਠੁਮਣਾ, ਜਿੰਨੀ ਦੇਰ ਤੱਕ ਮੀਡੀਆ ਹਿੱਸਾ ਜਿਹੜਾ ਉਹ ਇਹ ਨਹੀਂ ਸਮਝਦਾ ਕਿ ਅਸੀਂ ਤਾਂ ਆਮ ਲੋਕਾਂ ਦੇ ਨਾਲ ਖੜੇ ਆ, ਸਾਨੂੰ ਆਮ ਲੋਕਾਂ ਲਈ ਖੜਨਾ ਪਏਗਾ, ਉਨੀ ਦੇਰ ਤੱਕ ਇਸ ਮੁਲਕ ਦਾ ਸੁਧਾਰ ਨਹੀਂ ਹੋ ਸਕਦਾ। ਜਿਹੜੇ ਪਾਸੇ ਨੂੰ ਇਹ ਮੁਲਕ ਤੁਰ ਪਿਆ ਹੋਇਆ, ਇਹਦਾ ਸੁਧਾਰ ਹੋਣਾ ਲੱਗਦਾ ਨਹੀਂ ਕਿ ਛੇਤੀ ਕੀਤਿਆਂ ਹੋ ਜਾਏਗਾ। ਇਹੋ ਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਤੇ ਇੱਕ ਜਿਹੜੀ ਕੈਪਟਨ ਸਰਕਾਰ ਦੀ ਆਪਾਂ ਗੱਲ ਕੀਤੀ ਆ, ਬੜੀ ਚਰਚਾ ਹੋ ਰਹੀ ਹੈ। ਇੱਕ ਤੇ ਨਵਜੋਤ ਸਿੱਧੂ ਹੋਰਾਂ ਨੇ ਜਿਹੜਾ ਕੱਲ ਉੱਥੇ ਭੰਗੜਾ ਪਾਇਆ, ਉਹਦੀ ਬੜੀ ਚਰਚਾ ਹੋ ਰਹੀ ਹੈ ਜੀ। ਅਨਿਲ ਜੋਸ਼ੀ ਦੇ ਘਰ ਦੇ ਨੇੜੇ ਤੇ ਦਫ਼ਤਰ ਦੇ ਨੇੜੇ
ਜੀ ਅਨਿਲ ਜੋਸ਼ੀ ਹੋਣਾ ਦਾ ਪਹਿਲਾ ਹੀ
ਪੈਗ ਬੱਲੀਏ
36 ਦਾ ਅੰਕੜਾ ਰਿਹਾ ਸ਼ੁਰੂ ਤੋਂ ਹੀ ਅਨਿਲ ਜੋਸ਼ੀ ਹੋਣਾ ਦੇ ਨਾਲ ਨਵਜੋਤ ਸਿੱਧੂ ਦਾ ਕਾਫੀ ਵਾਦ ਵਿਵਾਦ ਵੀ ਰਿਹਾ।
ਸੁਖਬੀਰ ਬਾਦਲ ਦੇ ਨੇੜੇ ਸੀ ਉਹ ਅਨਿਲ ਜੋਸ਼ੀ ਹੋਰੀ
ਜੀ, ਨੇੜੇ ਵੀ ਸੀ ਵੈਸੇ ਤਾਂ ਇਹਨਾਂ ਦੀ ਪਾਰਟੀ ਦਾ ਸੀ ਉਹ ਬੰਦਾ ਅਨਿਲ ਜੋਸ਼ੀ, ਨੇੜੇ ਤਾਂ ਵੈਸੇ ਇਹਦੇ ਹੋਣਾ ਚਾਹੀਦਾ ਸੀਗਾ ਹਨਾ, ਇੱਕ ਪਾਰਟੀ ਸੀ ਦੋਨਾਂ ਦੀ। ਅਸਲ ਦੇ ਵਿੱਚ ਗੱਲ ਕੀ ਹੋਈ ਸੀ ਕਿ ਕੋਈ ਪੁਲਿਸ ਵਾਲਾ ਸੀ ਜਾਂ SSP ਜਾਂ ਕੋਈ ਹੋਰ, ਤੇ ਉਹਦੀ ਕੋਈ ਬਦਲੀ ਕਰਵਾਉਣ ਤੋਂ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਸੀ, ਤੇ ਇਹਨਾਂ ਨੇ ਜਿਹੜਾ ਫੇਵਰ ਲੈ ਲਿਆ ਸੀਗਾ ਆਪਣੇ ਨਵਜੋਤ ਸਿੱਧੂ ਹੋਣਾ ਨੇ। ਜੇ ਤੋਂ ਬਾਅਦ ਜਿਹੜਾ ਕਾਫੀ ਇਹਨਾਂ ਦਾ ਵਾਦ ਵਿਵਾਦ ਜਿਹੜਾ ਵੱਧ ਗਿਆ ਸੀ, ਇਹਨੇ ਵੀ ਫਿਰ ਵੋਟਾਂ ਦੇ ਵਿੱਚ ਇੱਕ ਜਾਣੀ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ ਵੀ ਜਿੱਦਣ ਬੰਦਾ ਸਾਡਾ ਜਿੱਤੂਗਾ ਵੀ ਉਸ ਦਿਨ ਅਸੀਂ ਇੱਥੇ ਆ ਕੇ ਭੰਗੜਾ ਪਾ ਕੇ ਜਾਵਾਂਗੇ, ਤੇ ਕੱਲ ਵਾਅਦਾ ਪੂਰਾ ਕੀਤਾ। ਵੈਸੇ ਚਲੋ ਇਦਾਂ ਦੇ ਵਾਅਦੇ ਤਾਂ ਪੂਰੇ ਕਰੀ ਜਾਂਦੇ ਆ ਨਾਲ ਨਾਲ
ਨਹੀਂ, ਪਰ ਉਹਦਾ ਸਮਝ ਨੀ ਆ ਰਹੀ ਕਿ ਦਿਖਾਉਣ ਦੀ ਕੀ ਕੋਸ਼ਿਸ਼ ਕੀਤੀ, ਗੀਤ ਲਾਇਆ ਹੋਇਆ ਲਾ ਕੇ ਤਿੰਨ ਪੈਗ ਬੱਲੀਏ, ਤੇ ਦੂਜੇ ਪਾਸੇ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ, ਤੇ ਤੁਸੀਂ ਤੁਹਾਡੇ ਆਪਣੇ ਬੰਦੇ ਤਿੰਨ ਤਿੰਨ ਪੈਗ ਲਾ ਕੇ ਭੰਗੜੇ ਪਾਉਣ ਦੀ ਮਸ਼ਹੂਰੀ ਕਰ ਰਹੇ, ਤਾਂ ਮਤਲਬ ਤੁਸੀਂ ਕਹਿਣਾ ਕੀ ਚਾਹੁੰਦੇ ਆ? ਜਿੰਨੀਆਂ ਵੀ ਹੁਣ ਤੱਕ ਦੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ, ਇੱਕ ਵੀ ਮਸਲੇ ਉੱਤੇ ਕਾਂਗਰਸ ਦੇ ਕਿਸੇ ਵੀ ਸੀਨੀਅਰ ਲੀਡਰ ਦਾ ਕੋਈ ਬਿਆਨ ਨਹੀਂ ਆਇਆ, ਉਹਦੇ ਤੋਂ ਸਾਫ਼ ਹੀ ਇਹ ਲੱਗਦਾ ਕਿ ਚਿਹਰੇ ਬਦਲੇ ਨੇ, ਸਿਸਟਮ ਜਿਹੜਾ ਉਹ ਬਦਲਣ ਦੀ ਕੋਈ ਬਹੁਤੀ ਆਸ ਸਾਨੂੰ ਲੱਗਦੀ ਨਹੀਂ ਹੈ। ਇੱਕ ਹੋਰ ਬੀਬੀ ਦੀ ਖ਼ਬਰ ਵੀ ਆਪਾਂ ਸਾਂਝੀ ਵੀ ਕੀਤੀ ਆਪਣੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ, ਕਿ ਜਿਹੜੀ ਸਿੱਖਿਆ ਮੰਤਰੀ ਬਣੀ ਆ ਅਰੁਣਾ ਚੌਧਰੀ, ਵੈਸੇ ਤਾਂ ਨਵਜੋਤ ਸਿੱਧੂ ਨੇ ਵੀ ਕਿਹਾ ਕਿ ਮੇਰੇ ਦਫ਼ਤਰ 'ਚ ਮੇਰੀ ਘਰਵਾਲੀ ਦੀ ਕੁਰਸੀ ਮੇਰੇ ਨਾਲ ਹੀ ਦਊਗੀ, ਜਦਕਿ ਨਿਯਮਾਂ ਦੇ ਮੁਤਾਬਕ ਅਜਿਹਾ ਨਹੀਂ ਹੋ ਸਕਦਾ। ਮੰਤਰੀ ਤੁਸੀਂ ਹੋ ਤੇ ਘਰੋਂ ਦਫ਼ਤਰ ਤੋਂ ਬਾਹਰ ਤੁਸੀਂ ਆਪਣੀ ਘਰਵਾਲੀ ਦੀ ਜਾਂ ਆਪਣੇ ਕਿਸੇ ਸਾਥੀ ਦੋਸਤ ਦੀ ਕਿਸੇ ਤਰੀਕੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਿਯਮਾਂ ਦੇ ਦਾਇਰੇ 'ਚ ਰਹਿ ਕੇ ਮਦਦ ਲੈ ਸਕਦੇ ਹੋ ਲੋਕਾਂ ਦੇ ਕੰਮਾਂ ਵਾਸਤੇ, ਪਰ ਬਿਲਕੁਲ ਸਰਕਾਰੀ ਦਫ਼ਤਰ ਦੇ ਵਿੱਚ ਕੁਰਸੀ ਦੇ ਨਾਲ ਕੁਰਸੀ ਜੋੜ ਕੇ ਢਹਾ ਲੈਣੀ, ਫਿਰ ਸਾਰੇ ਸਰਕਾਰੀ ਕੰਮ ਵੀ ਉਹਨਾਂ ਤੋਂ ਕਰਾਉਣੇ। ਬੀਬੀ ਅਰੁਣਾ ਚੌਧਰੀ ਨੇ ਸਾਰੇ ਸਿੱਖਿਆ ਵਿਭਾਗ ਦੇ ਜਿੰਨੇ ਵੀ ਕੰਮ ਹੁਣ ਤੱਕ ਹੋ ਰਹੇ ਨੇ ਜਾਂ ਸ਼ੁਰੂ ਹੋਏ ਨੇ ਹਾਲੇ, ਉਹ ਸਾਰੇ ਉਹਨਾਂ ਦਾ ਪਤੀ ਕਰ ਰਿਹਾ ਅਸ਼ੋਕ ਚੌਧਰੀ, ਤੇ ਕੋਈ ਕਿੰਤੂ ਪਰੰਤੂ ਨਹੀਂ। ਮੀਡੀਆ ਨੇ ਥੋੜੇ ਸਵਾਲ ਜ਼ਰੂਰ ਇਸ ਮਸਲੇ ਨੂੰ ਲਿਆਂਦਾ, ਲੋਕਾਂ ਦੇ ਵਿੱਚ ਲਿਆਂਦਾ ਸਵਾਲ ਚੁੱਕੇ ਨੇ, ਪਰ ਕੈਪਟਨ ਸਰਕਾਰ ਕੈਪਟਨ ਸਾਹਿਬ ਵੱਲੋਂ ਜਾਂ ਹੋਰ ਜਿਹੜੇ ਸੀਨੀਅਰ ਆਗੂ ਨੇ ਇਸ ਪਾਰਟੀ ਦੇ, ਉਹਨਾਂ ਨੇ ਹਾਲੇ ਤੱਕ ਇਸ ਮਸਲੇ ਤੇ ਕੋਈ ਟਿੱਪਣੀ ਨਹੀਂ ਕੀਤੀ। ਫਿਰ ਅਸੀਂ ਕਿਵੇਂ ਕਹਿ ਲਈਏ ਕਿ ਸੱਤਾ ਬਦਲ ਗਈ ਤੇ ਸਿਸਟਮ ਬਦਲ ਜਾਏਗਾ? ਪਿਛਲੀ ਜਿਹੜੀ ਬਾਦਲ ਸਰਕਾਰ ਸੀ ਉਹਦੇ 'ਚ ਅਸੀਂ ਲੋਕ ਦੋਸ਼ ਲਾਉਂਦੇ ਸੀ ਕਿ ਹਲਕਾ ਇੰਚਾਰਜ ਹਰ ਜਗ੍ਹਾ ਕੜੰਮ ਚੌਧਰੀ ਬਣੇ ਹੋਏ ਨੇ, ਤੇ ਹੁਣ ਅਸੀਂ ਕੀ ਕਹੀਏ?
ਵੈਸੇ ਅਰੁਣ ਤੁਸੀਂ ਚੌਧਰੀ ਜਿਹੜੀ ਗੱਲ ਕੀਤੀ ਆ, ਮੈਨੂੰ ਪਤਾ ਨਹੀਂ ਉਹਨਾਂ ਦੀ ਵੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਕੀ ਆ, ਪਰ ਉਹਨਾਂ ਦਾ ਜਿਹੜਾ ਪਤੀ ਆ ਉਹ ਕਾਫੀ ਵਧੀਆ ਅਹੁਦੇ ਤੇ ਕੰਮ ਵੀ ਕਰ ਚੁੱਕੇ ਆ, ਕਿਸੇ ਮਹਿਕਮੇ ਦੇ ਵਿੱਚ ਡਾਇਰੈਕਟਰ ਵੀ ਰਹਿ ਚੁੱਕੇ ਆ, ਤੇ ਬਿਊਰੋਕਰੇਸੀ ਦੀ ਉਹਨਾਂ ਨੂੰ ਨੌਲੇਜ ਬਹੁਤ ਆ ਉਹ ਬੰਦੇ ਨੂੰ, ਤੇ ਹੋ ਸਕਦਾ ਆ ਵੀ ਉਹ ਜਿਹੜਾ ਬੰਦਾ ਆ ਉਹ ਇਹਦੇ ਨਾਲੋਂ ਵੀ ਵਧੀਆ ਕੰਮ ਕਰ ਦੇਵੇ, ਜਿੱਥੇ ਤੱਕ ਮੈਂ ਸੋਚਦਾ ਜਿੱਦਾਂ ਦਾ ਉਹਦਾ ਬੈਕਗਰਾਉਂਡ ਹੈਗੀ ਆ ਉਸ ਬੰਦੇ ਦੀ ਜਿਹੜਾ ਇਹਦਾ ਹਸਬੈਂਡ ਆ। ਤੇ ਪਰ ਫੇਰ ਵੀ ਜਿਦਾਂ ਤੁਸੀਂ ਗੱਲ ਕੀਤੀ ਹੈ ਜਾਇਜ਼ ਆ ਵੀ ਸੰਵਿਧਾਨਕ ਅਹੁਦਾ ਜਿਹੜਾ ਆ ਜਿਹਦੇ ਕੋਲ ਆ ਉਹਨੂੰ ਹੀ ਕੰਮ ਕਰਨਾ ਚਾਹੀਦਾ। ਪਰ ਸਾਡੇ ਤਾਂ ਇੱਥੇ ਏਦਾਂ ਹੁੰਦੀ ਆ ਵੀ ਜੇ ਕੋਈ ਸਰਪੰਚ ਨੀ ਗਿਆ ਤੇ ਰਿਜ਼ਰਵੇਸ਼ਨ ਹੁੰਦੀ ਆ, ਔਰਤਾਂ ਨੂੰ 33% ਰਿਜ਼ਰਵੇਸ਼ਨ ਦਿੱਤੀ ਗਈ ਆ ਪੰਚਾਇਤ ਦੇ ਵਿੱਚ, ਪਰ ਜਨਾਨੀਆਂ ਨੂੰ ਕੰਮ ਕਰਨ ਕਿਹੜਾ ਦਿੰਦਾ? ਕੰਮ ਤਾਂ ਸਾਰੇ ਜਿਹੜੇ ਆ ਬੰਦਾ ਹੀ ਕਰਦਾ, ਉਹਨੂੰ ਹੀ ਸਰਪੰਚ ਸਮਝਿਆ ਜਾਂਦਾ, ਉਹਦੇ ਸਿਰਫ ਇੱਕ ਸਾਈਨ ਹੀ ਕਰਦਾ।
ਵਿੱਤੀ ਤੁਹਾਡੇ ਨਾਲ ਸਾਂਝੀ ਕਰ ਦਈਏ, ਸਰੋਤਿਆਂ ਨਾਲ ਸਾਂਝੀ ਕਰ ਦਈਏ। ਧਰਮਕੋਟ ਦਾ ਇੱਕ ਪਿੰਡ ਆ, ਮੈਨੂੰ ਪਿੰਡ ਦਾ ਨਾਮ ਵਿਸਰ ਗਿਆ, ਉੱਥੇ ਮਹਿਲਾ ਸਰਪੰਚ ਆ ਤੇ ਉਹ ਪਿੰਡ ਦੀ ਅਸੀਂ ਪੂਰੀ ਕਵਰੇਜ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਉੱਥੇ ਕਿਹੜੀਆਂ ਕਿਹੜੀਆਂ ਕਮੀਆਂ ਨੇ, ਕੀ ਕੀ ਉੱਥੇ ਹੋਇਆ, ਕੀ ਕੀ ਰਹਿੰਦਾ। ਤੇ ਜਦੋਂ ਉਹ ਸਰਪੰਚ ਦਾ ਵਿਊ ਲੈਣ ਲਈ ਫੋਨ ਕੀਤਾ, ਜਿਹੜਾ ਨੰਬਰ ਮੈਨੂੰ ਦਿੱਤਾ ਗਿਆ, ਤੇ ਇੱਕ ਮੁੰਡੇ ਨੇ 17-18 ਸਾਲ ਦਾ ਮੁੰਡਾ ਸੀ, ਉਹਨੇ ਮੇਰਾ ਫੋਨ ਪਿੱਕ ਕੀਤਾ। ਉਹਨੂੰ ਮੈਂ ਪੁੱਛਿਆ ਕਿ ਸਰਪੰਚ ਮੈਡਮ ਆ ਜਿਹੜੇ ਉਹਨਾਂ ਨਾਲ ਗੱਲ ਕਰਾ ਦੋ। ਕਹਿੰਦੇ ਜੀ ਉਹ ਕਾਹਦੀ ਸਰਪੰਚ ਆ, ਕੰਮ ਤਾਂ ਸਾਡਾ ਭਾਪਾ ਕਰਦਾ। ਮੈਂ ਕਿਹਾ ਵੀ ਮਹਿਲਾ ਸਰਪੰਚ, ਜੇ ਉਹ ਸਰਪੰਚ ਦੀ ਚੋਣ ਲੜੀ ਆ, ਬੀਬੀ ਬਣੀ ਆ, ਉਹਨੂੰ ਤਾਂ ਜੀ ਕਹਿੰਦਾ ਦਰੰਗ ਹੋਇਆ, ਉਹ ਤਾਂ ਮੰਜੇ ਤੇ ਪਈ ਆ, ਉਹ ਤਾਂ ਫਿਰ ਕਹਿੰਦਾ ਉਹ ਜਨਾਨੀਆਂ ਲਈ ਰਾਖਵੀ ਕਰਦੀ ਸੀ। ਇਹ ਉਸ ਬੱਚੇ ਦੀ ਵਰਡਿੰਗ ਆ, ਇਹ ਉਹਦੀ ਸ਼ਬਦਾਵਲੀ ਆ, ਮੇਰੇ ਕੋਲ ਰਿਕਾਰਡਿੰਗ ਵੀ
ਸ਼ਬਦਾਵਲੀ ਉਹ ਕਿੰਨਾ, ਇਹ ਸਾਰੇ ਪੰਜਾਬ ਦੀ ਸ਼ਬਦਾਵਲੀ ਇਹੀ ਆ, ਉਹ ਬੱਚੇ ਦੇ ਨਹੀਂ ਕਰਦੇ,
ਸਿਰਫ ਵਰਤਿਆ ਜਾਂਦਾ ਉਹਨੂੰ
ਜੀ। ਉਹ ਫਿਰ ਜਦੋਂ ਰਿਜ਼ਰਵੇ ਹੋ ਜਾਂਦੀ ਆ, ਫਿਰ ਉਸ ਤੋਂ ਬਾਅਦ ਅਸਲ ਵਿੱਚ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਕੋਈ ਔਰਤਾਂ ਨੇ ਤਾਂ ਪੋਲੀਟੀਕਲੀ ਜਿਹੜੀ ਕੋਈ ਏਡੀ ਸ਼ਮੂਲੀਅਤ ਹੁੰਦੀ ਨਹੀਂ ਉਹਨਾਂ ਦੀ, ਜ਼ਿਆਦਾ ਨਾ ਉਹ ਆਉਣਾ ਹੀ ਚਾਹੁੰਦੀਆਂ। ਵੈਸੇ ਆਪਾਂ ਕਹਿ ਦਈਦਾ ਵੀ ਔਰਤਾਂ ਨੂੰ ਹੱਕ ਦੇਣੇ ਚਾਹੀਦੇ ਆ, ਔਰਤਾਂ ਵੀ ਜਿਹੜੀ ਕੋਸ਼ਿਸ਼ ਨਹੀਂ ਕਰਦੀਆਂ ਵੀ ਅਸੀਂ ਕੁਛ ਬਦਲੀਏ
ਜਾਂ ਔਰਤਾਂ। ਦਲਜੀਤ ਜੀ, ਮੈਂ ਵੀ ਇੱਕ ਮਹਿਲਾ ਹਾਂ ਨਾ, ਮੈਂ ਵੀ ਇੱਕ ਔਰਤ ਹਾਂ, ਮੈਨੂੰ ਪਤਾ ਵੀ ਜੇ ਔਰਤਾਂ ਕੋਸ਼ਿਸ਼ ਵੀ ਕਰਨ ਤਾਂ ਉਹਨਾਂ ਦਾ ਘਰ ਕਿਵੇਂ ਬਿਖਰਦਾ, ਕਿੰਨੀਆਂ ਜ਼ਿੰਮੇਵਾਰੀਆਂ ਔਰਤਾਂ ਦੇ ਸਿਰ ਦੇ ਉੱਤੇ ਹੁੰਦੀਆਂ ਨੇ, ਪਰਿਵਾਰ ਨੂੰ ਜੋੜੀ ਰੱਖਣ ਲਈ, ਘਰਾਂ ਦੇ 100 ਕੰਮ ਧੰਦੇ, ਉਹ ਸਾਰਾ ਕੁਝ ਬਿਖਰ ਜਾਂਦਾ। ਉਹ ਜਿੰਨੀ ਦੇਰ ਤੱਕ ਉਹਨਾਂ ਜ਼ਿੰਮੇਵਾਰੀਆਂ ਤੋਂ ਉਹਨਾਂ ਨੂੰ ਮੁਕਤ ਨਹੀਂ ਕੀਤਾ ਜਾਂਦਾ, ਔਰਤ ਮਰਦ ਦੀ ਬਰਾਬਰੀ ਸੱਚਮੁੱਚ ਹਰ ਕੰਮ 'ਚ ਉਹਨਾਂ ਨੂੰ ਬਰਾਬਰ ਨਹੀਂ ਲਿਆਂਦਾ ਜਾਂਦਾ, ਉਨੀ ਦੇਰ ਤੱਕ ਉਹਨਾਂ ਨੂੰ ਇਹ ਜ਼ਿੰਮੇਵਾਰੀ ਲੈਣੀ ਨਹੀਂ ਚਾਹੀਦੀ।
ਜੀ ਕਈ ਪੱਖ ਹੈਗੇ, ਪਰ ਅਸਲ ਵਿੱਚ ਆਪਾਂ ਫੇਰ ਉਸੇ ਮੁੱਦੇ ਤੇ ਆਉਂਦੇ ਆ ਵੀ ਜਿਹੜੀ ਔਰਤ ਨੂੰ ਕੰਮ ਕਰਨੇ ਨਹੀਂ ਦਿੱਤਾ ਜਾਂਦਾ, ਜਾਂ ਕੀਤਾ ਜਾਂ ਉਹ ਤੋਂ ਹੁੰਦਾ ਵੀ ਨੀ, ਉਹਨੂੰ ਨੌਲੇਜ ਵੀ ਨੀ ਹੁੰਦੀ, ਆਦਮੀ ਜਿਹੜੇ ਆ ਉਹਨਾਂ ਨੂੰ ਨੌਲੇਜ ਵੀ ਹੁੰਦੀ, ਘੁੰਮੇ ਫਿਰੇ ਹੁੰਦੇ ਆ। ਔਰਤ ਨੂੰ ਜਿੱਦਾਂ ਸ਼ੁਰੂ ਤੋਂ ਹੀ ਇਹੀ ਰੱਖ ਲਓ ਵੀ ਪਹਿਲਾਂ ਤੋਂ ਇਹੀ ਸੋਚਿਆ ਜਾਂਦਾ ਵੀ ਇਹਨੂੰ ਘਰ ਦੇ ਚੁੱਲ੍ਹੇ ਚੌਂਕੀ ਜੋਗਾ, ਯਾਨੀ ਉਹਨੂੰ ਤਜਰਬਾ ਲੈਣ ਦੀ ਕੋਈ, ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਔਰਤਾਂ ਨੂੰ ਮੂਹਰੇ ਹੋਣ ਨੀ ਦਿੱਤਾ ਜਾਂਦਾ। ਇੱਥੋਂ ਵੀ ਗੱਲ ਇਹ ਜਾਇਜ਼ ਹੁੰਦੀ ਆ ਕਿ ਫਰਕ ਤਾਂ ਜਿਹੜਾ ਹਜੇ ਤੱਕ ਪੈਂਦਾ ਆ, ਤੇ ਪਰ ਫੇਰ ਵੀ ਆਸ ਅਸੀਂ ਰੱਖਦੇ ਆ ਕਿ ਨਵਜੋਤ ਸਿੰਘ ਸਿੱਧੂ, ਕਿਉਂਕਿ ਉਧਰ ਜ਼ਿਆਦਾ ਰਹਿਣਗੇ, ਕਿ ਉਹਨਾਂ ਦੀ ਜਿਹੜੀ ਵਾਈਫ ਆ ਬਹੁਤ ਜ਼ਿਆਦਾ ਐਕਟਿਵ ਆ, ਮੈਂ ਫੇਰ ਵੀ ਵੈਲਕਮ ਕਰਦਾ ਕਿ ਉਹਨਾਂ ਦੇ ਕੰਮ
ਜਿਹੜੇ ਨਵਜੋਤ ਸਿੰਘ ਸਿੱਧੂ ਨਾਲੋਂ ਇਹ ਬੀਬੀ ਸਿਆਣੀ ਆ,
ਸਿਆਣੀ ਆ, ਤੇ ਏਦਾਂ ਹੀ ਆਪਾਂ ਕਹਿ ਸਕਦੇ ਆ ਵੀ ਉਹਦਾ ਜਿਹੜਾ ਘਰ ਵਾਲਾ ਆ ਉਹ ਸ਼ਾਇਦ ਜ਼ਿਆਦਾ ਸਿਆਣਾ ਹੋਵੇ, ਸ਼ਾਇਦ ਮੈਂ ਜ਼ਰੂਰ ਲਾਦਮਾਂ ਨਾਲ।
ਜੀ ਜੀ, ਤੇ ਸਰਬਜੀਤ ਜੀ ਨੂੰ ਅਸੀਂ ਬੇਨਤੀ ਕਰਾਂਗੇ ਵੀ ਇੱਕ ਗੀਤ ਸੁਣਾ ਦਿਓ ਜੀ ਸਾਡੇ ਸਰੋਤਿਆਂ ਨੂੰ।
ਗੁਲਾਮੀ ਕਰਦਾ ਹਾਲ ਮੁਲਕਦਾ ਹੈ ਮੈਨੂੰ ਤੇਰੀ ਯਾਦ ਸਦਾਵੇ
ਖਬਰਸਾਰ ਸੈਗਮੈਂਟ ਦੇ ਸਾਰੇ ਸਰੋਤਿਆਂ ਨੂੰ ਮੈਂ ਅਮਨਦੀਪ ਹਾਂਸ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਜੀ। ਅਤੇ ਸਾਡੇ ਨਾਲ ਪਟਿਆਲਾ ਤੋਂ ਸਾਡਾ ਸਹਿਯੋਗ ਕਰ ਰਹੇ ਨੇ ਸਰਬਜੀਤ ਥੋਰੀ ਅਤੇ ਦਲਜੀਤ ਥੋਰੀ ਵੀ ਸਾਡੇ ਨਾਲ ਹੀ ਬਣੇ ਹੋਏ ਨੇ। ਦਲਜੀਤ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਵੀ ਇੱਕ ਵਾਰੀ ਫਿਰ ਤੋਂ। ਇੱਕ ਖਬਰ ਆ ਰਹੀ ਹੈ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ਼ ਖਬਰ ਆ ਰਹੀ ਹੈ। ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਉਤਸ਼ਾਹ ਮੁੱਠਾ ਪੈ ਜਾਣਾ ਜਿਹੜੇ ਟੀਵੀ 'ਤੇ ਦੇਖਣਾ ਚਾਹੁੰਦੇ ਨੇ। ਕਿ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਰਿਪੋਰਟ ਦਿੱਤੀ ਹੈ ਕਿ ਸਰਕਾਰੀ ਨੁਮਾਇੰਦਾ ਮੰਤਰੀ ਬਣੇ ਹੋਣ ਜਾਂ ਮੰਤਰੀ ਬਣੇ ਰਹਿਣ ਤੇ ਜਾਂ ਫਿਰ ਉਹ ਕਮੇਡੀ ਸ਼ੋਅ ਕਰ ਲੈਣ। ਉਹ ਕਮੇਡੀ ਸ਼ੋਅ ਜਾਂ ਟੀਵੀ ਸ਼ੋਅ ਕੋਈ ਵੀ ਸਿੱਧੂ ਸਾਹਿਬ ਨਹੀਂ ਕਰ ਸਕਦੇ, ਉਹ ਗੈਰ ਸੰਵਿਧਾਨਕ ਮੰਨਿਆ ਜਾਏਗਾ। ਇਹ ਕਾਨੂੰਨੀ ਰਾਏ ਆਈ ਆ ਤੇ ਨਵਜੋਤ ਸਿੰਘ ਸਿੱਧੂ ਹੋਰੀ ਤੇ ਉਹਨਾਂ ਦੀ ਘਰਵਾਲੀ ਤੇ ਉਹਨਾਂ ਦੇ ਸਮਰਥਕ ਹੁਣ ਤੱਕ ਇਹੀ ਲਗਾਤਾਰ ਉਹਨਾਂ ਨੇ ਇੱਕ ਰੱਟ ਫੜੀ ਹੋਈ ਆ ਕਿ ਸਾਡਾ ਤਾਂ ਰੋਜ਼ੀ ਰੋਟੀ ਦਾ ਮਸਲਾ, ਸਾਡੀ ਤੇ ਰੋਜ਼ੀ ਰੋਟੀ ਹੀ ਇਹਨਾਂ ਪ੍ਰੋਗਰਾਮਾਂ ਤੋਂ ਚੱਲਦੀ ਆ, ਅਸੀਂ ਕਿਹੜਾ ਕੋਈ ਭ੍ਰਿਸ਼ਟਾਚਾਰ ਕਰਦੇ ਹਾਂ ਜਾਂ ਕੋਈ ਹੋਰ ਸਾਡਾ ਕਾਰੋਬਾਰ ਆ, ਤੇ ਅਸੀਂ ਇਸ ਕਰਕੇ ਨਵਜੋਤ ਸਿੱਧੂ ਇਹ ਸ਼ੋਅ ਨਹੀਂ ਛੱਡਣਗੇ। ਪਰ ਹੁਣ ਦੇਖੋ ਜੇ ਐਡਵੋਕੇਟ ਜਨਰਲ ਨੇ ਇਹ ਗੱਲ ਕਹਿ ਦਿੱਤੀ ਆ ਤੇ ਕੈਪਟਨ ਸਾਹਿਬ ਜਿਹੜੇ ਆ ਉਹ ਨਵਜੋਤ ਸਿੱਧੂ ਨੂੰ ਬਣਾਈ ਰੱਖਣ ਲਈ ਨਾਲ ਜੁੜੀ ਰੱਖਣ ਲਈ ਵਿਚਲਾ ਕੋਈ ਰਾਹ ਲੱਭਦੇ ਨੇ ਜਾਂ ਫਿਰ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਕਰਦੇ ਨੇ?
ਮੈਨੂੰ ਲੱਗਦਾ ਇਹ ਗੱਲ ਬਹੁਤ ਜ਼ਿਆਦਾ ਪਤਨੀ। ਖੈਰ ਇਹ ਬਹੁਤ ਗੱਲ ਅੱਗੇ ਜਾਣੀ ਆ ਜੇ ਇਹ ਨਵਜੋਤ ਸਿੱਧੂ ਸਾਹਿਬ ਸਟੈਪ ਅੱਗੇ ਵਧਾਉਂਦੇ ਆ, ਕਿਉਂਕਿ ਇਹਦੇ ਵਿੱਚ ਫਿਰ ਕਈ ਜਣੇ ਰਗੜੇ ਜਾਣੇ ਆ। ਜਿੱਦਾਂ ਕਹਿ ਲਓ ਕਿ ਹੇਮਾ ਮਾਲਣੀ ਆ, ਉਹ ਆਪਣੇ ਸ਼ੋਅ ਵਗੈਰਾ ਕਰਦੀ ਆ, ਮਾਤਾ ਦੇ ਉਹ ਕਰਦੀ ਆ ਜਗਰਾਤੇ ਵਗੈਰਾ ਵੀ, ਫਿਰ ਉਹ ਉਹਦੇ ਡਾਂਸ ਕਲਾਸਾਂ ਵੀ ਲਾਉਂਦੀ ਆ, ਉਹ ਫਿਰ ਫਿਲਮਾਂ ਵਿੱਚ ਵੀ ਕੰਮ ਕਰਦੀ ਆ। ਇੱਦਾਂ ਵਿਨੋਦ ਖੰਨਾ ਸਾਹਿਬ ਵੀ ਹੈਗੇ ਆ, ਹੋਰ ਫਿਰ ਦੱਖਣ ਦੇ ਵਿੱਚ ਤਾਂ ਜ਼ਿਆਦਾਤਰ ਪੋਲੀਟੀਕਲ ਬੰਦੇ ਹੀ ਆ ਜਿਹੜੇ ਲੀਡਰ ਬਣੇ ਹੋਏ ਆ, ਕਿਉਂਕਿ ਉਹ ਉੱਥੇ ਫਿਲਮਾਂ ਕਾਫੀ ਪਾਪੂਲਰ ਹੁੰਦੀਆਂ ਉਹਨਾਂ ਦੀਆਂ, ਉਹ ਬੰਦੇ ਵੀ ਇੱਦਾਂ ਹੀ ਆ। ਇਸ ਕਰਕੇ ਆਪਾਂ ਜੇ ਕਹੀਏ ਇੰਡੀਆ ਦੇ ਵਿੱਚ ਇਹ ਬੰਦਾ ਇਕੱਲਾ ਨਹੀਂ ਹੈਗਾ, ਪਹਿਲੀ ਵਾਰ ਜਾਣੀਏ ਕਹਿ ਲਓ ਕਿ ਹੁਣ ਜੇ ਇਹ ਅੱਗੇ ਪਟੀਸ਼ਨ ਪਾਉਂਦਾ ਜਾਂ ਕਿੱਦਾਂ, ਉਹਦੇ ਵਿੱਚ ਫਿਰ ਕਈ ਜਣੇ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਡਿਸੀਜਨ ਆਉਣਾ। ਪਰ ਦੂਜੀ ਗੱਲ ਇਹ ਹੈ ਕਿ ਜੇ ਆਪਾਂ ਦੇਖੀਏ ਇਹ ਗੱਲਾਂ ਪਹਿਲਾਂ ਉਦਾਂ ਕਰਨੀਆਂ ਚਾਹੀਦੀਆਂ ਸੀ ਜਦੋਂ ਚੋਣ ਜਿਹੜੀ ਆ ਲੜਨੀ ਸੀ, ਉਸ ਵੇਲੇ ਜਿਹੜੀਆਂ ਇਹਨਾਂ ਗੱਲਾਂ ਨੂੰ ਡਿਕਲੇਅਰ ਕਰਨਾ ਚਾਹੀਦਾ ਆ ਜਦੋਂ ਵੀ ਹੋਣਾ ਚਾਹੀਦਾ। ਹੁਣ ਇੱਕ ਤਰ੍ਹਾਂ ਦੇ ਨਾਲ ਜੇ ਛੱਡਦੇ ਵੀ ਆ ਜਾਂ ਉੱਥੇ ਜਾਂਦੇ ਆ, ਉਹ ਵੀ ਲੋਕਾਂ ਦੇ ਨਾਲ ਬੈਤ ਕਰਾਇਆ, ਲੋਕਾਂ ਦੇ ਨਾਲ ਤੁਸੀਂ ਮਿਲਦੇ ਨੀ ਜੁਲਦੇ ਨੀ, ਹਨਾ। ਜਦੋਂ MP ਬਣੇ ਸੀਗੇ ਉਦੋਂ ਵੀ ਲੋਕਾਂ ਦਾ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਇਸੇ ਲਈ ਵਧਿਆ ਸੀ ਕਿ ਜਿਹੜੇ ਇੱਥੇ ਆਪਣੇ ਜਿਹੜੇ ਅੰਮ੍ਰਿਤਸਰ ਆ ਉੱਥੇ ਇਹ ਪੂਰਾ ਸਮਾਂ ਨਹੀਂ ਦਿੱਤਾ ਸੀ। ਪਰ ਇੱਕ ਦਿਨ ਮੈਂ ਦੇਖਦਾ ਸੀ ਅਮਨਦੀਪ ਕੌਰ ਜੀ ਵੀ ਇਹਦੀ ਜ਼ਰੂਰਤ ਵੀ ਹੈਗੀ ਆ ਉੱਥੇ ਜਿੱਥੇ ਇਹ ਜਾਂਦਾ ਆ ਸ਼ੋਅ ਦੇ ਵਿੱਚ, ਜਿਹੜਾ ਕਪਿਲ ਸ਼ਰਮਾ ਦਾ ਸ਼ੋਅ ਆ। ਮੈਂ ਤੇ ਕੀ ਕੀਤਾ, ਜਿੱਥੋਂ ਇਹਨਾਂ ਦੀ ਆਵਾਜ਼ ਆਉਂਦੀ ਸੀ ਮੈਂ ਉੱਥੇ ਜੀ ਮਿਊਟ ਕਰ ਦਿੰਦਾ ਸੀ ਇਹਨਾਂ ਦੀ ਆਵਾਜ਼ ਜਿਹੜੀ ਮਿਊਟ ਕਰ ਦਿੰਦਾ ਸੀ। ਪਰ ਤੁਸੀਂ ਯਕੀਨ ਮੰਨਿਓ ਇਹਦਾ ਹਾਸਾ ਵੀ ਇੱਕ ਤਰ੍ਹਾਂ ਦਾ ਉਹ ਹਿੱਸਾ ਜ਼ਰੂਰ ਪਾਉਂਦਾ, ਉਹ ਵੀ ਜ਼ਰੂਰੀ ਜਿਹਾ ਲੱਗਦਾ। ਵੈਸੇ ਕਹਿੰਦੇ ਉਹਦੇ ਹੱਸਾ ਲਈ ਰੱਖਿਆ ਆ, ਪਰ ਜੇ ਨਾ ਹੱਸੇ ਤਾਂ ਮੈਨੂੰ ਲੱਗਦਾ ਵੀ ਥੋੜੀ ਜਿਹਾ ਗੈਪ ਤਾਂ ਜ਼ਰੂਰ ਹੈਗਾ ਆ ਉਹਦਾ। ਮੈਂ ਮਿਊਟ ਕਰ ਕਰਕੇ ਦੇਖਿਆ ਸੀ, ਪਤਾ ਨਹੀਂ ਸਰੋਤੇ ਮੇਰੇ ਨਾਲ ਸਹਿਮਤ ਹੋਣੇ ਆ ਕਿ ਨਹੀਂ ਹੋਣੇ।
ਜਦੋਂ ਲੰਮਾ, ਪਰ ਇਹ ਵੀ ਗੱਲ ਹੁੰਦੀ ਨਾ ਦਲਜੀਤ ਜੀ, ਜਦੋਂ ਲੰਮਾ ਸਮਾਂ ਤੁਸੀਂ ਕਿਸੇ ਚੀਜ਼ ਦਾ ਹਿੱਸਾ ਬਣ ਜਾਓ ਤੇ ਫਿਰ ਤੁਸੀਂ ਉਹਦੇ ਚ ਰਚ ਮਿਚ ਜਾਂਦੇ ਹੋ, ਇੱਕਦਮ ਬਾਹਰ ਕੱਢਣ ਨਾਲ ਕੁਛ ਨਾ ਕੁਛ ਫਰਕ ਤੇ ਜ਼ਰੂਰ ਪੈਂਦਾ ਹੁੰਦਾ
ਜੀ, ਬਿਲਕੁਲ। ਤੇ ਦੂਜੀ ਗੱਲ ਇਹ ਆ ਕਿ ਜਿੱਦਾਂ ਹੁਣ ਕਮੇਡੀ ਸ਼ੋਅ ਆ, ਕਈ ਵਾਰੀ ਕੀ ਗੱਲ ਹੁੰਦੀ ਕਿ ਕਮੇਡੀ ਜਿਹੜਾ ਵਾਰ ਵਾਰ ਤੁਸੀਂ ਹੱਸ ਨਹੀਂ ਸਕਦੇ, ਪਰ ਲੋਕੀ ਜਿਹੜੇ ਆ ਦੂਜੇ ਵੱਲ ਦੇਖ ਕੇ ਜਰੂਰ ਹੱਸ ਪੈਂਦੇ ਹੁੰਦੇ ਆ। ਹਾਸਾ ਏਦਾਂ ਦੀ ਚੀਜ਼ ਆ ਕਿ ਇਹ ਦੂਜੇ ਵੱਲ ਦੇਖ ਕੇ ਮੱਲੋ ਮੱਲੀ ਆ ਜਾਂਦਾ ਹਾਸਾ, ਜਾਣੀ ਕਹਿੰਦੇ ਹੁੰਦੇ ਆ ਵੀ ਜਿੰਨਾ ਆਪਾਂ ਹੱਸਾਂਗੇ ਸਾਨੂੰ ਦੇਖ ਕੇ ਕੋਈ ਉਦੇ ਹੱਸਣ ਆਪਾਂ ਦਾ ਬਿਨਾਂ ਗੱਲ ਤੋਂ ਸਾਨੂੰ ਹੱਸਦੇ ਆ ਦੇਖ ਕੇ। ਕਈ ਵਾਰੀ ਮੈਨੂੰ ਲੱਗਦਾ ਵੀ ਹਾਸਾ ਇਹਦੀ ਆਵਾਜ਼ ਤੋਂ ਬਾਅਦ ਹੀ ਸ਼ੁਰੂ ਹੁੰਦਾ ਵੀ ਲੋਕਾਂ ਨੂੰ ਕਹਿੰਦਾ ਵੀ ਹਾਂ 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 ਚੁਟਕਲਾ ਮੁੱਕ ਗਿਆ ਮੁੱਕ ਗਿਆ ਜੀ, ਸ਼ਾਇਦ ਏਦਾਂ ਦੀ ਵੀ ਗੱਲ ਹੋਵੇ।
ਬਿਲਕੁਲ, ਨਵਜੋਤ ਸਾਹਿਬ ਹੱਸਣਗੇ
ਜੀ,
ਖੁਦ ਹੱਸਣਗੇ ਇਸ ਸਥਿਤੀ ਦੇ ਉੱਤੇ ਜਾਂ ਕੀ ਕਰਨਗੇ
ਜੀ
ਕਰਨਗੇ, ਪਰ ਇਹ ਬਿਲਕੁਲ ਟਕਰਾ ਜਦੋਂ ਜਿਸ ਤਰ੍ਹਾਂ ਦਾ ਨਵਜੋਤ ਸਿੱਧੂ ਦਾ ਸੁਭਾਅ ਤੇ ਉਹ ਬਿਲਕੁਲ ਸਾਨੂੰ ਸਾਰਿਆਂ ਨੂੰ ਹੀ ਸਾਫ ਆ ਕਿ ਛੇਤੀ ਕੀਤੇ ਇਹਨਾਂ ਦੀ ਕਿਸੇ ਨਾਲ ਸੁਰ ਰਲਦੀ ਨਹੀਂ ਹੁੰਦੀ, ਹਮੇਸ਼ਾ ਹੀ ਇਹ ਸਿੱਧੂ ਜੋੜਾ ਆਪਣੀ ਮਨਵਾਉਣ ਦੀ ਕੋਸ਼ਿਸ਼ ਕਰਦਾ, ਪਰ ਜੇ ਨਿਯਮਾਂ ਦੀ ਗੱਲ ਕਰਦੇ ਨੇ ਕੈਪਟਨ ਸਾਹਿਬ ਬਾਰੇ ਕਿਹਾ ਜਾਂਦਾ ਕਿ ਇਸ ਪਾਰੀ ਦੇ ਵਿੱਚ ਉਹ ਥੋੜੀ ਜਿਹੀ ਸੰਜੀਦਗੀ ਥੋੜੀ ਜਿਹੀ ਗੰਭੀਰਤਾ ਥਰਮਾ ਲੈ ਕੇ ਆਏ ਨੇ ਤੇ ਕੰਮ ਕਰਨਾ ਚਾਹੁੰਦੇ ਨੇ, ਇਹੋ ਜਿਹੀ ਇੱਛਾ ਸ਼ਕਤੀ ਉਹ ਦਰਸਾ ਰਹੇ ਨੇ ਦਿਖਾ ਰਹੇ ਨੇ, ਤੇ ਫਿਰ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕਿ ਵਿਰੋਧੀਆਂ ਦੇ ਹੱਥ ਕੋਈ ਮੁੱਦਾ ਨਾ ਆਜੇ ਕੋਈ ਨਾ ਕੋਈ ਫੈਸਲਾ ਸਖ਼ਤ ਫੈਸਲਾ ਤਾਂ ਲੈਣਾ ਹੀ ਪਏਗਾ। ਉਹਦੇ ਹੋ ਸਕਦਾ ਨਵਜੋਤ ਸਿੱਧੂ ਹੋਰੀ ਨਾਰਾਜ਼ ਹੋ ਜਾਣ ਤੇ ਡੈਮੇਜ ਤੇ ਪਾਰਟੀ ਨੂੰ ਹੋਏਗਾ ਹੀ, ਜੇਕਰ ਉਹਦਾ ਵਾਪਸ ਲੈਂਦੇ ਨੇ ਕੈਬਨਿਟ ਦਾ ਫਿਰ ਵੀ ਡੈਮੇਜ ਹੋਏਗਾ, ਜੇਕਰ ਉਹ ਕੈਬਨਿਟ ਮੰਤਰੀ ਦਾ ਜੇਕਰ ਉਹਨੂੰ ਟੀਵੀ ਸ਼ੋਅ ਜਾਰੀ ਰੱਖਣ ਲਈ ਕੋਈ ਵਿਚਲਾ ਰਾਹ ਲੱਭ ਲੈਂਦੇ ਨੇ ਫਿਰ ਵਿਰੋਧੀ ਨੁਕਸਾਨ ਕਰਨਗੇ ਸਰਕਾਰ ਦਾ।
ਪਰ ਖੈਰ ਮੈਨੂੰ ਲੱਗਦਾ ਵੀ ਹੁਣ ਸਿੱਧੂ ਸਾਹਿਬ ਵੀ ਕੋਈ ਅਜੇ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਖੈਰ ਆਪਣੇ ਨਾਲ ਨਿੱਕਾ ਢਿੱਲੋਂ ਸਾਹਿਬ ਜੁੜੇ ਹੋਏ ਆ, ਪ੍ਰੋਗਰਾਮ ਸੁਣਦੇ ਆ। ਨਿੱਕਾ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਅੰਮ੍ਰਿਤ ਗੁਰਾਇਆ ਜੀ ਵੀ ਸਾਡੇ ਨਾਲ ਜੁੜ ਗਏ ਆ, ਉਹ ਕਹਿੰਦੇ ਵੀ ਜਰੂਰੀ ਆ ਜੀ ਸਿੱਧੂ ਸ਼ੋਅ ਚ ਹੁਣ ਤਾਂ ਡਾਕਟਰ ਗੁਲਾਟੀ ਵੀ ਨਹੀਂ ਆਉਣਾ।
ਗੱਲ
ਬਿਲਕੁਲ ਠੀਕ ਹੈ ਸਰ ਜੀ, ਉਹਨਾਂ ਨੇ ਆਪਣੇ ਨਾਲ ਸਹਿਮਤੀ ਪ੍ਰਗਟਾਈ ਹੈ। ਬਹੁਤ ਬਹੁਤ ਧੰਨਵਾਦ ਗੁਰਾਇਆ ਸਾਹਿਬ। ਤੇ ਸਿੱਧੂ ਸਾਹਿਬ ਮੈਨੂੰ ਲੱਗਦਾ ਵੀ ਇਹ ਕਪਲ ਸ਼ੋਅ ਦੇ ਉੱਤੇ ਜਿਹੜਾ ਥੋੜੇ ਜਿਹਾ ਗਲਤ ਜਾ ਕਹਿ ਲਓ ਵੀ ਮਾੜੇ ਦਿਨ ਜਿਹੜੇ ਆ ਚੱਲ ਰਹੇ ਆ, ਪਹਿਲਾਂ ਸੁਨੀਲ ਗਰੋਵਰ ਦੇ ਨਾਲ ਵੀ ਚੱਲ ਰਹੀ ਆ ਤੇ ਨਾਲ ਹੋਰ ਵੀ ਜਿਹੜੇ ਕਲਾਕਾਰ ਸੀਗੇ ਚੰਦਨ ਪ੍ਰਭਾਕਰ ਹੁਣੀ ਉਹ ਵੀ ਥੋੜੇ ਬਹੁਤੇ ਜੀ, ਮੈਨੂੰ ਲੱਗਦਾ ਵੀ ਇਹ ਚ ਸਿੱਧੂ ਸਾਹਿਬ ਦਾ ਅਜੇ ਕਸੂਰ ਨਹੀਂ ਹੈਗਾ, ਅਸਲ ਵਿੱਚ ਉਹ ਸ਼ੋਅ ਦੇ ਉੱਤੇ
ਸਾਡੇ ਮੁਲਕ ਚ ਬੜਾ ਕੁਝ ਫਾਂਡਿਆਂ ਨਾਲ ਸੂਤ ਆ ਜਾਂਦਾ,
ਫਾਂਡਾ ਕਰਾਉਣ ਨੂੰ ਕਿਹੜਾ ਦੂਰ ਜਾਣਾ ਪੈਣਾ ਜੀ, ਉਹ ਦੂਰ ਥੋੜੀ ਜਾਣਾ ਪੈਣਾ, ਉਹ ਤਾਂ ਸਿੱਧੂ ਸਾਹਿਬ ਇਸ ਪਾਰਟੀ ਆ ਇਦਾਂ ਦੇ ਕੰਮਾਂ ਦੇ ਵਿੱਚ ਪੈਣੇ।
ਬਿਲਕੁਲ, ਇਸੇ ਕਰਕੇ ਕਹਿ ਰਿਹਾ ਵੀ ਕੋਈ ਫਾਂਡਾ ਕਰਵਾ ਲੈਣ, ਕੋਈ ਭੁੱਲ ਹੋ ਗਈ ਹੋਣੀ ਆ ਭੁੱਲ ਬਖਸ਼ਾ ਲੈਣ। ਤੇ ਇੱਕ ਆਮ ਆਦਮੀ ਪਾਰਟੀ ਦੀ ਖਬਰ ਆਈ ਆ, ਇੱਕ ਤੇ ਇਹ ਆ ਰਹੀ ਸੀ ਕਿ ਪਾਰਟੀ ਨੂੰ ਹੁਣ ਚੇਤਾ ਆ ਗਿਆ ਵੀ ਸਾਡਾ ਸੰਵਿਧਾਨ ਕਿੱਥੇ ਆ, ਜਿਹੜਾ ਪਤਾ ਨੀ ਕਿੱਥੇ ਮਿੱਟੀ ਘੱਟੇ ਚ ਸੁੱਟਿਆ ਹੋਇਆ ਸੀ ਜਦੋਂ ਜੋਗਿੰਦਰ ਯਾਦਵ ਹੋਰੀ ਜਿਨ੍ਹਾਂ ਦੇ ਨਾਲ ਵਿਵਾਦ ਸ਼ੁਰੂ ਹੋਇਆ ਸੀ ਅਰਵਿੰਦ ਕੇਜਰੀਵਾਲ ਦਾ ਤੇ ਕੇਜਰੀਵਾਲ ਦੇ ਸਾਥੀਆਂ ਦਾ, ਕਿ ਪਾਰਟੀ ਸੰਵਿਧਾਨ ਦੇ ਮੁਤਾਬਕ ਨਹੀਂ ਚੱਲ ਰਹੀ, ਉਹ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕੀਤਾ ਜਾ ਰਿਹਾ। ਜੋਗਿੰਦਰ ਯਾਦਵ ਹੋਰਾਂ ਨੇ, ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਐਲੀਗੇਸ਼ਨ ਲਾਏ ਸੀ, ਤੇ ਹੁਣ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੂੰ ਇੰਨੀ ਵੱਡੀ ਹਾਰ ਮਿਲੀ ਆ ਤੇ ਹੁਣ ਪਾਰਟੀ ਨੂੰ ਪਾਰਟੀ ਹਾਈ ਕਮਾਂਡ ਨੂੰ ਚੇਤਾ ਆ ਗਿਆ ਵੀ ਸਾਡਾ ਇੱਕ ਸੰਵਿਧਾਨ ਵੀ ਆ, ਤੇ ਉਸ ਸੰਵਿਧਾਨ ਦੇ ਮੁਤਾਬਕ ਹੀ ਹੁਣ ਕਿਹਾ ਗਿਆ ਕਿ ਪੰਜਾਬ ਦੀ ਜਿਹੜੀ ਕਾਰਜਕਾਰਨੀ ਅਸੀਂ ਬਣਾਵਾਂਗੇ ਜਾਂ ਜੋ ਵੀ ਪੰਜਾਬ ਦੀ ਸਰਗਰਮੀ ਹੋਏਗੀ ਉਸ ਸੰਵਿਧਾਨ ਦੇ ਮੁਤਾਬਕ ਹੀ ਬਣੇਗੀ। ਇਹ ਬਹੁਤ ਵੱਡਾ ਫੈਸਲਾ ਕਿ ਪਾਰਟੀ, ਚਲੋ ਚੰਗੀ ਗੱਲ ਆ ਜੇ ਵਾਪਸ ਆ ਰਹੇ ਆ ਆਪਣੀਆਂ ਗਲਤੀਆਂ ਨੂੰ ਦੂਰ ਕਰਕੇ ਮੁੜ ਦੁਬਾਰਾ ਉਸ ਥਾਂ ਸਿਰ ਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਦਾ ਸਵਾਗਤ ਕਰਨਾ ਬਣਦਾ, ਪਰ ਆਮ ਆਦਮੀ ਪਾਰਟੀ ਲਈ ਰਾਹ ਇੰਨੇ ਸੌਖੇ ਨਹੀਂ ਹੈ। ਕੱਲ ਜਿਵੇਂ ਚੋਣ ਕਮਿਸ਼ਨ ਨੇ ਇਹਨਾਂ ਨੂੰ ਦਿੱਲੀ ਦੇ ਵਿੱਚ ਝਟਕਾ ਦਿੱਤਾ ਕਿ ਜਿੰਨੇ ਵੀ ਤੁਸੀਂ ਸਰਕਾਰੀ ਇਸ਼ਤਿਹਾਰ ਲਾਏ ਨੇ, ਜਿੰਨੀਆਂ ਯੋਜਨਾਵਾਂ ਦਾ ਪ੍ਰਚਾਰ ਕੀਤਾ, ਉਹ ਸਾਰੇ ਦੇ ਉੱਤੇ ਆਮ ਆਦਮੀ ਸ਼ਬਦ ਜਿਹੜਾ ਲਿਖਿਆ ਉਹਨੂੰ ਜਾਂ ਉੱਥੋਂ ਮਿਟਾਓ ਜਾਂ ਫਿਰ ਉਹਨੂੰ ਢਕੋ ਜਦ ਤੱਕ ਨਗਰ ਨਿਗਮ ਦੀਆਂ ਉੱਥੇ ਚੋਣਾਂ ਨਹੀਂ ਮੁੱਕਦੀਆਂ। ਤੇ ਅੱਜ ਇਹਨਾਂ ਅੱਜ ਇੱਕ ਹੋਰ ਆਮ ਆਦਮੀ ਪਾਰਟੀ ਦੀ ਖਬਰ ਆ ਰਹੀ ਹੈ ਕਿ ਭਾਜਪਾ ਨੇ ਪੂਰਾ ਦਬਾਅ ਪਾਇਆ ਹੋਇਆ, ਜਿਹੜੇ ਲਾਭ ਦਾ ਫਾਇਦਾ ਲੈ ਕੇ ਇਹਨਾਂ ਨੇ ਸੰਸਦੀ ਸਕੱਤਰ ਬਣਾਏ ਸੀ ਅਰਵਿੰਦ ਕੇਜਰੀਵਾਲ ਨੇ ਆਪਣੇ 11 ਵਿਧਾਇਕਾਂ ਦੇ ਉੱਤੇ ਕਾਰਵਾਈ ਲਈ, ਭਾਜਪਾ ਦਬਾਅ ਪਾ ਰਹੀ ਆ ਕਿ ਸਰਕਾਰ ਛੇਤੀ ਇਹਦੇ ਬਾਰੇ ਫੈਸਲਾ ਹੋਵੇ ਤੇ ਉਹਨਾਂ ਦੀ ਵਿਧਾਇਕੀ ਵਾਪਸ ਲਈ ਜਾਵੇ। ਇਹ ਵੀ ਇੱਕ ਵੱਡਾ ਜ਼ਿਕਰ ਇਹੋ ਜਿਹਾ ਕੁਝ ਹੋ ਜਾਂਦਾ ਤੇ ਫਿਰ ਦਿੱਲੀ ਦੀ ਸਰਕਾਰ ਵਾਸਤੇ, ਕੇਜਰੀਵਾਲ ਦੀ ਸਰਕਾਰ ਵਾਸਤੇ ਬਹੁਤ ਵੱਡੀ ਸਿਰਦਰਦੀ ਉੱਥੇ ਖੜੀ ਹੋ ਜਾਣੀ ਆ ਕਿ ਰਾਹ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵੀ ਸੌਖੇ ਨੇ, ਫੰਡਾ ਇੱਧਰ ਵੀ ਹੋਣ ਵਾਲਾ ਹੋਇਆ।
ਖੈਰ ਜੀ, ਤੇ ਮੈਨੂੰ ਲੱਗਦਾ ਵੀ ਇਹ ਅਸਲ ਦੇ ਵਿੱਚ ਸੰਵਿਧਾਨ ਦੀ ਫੇਰ ਚਰਚਾ ਛੇੜਨੀ, ਉਹਦਾ ਮਤਲਬ ਇੱਕੋ ਹੀ ਆ ਕਿ ਹੁਣ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀ ਪਿਛਲੇ ਦਿਨੀ ਇਹਨਾਂ ਦੀ ਆਪਸੀ ਮੀਟਿੰਗ ਹੋਈ ਆ, ਜਿੱਤੇ ਤੇ ਹਾਰੇ ਹੋਏ ਵਿਧਾਇਕ ਤੇ ਹੋਰ ਆਗੂ, ਉਹਦੇ ਵਿੱਚ ਮੇਨ ਜਿਹੜਾ ਉਹਨਾਂ ਦਾ ਇਸ਼ੂ ਇਹੀ ਰਿਹਾ ਕਿ ਸਾਡੀ ਹਾਰ ਦਾ ਮੁੱਖ ਕਾਰਨ ਇਹੀ ਸੀ ਕਿ ਜਿਹੜਾ ਦਿੱਲੀ ਦਾ ਵਿਦਾਊਟ ਰੀਜ਼ਨ ਜਿਹੜਾ ਇੰਟਰਫੇਰੈਂਸ, ਈਵਨ ਕਿ ਇੱਥੇ ਆਸਟ੍ਰੇਲੀਆ ਦੇ ਦੋਸਤ ਬਹੁਤ ਡੈਡੀਕੇਟਡ ਦੋਸਤ ਜਿਨ੍ਹਾਂ ਨੇ ਕਿ ਆਪਣਾ ਤਨ ਮਨ ਤੇ ਧਨ ਤਿੰਨੇ ਚੀਜ਼ਾਂ ਜਿਹੜੀਆਂ ਡੈਡੀਕੇਟਡ ਕੀਤੀਆਂ ਸੀ ਆਮ ਆਦਮੀ ਪਾਰਟੀ ਨੂੰ, ਉਹ ਵੀ ਹੁਣ ਇਹੀ ਕਹਿ ਰਹੇ ਆ। ਉਦੋਂ ਅਸੀਂ ਗੱਲਾਂ ਕਰਦੇ ਸੀ, ਵੈਸੇ ਚਲੋ ਵਿਚਾਰਿਆਂ ਦੇ ਉਦੋਂ ਚਾਹੁੰਦੇ ਸੀ ਵੀ ਕੋਈ ਡੈਮੇਜ ਨਾ ਹੋਵੇ, ਬਹੁਤ ਉਹਨਾਂ ਨੇ ਪਰਹੇਜ਼ ਰੱਖਿਆ, ਪਰ ਹੁਣ ਉਹ ਮੰਨਦੇ ਆ ਇਹ ਗੱਲ ਕਿ ਡੈਮੇਜ ਜਿਹੜਾ ਆ ਉਹ ਦਿੱਲੀ ਦੁਆਰਾ ਹੋਇਆ। ਹੁਣ ਜਿਹੜਾ ਆ ਮੇਨ ਤੌਰ ਤੇ ਜਿੰਨੇ ਵੀ ਇਹ ਹੈਗੇ ਆ ਆਗੂ ਖਾਸ ਤੌਰ ਤੇ ਦਿੱਲੀ ਦੇ, ਉਹਨਾਂ ਨੂੰ ਹੁਣ ਲੱਗਣ ਲੱਗ ਗਿਆ ਕਿ ਜੇ ਅਸੀਂ ਇਹਨਾਂ ਨੂੰ ਨਾ ਫੇਰ ਅਸੀਂ ਅਜੇ ਵੀ ਇੰਟਰਫੇਰੈਂਸ ਰੱਖੀ ਫੇਰ ਵੀ ਜਿਹੜਾ ਕੰਮ ਖਰਾਬ ਹੋ ਸਕਦਾ। ਪਰ ਮੈਨੂੰ ਲੱਗਦਾ ਵੀ ਇਹ ਵੀ ਮਾਇਆਵਤੀ ਹੁਣਾਂ ਦੇ ਤਰੀਕੇ ਦੇ ਨਾਲ ਕੰਮ ਕਰਨ ਲੱਗ ਗਏ ਆ। ਬੀ ਐਸ ਪੀ ਜੇ ਹਿਸਾਬ ਨਾਲ ਚੱਲਣ ਲੱਗ ਗਏ ਸੀ, ਪਰ ਜੇ ਇਹਨਾਂ ਨੂੰ ਜਿਹੜਾ
ਆਪਣੇ ਕੇਜਰੀਵਾਲ ਹੋਰਾਂ ਨੇ ਨਾ ਜਿਹੜੀ ਵਨ ਮੈਨ ਆਰਮੀ ਬਣਾਉਣ ਦੀ ਕੋਸ਼ਿਸ਼ ਕੀਤੀ, ਜਾਂ ਉਹਨਾਂ ਨੂੰ ਜਿਹੜਾ ਵਹਿਮ ਹੋ ਗਿਆ ਕਿ ਆਮ ਆਦਮੀ ਪਾਰਟੀ ਦਾ ਮਤਲਬ ਕੇਜਰੀਵਾਲ ਹੈ, ਇਹ ਇਸ ਵਹਿਮ ਨੇ ਇਹਨਾਂ ਦਾ ਨੁਕਸਾਨ ਕੀਤਾ। ਇਸ ਵਹਿਮ ਚੋਂ ਜਲਦੀ ਨਿਕਲ ਜਾਣ ਤੇ ਪਾਰਟੀ ਵਾਸਤੇ ਵੀ, ਲੋਕਾਂ ਵਾਸਤੇ ਵੀ ਜਿਹੜੇ ਬਦਲਾਅ ਦੀ ਨਜ਼ਰ ਨਾਲ ਇਹਨਾਂ ਨੂੰ ਦੇਖ ਰਹੇ ਸੀ, ਉਹਨਾਂ ਵਾਸਤੇ ਚੰਗਾ ਹੋਊਗਾ। ਸੁਖਪਾਲ ਖਹਿਰਾ ਨੇ ਵੀ ਮੋਰਚਾ ਖੋਲਿਆ ਹੋਇਆ, ਉਹਨਾਂ ਨੇ ਸਾਫ਼ ਕਿਹਾ ਹੋਇਆ ਕਿ ਪੰਜਾਬ ਦਾ ਹੀ ਕੋਈ ਬੰਦਾ ਅਬਜ਼ਰਵਰ ਲਾਇਆ ਜਾਵੇ, ਦਿੱਲੀ ਦਾ ਕੋਈ ਬੰਦਾ ਪੰਜਾਬ 'ਚ ਪਹਿਲਾਂ ਵਰਗੀ ਦਖਲ ਅੰਦਾਜ਼ੀ ਨਾ ਕਰੇ। ਹੁਣ ਇਹ ਸਾਰੇ ਲੀਡਰ ਕਹਿ ਰਹੇ ਆ ਕਿ ਅਸੀਂ ਸਾਰੇ ਦੁਖੀ ਸੀ, ਪਰ ਸਵਾਲ ਇਹ ਆ ਕਿ ਤੁਸੀਂ ਫਿਰ ਆਪਣੇ ਨਿੱਜੀ ਹਿੱਤਾਂ ਕਰਕੇ ਹੀ ਚੁੱਪ ਸੀ, ਤੁਸੀਂ ਉਦੋਂ ਇਸ ਮਸਲੇ ਨੂੰ ਜਨਤਾ ਦੇ ਵਿੱਚ ਕਿਉਂ ਨਹੀਂ ਲੈ ਕੇ ਆਏ? ਜੇਕਰ ਉਦੋਂ ਇਸ ਮਸਲੇ ਨੂੰ ਉਭਾਰਦੇ ਤਾਂ ਸ਼ਾਇਦ ਇੰਨਾ ਡੈਮੇਜ ਨਾ ਹੁੰਦਾ ਜਿੰਨਾ ਪਾਰਟੀ ਦਾ ਹੁਣ ਹੋਇਆ। ਤੇ ਖਹਿਰਾ ਸਾਹਿਬ ਤੇ ਕਹਿੰਦੇ ਨੇ ਵੀ ਇੰਨਾ ਦਖਲ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰੀ ਵੀ ਪੰਜਾਬ ਕਾਂਗਰਸ ਚ ਨਹੀਂ ਕਰਦੇ ਜਿੰਨੇ ਆਪ ਦੇ ਦਿੱਲੀ ਦੇ ਆਗੂ ਕਰਦੇ ਨੇ। ਹੁਣ ਜੇ ਖਹਿਰਾ ਹੋਰੀ ਨੇ ਬਿਆਨ ਦੇ ਦਿੱਤਾ ਤੇ ਜੇਕਰ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜਾਂ ਜਿਹੜਾ ਜਿਹੜੇ ਉਹਨਾਂ ਦੇ ਨੇੜੇ ਨੇ ਹਾਈਕਮਾਂਡ ਦੇ ਆਗੂ, ਜੇਕਰ ਉਹਨਾਂ ਨੇ ਇਹਨੂੰ ਇੱਕ ਨਸੀਹਤ ਵਜੋਂ ਲਿਆ ਫਿਰ ਤਾਂ ਠੀਕ ਆ। ਜੇਕਰ ਪਹਿਲਾਂ ਜਿਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਨੇ ਵੀ ਜਿਹੜਾ ਸਾਡੇ ਵੱਲ ਉਂਗਲ ਕਰੇਗਾ ਉਹਦੀ ਅਸੀਂ ਉਂਗਲ ਮਰੋੜ ਕੇ ਉਹਨੂੰ ਬਾਹਰ ਕੱਢ ਦਿਆਂਗੇ, ਜੇ ਇਹੋ ਜਿਹਾ ਕੁਝ ਕਰਦੇ ਨੇ ਫਿਰ ਖਹਿਰਾ ਸਾਹਿਬ ਦੀ ਵਾਰੀ ਵੀ ਆ ਸਕਦੀ ਹੈ ਛੇਤੀ। ਕਿਉਂਕਿ ਹਾਰ ਤੋਂ ਪਹਿਲਾਂ ਸਭ ਤੋਂ ਪਹਿਲਾਂ ਖਹਿਰਾ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਸਾਡੀਆਂ ਆਪਣੀਆਂ ਨਲਾਇਕੀਆਂ ਬਾਹਰੀ ਆਗੂਆਂ ਦੀ ਦਖਲ ਅੰਦਾਜ਼ੀ ਕਰਕੇ ਸਾਡੀ ਪਾਰਟੀ ਪੰਜਾਬ ਦੇ ਵਿੱਚ ਹਾਰੀ ਹੈ। ਹੁਣ ਇਹ ਦੁਬਾਰਾ ਉਹਨਾਂ ਨੇ ਇੱਕ ਮੋਰਚਾ ਖੋਲਿਆ ਹੋਇਆ, ਹੋ ਸਕਦਾ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋ ਜਾਏ, ਪਰ ਹੋ ਸਕਦਾ ਜੇਕਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸਮਝ ਆ ਗਈ ਹੋਈ ਕਿ ਲੋਕ ਇੰਨੇ ਕਮਲੇ ਨਹੀਂ ਹੁੰਦੇ ਜਿੰਨੇ ਅਸੀਂ ਉਹਨਾਂ ਨੂੰ ਸਮਝਦੇ ਹਾਂ, ਤੇ ਜੋ ਅਸੀਂ ਕਿਹਾ ਉਹ 100% ਸਿਰ ਝੁਕਾ ਕੇ ਸਾਡੀ ਗੱਲ ਨੂੰ ਸੱਚ ਮੰਨ ਲੈਣਗੇ, ਫਿਰ ਤਾਂ ਉਹ ਕੁਛ ਨਾ ਕੁਛ ਆਪਣਾ ਬਚਾਅ ਕਰ ਲੈਣਗੇ, ਨਹੀਂ ਉਹਨਾਂ ਦੀ ਪਾਰਟੀ ਦਾ ਬਹੁਤ ਵੱਡਾ ਖਲਾਰਾ ਪੈ ਸਕਦਾ।
ਪਰ ਗੱਲ ਇਹ ਵੀ ਆ ਨਾ ਕਿ ਪੰਜਾਬ ਦੇ ਵਿੱਚ ਕੋਈ ਏਡਾ ਤਕੜਾ ਆਗੂ ਹੈ ਵੀ ਨਹੀਂਗਾ ਜਿਹੜਾ ਕਿ ਸਾਰਿਆਂ ਨੂੰ ਇੱਕ ਥਾਂ ਤੇ ਬਿਠਾ ਦੇਵੇ, ਇਸ ਕਰਕੇ ਜ਼ਰੂਰੀ ਵੀ ਆ ਕਿਸੇ ਹੱਦ ਤੱਕ ਕੇਜਰੀਵਾਲ ਨੂੰ ਕਿਉਂ ਮੋਹਰੇ ਹੋਣਾ ਪਿਆ ਇਹਨਾਂ ਦੇ ਵਿੱਚੋਂ ਕਿਸੇ ਵੀ ਬੰਦਾ, ਜਾਂ ਭਾਵੇਂ ਹੋਣਾ ਹੋਣ ਨਹੀਂ ਦਿੱਤਾ ਗਿਆ ਕਿਸੇ ਤਰ੍ਹਾਂ ਵੀ ਰੱਖ ਲਓ, ਜੇ ਆਪਾਂ ਡਿਕਲੇਅਰ ਵੀ ਕਰਦੇ ਹਾਂ ਵੀ ਫਲਾਨਾ ਬੰਦਾ ਆ ਉਹਨੂੰ ਜਿਹੜਾ ਆ ਉਹਦਾ ਲੀਡਰ ਬਣਾਤਾ ਜਾਵੇ, ਉਹਦੇ ਨਾਲੇ ਬਗਾਵਤ ਵਿਦਰੋਹ, ਕਿਉਂਕਿ ਜੇ ਨਵੀਂ ਪਾਰਟੀ ਆ ਕਿਸੇ ਦਾ ਵੀ ਐਡਾ ਵੱਡਾ ਕੱਦ ਪੰਜਾਬ ਦੇ ਵਿੱਚ ਬਣਿਆ ਹੀ ਨਹੀਂ ਹੈਗਾ ਕਿ ਉਹ ਜਿਹੜਾ ਸਾਰੀ ਪਾਰਟੀ ਨੂੰ ਕੰਟਰੋਲ ਕਰ ਲਵੇ, ਅਜੇ ਵੀ ਇਹਨਾਂ ਨੂੰ ਕਮੇਟੀਆਂ ਬਣਾ ਬਣਾ ਕੇ ਕੰਮ ਜਿਹੜਾ ਚਲਾਉਣਾ ਪੈਣਾ। ਹੁਣ ਜਿੱਦਾਂ ਤੁਸੀਂ ਗੱਲ ਕਰੋ ਕਿ ਕਾਂਗਰਸ ਨਹੀਂ ਜਿੱਤੀ, ਕੈਪਟਨ ਅਮਰਿੰਦਰ ਸਿੰਘ ਦਾ ਕੱਦ ਕਾਠ ਹੀ ਐਡਾ ਆ ਕਿ ਕੈਪਟਨ ਨੇ ਉਹ ਸਾਰਾ ਜਿਹੜੀ ਪਾਰਟੀ ਜਿਤਾਤੀ, ਬਾਦਲ ਸਾਹਿਬ ਦਾ ਕੱਦ ਕਾਠ ਹੀ ਐਡਾ ਆ ਕਿ ਉਹ ਆਪਣੇ ਲੈਵਲ ਦੇ ਉੱਤੇ ਜਿਹੜਾ ਕੁਛ ਵੀ ਕਰ ਸਕਦੇ ਆ। ਇਸ ਲੈਵਲ ਦੇ ਜਿਹੜੇ ਬੰਦੇ ਆ ਤੁਸੀਂ ਕਹਿ ਲਓ ਵੀ ਉਹਨਾਂ ਦੇ ਜਿਹੜੇ ਕੈਬਨਿਟ ਮਿਨਿਸਟਰ ਆ ਉਸ ਕੱਦ ਦਾ ਵੀ ਬੰਦਾ ਅਜੇ ਇਹਨਾਂ ਦੇ ਕੋਲ ਨਹੀਂ ਹੈਗਾ, ਪਹਿਲਾਂ ਤਾਂ ਉਹ ਜਿਹੜਾ ਲੋਕਾਂ ਦੇ ਕੰਮ ਕਰਨੇ ਪੈਣੇ ਆ, ਆਪਣੀ ਸ਼ਖਸੀਅਤ ਦੇ ਵਿੱਚ ਸੁਧਾਰ ਲਿਆਉਣੇ ਪੈਣੇ ਆ, ਕੰਮ ਕਰ ਕਰਕੇ ਲੋਕਾਂ ਦੇ ਵਿੱਚ ਆਧਾਰ ਬਣਾਉਣਾ ਪੈਣਾ, ਤੇ ਜਿੱਦਣ ਫਿਰ ਆਧਾਰ ਬਣ ਗਿਆ ਉਸੇ ਦਿਨ ਇਹਨਾਂ ਨੂੰ ਮੈਨੂੰ ਲੱਗਦਾ ਵੀ ਪਰਮਿਸ਼ਨ ਲੈਣ ਦੀ ਵੀ ਲੋੜ ਨਹੀਂ ਪੈਣੀ। ਰਾਹੁਲ ਗਾਂਧੀ ਸੋਨੀਆ ਗਾਂਧੀ ਹੁਣੇ ਕਿਉਂ ਇੰਟਰਫੇਰੈਂਸ ਘੱਟ ਕਰਦੇ ਆ, ਉਹਨਾਂ ਨੂੰ ਪਤਾ ਆ ਕਿ ਇਹ ਵੱਡੇ ਕੱਦ ਦੇ ਬੰਦੇ ਹੈਗੇ, ਜਿੱਥੇ ਇੰਟਰਫੇਰੈਂਸ ਜਿੱਥੇ ਉਹਨਾਂ ਨੂੰ ਵੱਡੇ ਕੱਦ ਦਾ ਲੱਗਦਾ ਨੇ ਉੱਥੇ ਉਹ ਵੀ ਕਰਦੇ ਆ ਬਹੁਤ ਜ਼ਿਆਦਾ।
ਲੋਕਲ ਆਗੂ ਨੂੰ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੋਵੇ ਫਿਰ ਹਾਈਕਮਾਂਡ ਨੂੰ ਥੋੜਾ ਜਿਹਾ ਇੱਕ ਕਦਮ ਪਿੱਛੇ ਰਹਿਣਾ ਚਾਹੀਦਾ ਕਿ ਜੇਕਰ ਇਹ ਪਾਰਟੀ ਨੂੰ ਸੰਭਾਲ ਰਿਹਾ ਹੋਲਡ ਕਰ ਰਿਹਾ ਫਿਰ ਅਸੀਂ ਥੋੜਾ ਜਿਹਾ ਸਾਈਡ ਦੇ ਉੱਤੇ ਰਹਿ ਕੇ ਹਾਂ ਉਹਨੂੰ ਗਾਈਡ ਕੀਤਾ ਜਾ ਸਕਦਾ, ਸੁਝਾਅ ਦਿੱਤੇ ਜਾ ਸਕਦੇ ਆ, ਪਰ ਇੰਨੀ ਦਖਲ ਅੰਦਾਜ਼ੀ ਇੱਥੇ ਤਾਂ ਇਹ ਸੀ ਕਿ ਜੇ ਕਿਸੇ ਨੇ ਸੋਣਾ ਵੀ ਕਿਹਦੇ ਘਰ ਆ ਉਹ ਵੀ ਦਿੱਲੀ ਵਾਲੇ ਤੈਅ ਕਰਦੇ ਸੀ, ਇਹੋ ਜਿਹੀ ਤੇ ਹਾਲਤ ਬਣੀ ਹੋਈ ਸੀ। ਤੇ 60 ਮੈਂਬਰਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਭੇਜ ਦਿੱਤਾ, ਇਹਦਾ ਮਤਲਬ ਕਿ ਜਿਹੜੇ ਪੰਜਾਬ ਦੇ ਤੁਸੀਂ ਆਗੂ ਚੁਣੇ ਨੇ ਉਹਦੇ ਉਹਨਾਂ ਉੱਤੇ ਤੁਹਾਨੂੰ ਕੋਈ ਭਰੋਸਾ ਨਹੀਂ ਹੈ, ਤਾਂ ਤੁਸੀਂ ਆਪਣੇ 60 ਬੰਦੇ ਦਿੱਲੀ ਤੋਂ ਭੇਜ ਰਹੇ ਆ ਤੇ ਤੁਸੀਂ ਪੰਜਾਬ ਦੀ ਪੂਰੀ ਕਮਾਂਡ ਜਿਹੜੀ ਉਹ ਸੰਭਾਲਣੀ ਹੈ। ਖੈਰ ਜੇ ਕੇਜਰੀਵਾਲ ਹੋਰਾਂ ਨੂੰ ਲੱਗ ਰਿਹਾ ਜਿਸ ਤਰ੍ਹਾਂ ਉਹਨਾਂ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਹੁਣ ਕਿ ਪੰਜਾਬ ਦੀ ਕਾਰਜਕਾਰਨੀ ਸੰਵਿਧਾਨ ਦੇ ਮੁਤਾਬਕ ਹੀ ਅਸੀਂ ਚੁਣਾਂਗੇ, ਲੱਗ ਤੇ ਰਿਹਾ ਕਿ ਆਪਣੀਆਂ ਗਲਤੀਆਂ ਤੋਂ ਕੁਝ ਸਿੱਖ ਰਹੇ ਨੇ ਉਹ, ਪਹਿਲਾਂ ਵਾਲੀ ਥਾਂ ਦੇ ਉੱਤੇ ਆ ਰਹੇ ਨੇ ਜਿੱਥੇ ਅਰਵਿੰਦ ਕੇਜਰੀਵਾਲ ਹੋਰੀ ਸੀ। ਤੇ ਇੱਕ ਹੋਰ ਉਹਨਾਂ ਨੇ ਵੱਡਾ ਫੈਸਲਾ ਕੀਤਾ, ਜਿਹੜੀਆਂ ਦਿੱਲੀ ਦੇ ਵਿੱਚ MCD ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ 14 ਉਮੀਦਵਾਰਾਂ ਦੀਆਂ ਟਿਕਟਾਂ ਉਹਨਾਂ ਨੇ ਕੱਟੀਆਂ ਨੇ, ਨਵੇਂ ਉਮੀਦਵਾਰ ਉਹਨਾਂ ਨੇ ਲਿਆਂਦੇ ਆ, ਔਰ ਕਹਿ ਰਹੇ ਨੇ ਕਿ ਇਹਨਾਂ ਦੇ ਉੱਤੇ ਕੋਈ ਅਪਰਾਧਿਕ ਕੇਸ ਦਰਜ ਸੀ, ਸਾਨੂੰ ਪਹਿਲਾਂ ਨਹੀਂ ਸੀ ਪਤਾ, ਹੁਣ ਪਤਾ ਲੱਗਿਆ, ਇਸ ਕਰਕੇ ਅਸੀਂ ਉਮੀਦਵਾਰ ਬਦਲ ਰਹੇ ਹਾਂ। ਇਹਦਾ ਮਤਲਬ ਆ ਕਿ ਕੁਛ ਨਾ ਕੁਛ ਜਿਹੜਾ ਬਦਲਾਅ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਉਂਦਾ ਦਿਸ ਰਿਹਾ
ਜੀ। ਅਮਨਦੀਪ ਕੌਰ ਜੀ, ਅਜੇ ਤੱਕ ਆਪਾਂ ਕਹਿ ਰਹੇ ਹਾਂ ਕਿ ਸਬਕ ਸਿੱਖਣਾ ਚਾਹੀਦਾ। ਅਸਲ ਦੇ ਵਿੱਚ ਜਿਹੜਾ ਅਸਲੀ ਇਮਤਿਹਾਨ ਹੈ ਆਮ ਆਦਮੀ ਪਾਰਟੀ ਦਾ, ਉਹਨਾਂ ਨੂੰ ਪੰਜਾਬ ਦੀਆਂ ਚੋਣਾਂ ਤੋਂ ਡਰ ਨਹੀਂ ਲੱਗਾ, ਉਹਨਾਂ ਨੂੰ ਹੁਣ ਡਰ ਲੱਗ ਰਿਹਾ ਆ ਜਿਹੜੀਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਆ, ਕਿਉਂਕਿ ਜਿੱਥੇ 70 ਦੇ ਵਿੱਚੋਂ 67 ਸੀਟਾਂ ਜਿੱਤ ਗਏ, ਰਜੌਰੀ ਗਾਰਡਨ ਜਿਹੜਾ ਆ ਉੱਥੋਂ ਜਰਨੈਲ ਸਿੰਘ ਹੁਣੀ ਅਸਤੀਫਾ ਦੇ ਕੇ ਬਾਦਲ ਸਾਹਿਬ ਦੇ ਖਿਲਾਫ਼ ਖੜੇ ਹੋ ਗਏ ਸੀ, ਉਹ ਵੀ ਇੱਕ ਸੀਟ ਖਾਲੀ ਆ, ਤੇ ਉੱਥੇ ਜਿਹੜੇ ਆ ਸਿਰਸੇ ਵਾਲੇ ਆਪਣਾ ਜੀ ਕੇ ਖੜਾ, ਤੇ ਇਸ ਕਰਕੇ ਆਪਾਂ ਜੇ ਕਹਿ ਦਈਏ ਕਿ ਹੁਣ ਅਸਲੀ ਇਮਤਿਹਾਨ ਹੁਣ ਆ, ਅਸਲ ਵਿੱਚ ਪੰਜਾਬ ਇਮਤਿਹਾਨ ਨਹੀਂ ਸੀ, ਪੰਜਾਬ ਦੇ ਵਿੱਚ ਜੇ ਜਿੱਤ ਜਾਂਦੇ ਤਾਂ ਪੋਚਾ ਫਿਰ ਜਾਣਾ ਸੀ, ਕੁਛ ਜੇ ਗੱਲ ਦਿੱਲੀ ਚ ਹਾਰ ਵੀ ਜਾਂਦੇ ਤਾਂ ਵੀ ਇੱਕ ਤਰ੍ਹਾਂ ਦੇ ਨਾਲ ਇੱਜ਼ਤ ਰਹਿ ਜਾਣੀ ਸੀ, ਪਰ ਹੁਣ ਜਿਹੜਾ ਡਰ ਅਸਲ ਵਿੱਚ ਇਹ ਪੈ ਗਿਆ ਕਿ ਜੇ ਨਗਰ ਨਿਗਮ ਦੀਆਂ ਚੋਣਾਂ ਵੀ ਹਾਰ ਗਏ ਤੇ ਨਾਲ ਦੀ ਨਾਲ ਜੇ ਰਜੌਰੀ ਵਾਲੀ ਸੀਟ ਵੀ ਹਾਰ ਗਏ, ਇਸ ਹਾਰ ਤੋਂ ਬਾਅਦ ਮੈਨੂੰ ਲੱਗਦਾ ਵੀ ਬਹੁਤ ਤਕੜਾ ਜਿਹੜਾ ਧੱਕਾ ਆ ਉਹ ਲੱਗਣਾ ਆ, ਤੇ ਜਿਹੜੀ ਇਹ ਸੰਵਿਧਾਨ ਦੀਆਂ ਗੱਲਾਂ ਹੋ ਰਹੀਆਂ ਉਹ ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੁਛ ਵੀ ਅਜੇ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਇਹਨਾਂ ਨੂੰ ਓਵਰ ਕੌਨਫੀਡੈਂਸ ਇਸੇ ਕਰਕੇ ਹੋ ਗਿਆ ਸੀ ਵੀ ਅਸੀਂ ਪੰਜਾਬ ਦੇ ਵਿੱਚ MLA ਇੰਨੇ ਸਰਕਾਰ ਆਪਣੀ ਬਣਾ ਦੇਣੀ ਆ, ਬਾਅਦ ਦੇ ਵਿੱਚ ਕੁਛ ਵੀ ਹੁੰਦਾ ਰਹੇ ਦਿੱਲੀ ਦੇ ਵਿੱਚ ਉਹ ਜਿਹੜਾ ਆ ਹੁਣ ਆਪਾਂ ਨੂੰ ਪਤਾ ਲੱਗਣਾ ਵੀ ਦਿੱਲੀ ਦੇ ਲੋਕ ਕੀ ਚਾਹੁੰਦੇ ਆ ਇਹਨਾਂ ਚੋਣਾਂ ਦੇ ਵਿੱਚ। ਖੈਰ ਵੇਟ ਕਰਦੇ ਆ ਤੇ ਉੱਥੇ ਦੇਖਦੇ ਆ ਕੀ ਹੁੰਦਾ ਆ।
ਉੱਥੇ ਜਿੱਦਾਂ ਜਿਸ ਤਰ੍ਹਾਂ ਦੀ ਚਰਚਾ ਥੋੜੀ ਬਹੁਤ ਹੁੰਦੀ ਆ ਕਿ ਹਾਂ ਕੰਮ ਕੀਤਾ, ਕਿਉਂਕਿ ਜਦੋਂ ਖਲਾਰਾ ਇੰਨਾ ਪਿਆ ਹੋਵੇ ਉਹਨੂੰ ਸਮੇਟਣਾ ਵੀ ਏਡਾ ਸੌਖਾ ਨਹੀਂ ਹੁੰਦਾ, ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਵਰ੍ਹਿਆਂ ਤੋਂ ਚੱਲਦੀਆਂ ਆ ਰਹੀਆਂ, ਦਹਾਕਿਆਂ ਤੋਂ ਚੱਲਦੀਆਂ ਆ ਰਹੀਆਂ, ਉਹ ਇੰਨੀ ਛੇਤੀ ਖਤਮ ਤੇ ਨਹੀਂ ਹੁੰਦੀਆਂ, ਪਰ ਕੁਝ ਕੁ ਕੰਮ ਜਿੰਨੇ ਕੁ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਨੇ ਕੀਤੇ ਨੇ, ਕੁਛ ਲੋਕ ਤੇ ਉਹਨਾਂ ਤੋਂ ਸੰਤੁਸ਼ਟ ਨੇ, ਥੋੜੇ ਬਹੁਤ ਖੁਸ਼ ਤੇ ਹੈਗੇ ਆ। ਬਾਕੀ ਚੋਣਾਂ ਜਿਹੜੀਆਂ ਹੋਣੀਆਂ ਨੇ ਅਪ੍ਰੈਲ ਦੇ ਵਿੱਚ ਉਹ ਦੱਸ ਦੇਣਗੀਆਂ ਕਿ ਸਰਕਾਰ ਦੇ ਕਾਰਜਕਾਲ ਤੋਂ ਕਿੰਨੇ ਕੁ ਲੋਕ ਜਿਹੜੇ ਨੇ ਉਹ ਸੰਤੁਸ਼ਟੀ ਰੱਖਦੇ ਨੇ ਤੇ ਕਿੰਨੇ ਕੁ ਲੋਕ ਹਾਲੇ ਨਾਰਾਜ਼ ਨੇ।
ਜੀ ਬਿਲਕੁਲ, ਉਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗਣਾ।
ਭਾਜਪਾ ਜਿਹੜੀ ਆ, ਭਾਜਪਾ ਪੂਰੇ ਹੌਸਲੇ ਦੇ ਵਿੱਚ ਆ, ਯੂਪੀ ਦੇ ਵਿੱਚ ਜਿੰਨੀ ਵੱਡੀ ਉਹਨਾਂ ਨੂੰ ਜਿੱਤ ਮਿਲੀ ਆ, ਤੇ ਉਹ ਸਾਰੀ ਦੀ ਸਾਰੀ ਤਾਕਤ ਝੋਕ ਦੇਣਗੇ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਲਈ, ਤੇ ਜਿਹੜੀ ਜ਼ਿਮਨੀ ਚੋਣ ਹੋਣੀ ਆ ਉਹ ਚੋਣ ਜਿੱਤਣ ਵਾਸਤੇ, ਭਾਵੇਂ ਉਹ ਗੱਠਜੋੜ ਦੇ ਹਿੱਸੇ ਹੀ ਆਈ ਆ, ਪਰ ਭਾਜਪਾ ਪੂਰੀ ਤਾਕਤ ਆਪਣੀ ਉੱਥੇ ਲਾਏਗੀ।
ਜੀ ਉਹਦੇ ਕਾਰਨ ਹੁਣ ਤੁਸੀਂ ਇਹ ਦੇਖੋ ਵੀ ਜੇ ਭਾਜਪਾ ਉੱਥੇ ਹਾਰ ਵੀ ਜਾਂਦੀ ਦਿੱਲੀ ਦੇ ਵਿੱਚ, ਉਹਨਾਂ ਨੂੰ ਕੋਈ ਏਡਾ ਵੱਡਾ ਹੁਣ ਨੁਕਸਾਨ ਮੈਨੂੰ ਨਹੀਂ ਲੱਗਦਾ ਵੀ ਹੋਊਗਾ, ਕਿਉਂਕਿ ਉਹ ਹੁਣ ਜਿੱਤ ਕੇ ਪੂਰੇ ਕੌਨਫੀਡੈਂਸ ਦੇ ਵਿੱਚ ਹੈਗੇ ਆ। ਇੱਕ ਤਾਂ ਹੁੰਦਾ ਵੀ ਜਿੱਤ ਤੋਂ ਬਾਅਦ ਜਿੱਦਾਂ ਟੀਮ ਦੇ ਵਿੱਚ ਇੱਕ ਤਾਂ ਫੁਰਤੀ ਨਵੀਂ ਆ ਜਾਂਦੀ ਆ, ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਆ ਉਹ ਚੱਕ ਹੋ ਜਾਂਦਾ, ਵਰਕਰ ਜਿਹੜੇ ਆ ਜ਼ਿਆਦਾ ਉਤਸ਼ਾਹ ਦੇ ਨਾਲ ਹੁਣ ਕੰਮ ਕਰਨਗੇ ਭਾਜਪਾ ਦੇ। ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਥੋੜਾ ਜਿਹਾ ਨਿਰਾਸ਼ਾ ਦਾ ਆਲਮ ਹੈਗਾ, ਇਸ ਕਰਕੇ ਨੋ ਡਾਊਟ ਬਈ ਭਾਜਪਾ ਜਿਹੜੀ ਆ ਲਾਭ ਦੇ ਵਿੱਚ ਰਹਿਣ ਵਾਲੀ ਆ, ਪਰ ਖੈਰ ਆਪਾਂ ਕੁਛ ਭਵਿੱਖਬਾਣੀ ਨਹੀਂ ਕਰ ਸਕਦੇ, ਦੇਖਦੇ ਆ। ਅਸੀਂ ਤਾਂ ਚਾਹੁੰਦੇ ਹਾਂ ਵੀ ਕੋਈ ਚੰਗੇ ਬੰਦੇ ਜਿੱਤਣ,
ਚੰਗੇ ਹੋਣ, ਭਾਵੇਂ ਕਿਸੇ ਪਾਰਟੀ ਦੇ ਹੋਣ, ਜਿਹੜੇ ਲੋਕਾਂ ਨੂੰ ਲੋਕਾਂ ਪ੍ਰਤੀ ਸੰਜੀਦਾ ਹੋਣ, ਗੰਭੀਰ ਹੋਣ, ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹੋਣ, ਇਮਾਨਦਾਰ ਹੋਣ, ਭਾਵੇਂ ਕਿਸੇ ਪਾਰਟੀ ਦੇ ਹੋਣ, ਉਹ ਲੋਕ ਉਹ ਲੀਡਰ ਅੱਗੇ ਆਉਣੇ ਚਾਹੀਦੇ ਆ। ਹੁਣ ਮਨਪ੍ਰੀਤ ਬਾਦਲ ਜਦੋਂ ਅਕਾਲੀ ਦਲ ਬਾਦਲ ਦੇ ਵਿੱਚ ਸੀ, ਜੇ ਆਪਾਂ ਮਨਪ੍ਰੀਤ ਦੀ ਗੱਲ ਕਰੀਏ, ਤੇ ਉਦੋਂ ਵੀ ਉਹਨਾਂ ਨੂੰ ਉਨਾ ਹੀ ਪਿਆਰ ਸਤਿਕਾਰ ਮਿਲਦਾ ਸੀ, ਜਦੋਂ ਉਹਨਾਂ ਨੇ ਆਪਣੀ PPP ਬਣਾਈ ਉਦੋਂ ਵੀ ਉਹਨਾਂ ਨੂੰ ਉਨਾ ਹੀ ਪਿਆਰ ਸਤਿਕਾਰ ਮਿਲਿਆ। ਜਿਹੜੇ ਬੁੱਧੀਜੀਵੀ ਵਰਗ ਕਹਿ ਲਓ ਜਾਂ ਮੀਡੀਆ ਹਲਕੇ ਕਹਿ ਲਓ ਜਾਂ ਆਮ ਲੋਕ ਵੀ ਕਹਿ ਲਓ, ਉਹ ਵੱਖਰੀ ਗੱਲ ਹੁੰਦੀ ਹੈ ਕਿ ਚੋਣਾਂ 'ਚ ਜਿੱਤੇ ਜਾਂ ਹਾਰੇ ਜਾਂ ਕੀ ਸੀ, ਕਿਉਂਕਿ ਉਹ ਇਕੱਲੇ ਮਨਪ੍ਰੀਤ ਦੀ ਤਾਂ ਨਹੀਂ ਸੀ, ਪੂਰੀ ਪਾਰਟੀ ਦੀ ਇੱਕ ਪ੍ਰਾਪਤੀ ਹੋਣੀ ਸੀ, ਤੇ ਹੁਣ ਜੇ ਉਹ ਕਾਂਗਰਸ ਦੇ ਵਿੱਚ ਨੇ ਤਾਂ ਵੀ ਉਹਨਾਂ ਨੂੰ ਉਨਾ ਹੀ ਪਿਆਰ ਸਤਿਕਾਰ ਮਿਲ ਰਿਹਾ, ਕਿਉਂਕਿ ਉਹਨਾਂ ਦਾ ਇੱਕ ਵੱਖਰਾ ਅਕਸ ਬਣਿਆ ਹੋਇਆ ਤੇ ਸਾਦੇ ਨੇ, ਲੋਕਾਂ ਦੇ ਹਿੱਤਾਂ ਪ੍ਰਤੀ ਸੋਚਦੇ ਨੇ, ਉਹਨਾਂ ਦੀਆਂ ਕੁਝ ਨੀਤੀਆਂ ਦੇ ਨਾਲ ਬਹੁਤੇ ਲੋਕ ਸਹਿਮਤ ਨਹੀਂ ਹੋ ਸਕਦੇ, ਪਰ ਫਿਰ ਵੀ ਉਹਨਾਂ ਨੇ ਆਪਣਾ ਇੱਕ ਅਕਸ ਬਣਾਇਆ ਹੋਇਆ ਕਿ ਲੋਕਾਂ ਲਈ ਮੈਂ, ਪੰਜਾਬ ਲਈ ਮੈਂ ਕੁਝ ਕਰਨਾ ਚਾਹੁੰਦਾ, ਪੰਜਾਬ ਪ੍ਰਤੀ ਦਰਦ ਮੇਰੇ ਅੰਦਰ ਆ, ਜਿਹੜੇ ਦਰਦ ਨੂੰ ਮੈਂ ਮਹਿਸੂਸ ਕਰਦਾ, ਇਹ ਅਕਸ ਉਹਨਾਂ ਦਾ ਬਣਿਆ ਹੋਇਆ। ਆਮ ਆਦਮੀ ਪਾਰਟੀ ਇਹੋ ਜਿਹੇ ਲੀਡਰਾਂ ਨੂੰ ਉਹਨਾਂ ਨੇ ਗਵਾ ਦਿੱਤਾ, ਬਹੁਤ ਸਾਰੇ ਇਹੋ ਜਿਹੇ ਲੀਡਰਾਂ ਨੂੰ ਜਿਹੜੇ ਲੋਕਾਂ ਦੇ ਜ਼ਮੀਨੀ ਤੌਰ ਦੇ ਉੱਤੇ ਲੋਕਾਂ ਦੇ ਨਾਲ ਜੁੜੇ ਹੋਏ ਸੀ। ਹੋ ਸਕਦਾ ਕਿ ਆਉਂਦੇ ਸਮੇਂ 'ਚ ਕੋਈ ਇਹੋ ਜਿਹੀਆਂ ਖੁਸ਼ਖਬਰੀਆਂ ਮਿਲ ਜਾਣ, ਕੁਛ ਕੁਸਰ ਮੁਸਰ ਜਿਹੀ ਸੁਣੀ ਸੀ ਕਿ ਇੱਕ ਟੀਮ ਇਹੋ ਜਿਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਪਏ ਹੋਏ ਖਿਲਾਰੇ ਨੂੰ ਸਮੇਟ ਲਵੇ, ਕਿਉਂਕਿ ਸੁਪਨਾ ਇਹਨਾਂ ਨੇ ਮੁਲਕ ਜਿੱਤਣ ਦਾ ਲਿਆ ਸੀ, ਦਿੱਲੀ ਦਾ ਤਖ਼ਤ ਜਿੱਤਣ ਦਾ ਲਿਆ ਸੀ, ਦਿੱਲੀ ਸੂਬੇ ਦਾ ਨਹੀਂ ਪੂਰੇ ਮੁਲਕ ਦਾ ਤਖ਼ਤ ਜਿੱਥੋਂ ਪੂਰੇ ਮੁਲਕ ਨੂੰ ਚਲਾਉਣਾ ਸੀ ਉਹਨੂੰ ਜਿੱਤਣ ਦਾ ਸੁਪਨਾ ਲਿਆ ਹੋਇਆ ਸੀ, ਉਹਨੂੰ ਜਿੱਤਣ ਵਾਸਤੇ ਇਹਨਾਂ ਨੂੰ ਜਿਹੜੇ ਆਲੇ ਦੁਆਲੇ ਜਿਹੜੇ ਇਹਨਾਂ ਦੇ ਝਾੜੂ ਚੋਂ ਮੇਨ ਤੀਲਾਂ ਨਿਕਲੀਆਂ ਹੋਈਆਂ ਨੇ ਉਹ ਇਕੱਠੀਆਂ ਕਰਨੀਆਂ ਹੀ ਪੈਣਗੀਆਂ। ਹੋ ਸਕਦਾ ਇਸ ਮੁੱਦੇ ਦੇ ਉੱਤੇ ਵੀ ਕੰਮ ਕਰਨ ਕੇਜਰੀਵਾਲ ਹੋਰੀ। ਤੇ ਦਲਜੀਤ ਜੀ ਕੋਈ ਗੀਤ ਸੰਗੀਤ, ਥੋੜਾ ਮਾਹੌਲ ਜਿਹੜਾ ਉਹ ਹਲਕਾ ਫੁਲਕਾ ਕਰ ਲਈਏ
ਜੀ, ਤੇ ਬ੍ਰੇਕ ਲੈ ਲੈਂਦੇ ਆ ਤੇ ਫਿਰ ਮਿਲਦੇ ਆ ਜੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
Dear international students and migrants, je tuhanu education ya migration bare mahi salah di zarurat hai ta ajhi call karo CACA nu 03-9663-1318 Asi admissions, student visa, journal skilled migration, 457 employer sponsored visa, partner visa, state sponsorship, MRT ate ministerial intervention de kisma vich mahir ha ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au CECA ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25992 Driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
Safar apne naal karan da hi maza hai. Safar apne panch hon da hi swaad hai.
Safe and customer focused bus company. Superior service and good value of money in every market segment. Excel in anticipating. Quick responding to customer needs.
ਅਹਿਸਾਸ ਹੈ ਸੰਧੂ ਬੱਸ ਲਾਈਨ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨ .com.au
For more info, 0424-115-551. You can email us.
info@sandhubuslines.com.au
Proceda na Sandhu Buslines.
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ मेरे सीक्रेट ड्रॉप्स हन 1-2-3 डाइट ड्रॉप्स खरीदने वेले हरमन रेडियो का रेफरेंस दो ते दो शीशियां खरीदने से एक मुफ्त प्राप्त करो यह ड्रॉप्स दुनिया भर च किते भी मंगवाए जा सकते हैं 1-2-3 डाइट का फोन नंबर है 1-300-987-193 या वेबसाइट विजिट करो 1-2-3-diet.com.au याद रखो ऋषि दे वजन घटाने दे सीक्रेट ड्रॉप्स का नाम
10-15 साल दे तजुर्बे नाल ऑस्ट्रेलिया दे मेलबर्न च जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CG Batches, now changing as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CG Batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਖਬਰਸਰ ਦੀ ਮਹਿਫਲ ਨਾਲ ਜੁੜ ਬੈਠੇ ਸਾਰੇ ਸਿਰ ਸਰੋਤਿਆਂ ਦਾ ਮੈਂ ਅਮਨਦੀਪ ਹਾਂਸ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਸਾਡੇ ਨਾਲ ਦਲਜੀਤ ਹੋਰੀ ਵੀ ਬਣੇ ਹੋਏ ਨੇ ਤੇ ਸਰਬਜੀਤ ਹੋਰੀ ਪਟਿਆਲਾ ਸਟੂਡੀਓ ਤੋਂ ਸਾਨੂੰ ਤਕਨੀਕੀ ਸਪੋਰਟ ਕਰ ਰਹੇ ਨੇ ਜੀ ਦਲਜੀਤ ਜੀ ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ ਤੋਂ
ਜੀ ਬਹੁਤ ਬਹੁਤ ਧੰਨਵਾਦ ਜੀ
ਨਿਜਲੀ ਗੱਲਬਾਤ ਆਪਾਂ ਕਰੀਏ ਕੈਪਟਨ ਸਰਕਾਰ ਦੇ ਨਾਲ ਹੀ ਜੁੜੀਆਂ ਹੋਈਆਂ ਗੱਲਾਂ ਕਿਉਂਕਿ ਹੁਣ ਲੋਕ ਕਹਿੰਦੇ ਨੇ ਬਾਦਲਾਂ ਨਾਲ ਜੁੜੀਆਂ ਹੋਈਆਂ ਗੱਲਾਂ ਕਰੋ ਹੁਣ ਬਾਦਲ ਸਾਹਿਬ ਤੇ ਥੋੜਾ ਸਾਈਡ ਦੇ ਉੱਤੇ ਰਹਿ ਗਏ ਨੇ ਵੈਸੇ ਵੀ ਬਜ਼ੁਰਗ ਹੋ ਗਏ ਨੇ ਵੱਡੇ ਬਾਦਲ ਸਾਹਿਬ ਤੇ ਛੋਟੇ ਹਾਲੇ ਉਨੇ ਸਰਗਰਮ ਨਹੀਂ ਹੋਏ ਨਹੀਂ ਤਾਂ ਉਹਨਾਂ ਦੀਆਂ ਵੀ ਗੱਲਾਂ ਕਰਾਂਗੇ ਕੈਪਟਨ ਸਰਕਾਰ ਲਈ ਸਭ ਤੋਂ ਵੱਡੀ ਸਿਰਦਰਦੀ ਇੱਕ ਤੇ ਨਸ਼ਿਆਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਿਹਾ ਹੀ ਅਸੀਂ ਕਾਰਵਾਈ ਕਰ ਰਹੇ ਹਾਂ ਕੁਝ ਕੁ ਹਿੱਲ ਜੁਲ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਹੈ ਇੱਕ ਦੋ ਦਿਨ ਹੋ ਗਏ ਕਿ ਨਸ਼ਾ ਤਸਕਰਾਂ ਨੂੰ ਫੜਨ ਵਾਸਤੇ ਦੱਸਦੇ ਨੇ ਕਿ ਵੱਖ ਵੱਖ ਪਿੰਡਾਂ 'ਚ ਰੇਡ ਪਾਈ ਜਾ ਰਹੀ ਆ ਕੋਈ ਵੱਡਾ ਹਾਲੇ ਤੱਕ ਇਹੋ ਜਿਹਾ ਮਸਲਾ ਤਾਂ ਸਾਹਮਣੇ ਨਹੀਂ ਆਇਆ ਜਿਹਦੀ ਚਰਚਾ ਕੀਤੀ ਜਾ ਸਕੇ ਪਰ ਹਿੱਲ ਜੁਲ ਦੀਆਂ ਖ਼ਬਰਾਂ ਜ਼ਰੂਰ ਆ ਰਹੀਆਂ ਨੇ ਕਿ ਨਸ਼ਾ ਤਸਕਰਾਂ ਨੂੰ ਥੋੜੇ ਜੇ ਕੰਨ ਕੀਤੇ ਜਾ ਰਹੇ ਨੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਵੀ ਭਾਈ ਆਪਣੇ ਆਪ ਹੀ ਬੰਦ ਕਰ ਦਿਓ ਨਹੀਂ ਤੇ ਫਿਰ ਪੁਲਿਸ ਕੁਝ ਨਾ ਕੁਝ ਕਰੇਗੀ ਇੱਕ ਹੋਰ ਜਿਹੜਾ ਦਲਜੀਤ ਜੀ ਲਾਅ ਐਂਡ ਆਰਡਰ ਦਾ ਮਸਲਾ ਪੰਜਾਬ ਦੇ ਵਿੱਚ ਜਿਹਨੇ ਸਾਰੇ ਲੋਕਾਂ ਨੂੰ ਤਕਰੀਬਨ ਸਾਰੇ ਲੋਕਾਂ ਨੂੰ NRI ਦੇ ਸਮੇਤ ਬਹੁਤ ਹੀ ਤੰਗ ਕੀਤਾ ਉਹ ਇਹ ਮਸਲਾ ਕੈਪਟਨ ਸਰਕਾਰ ਲਈ ਇਹ ਕੰਡਿਆਂ ਦੀ ਸੇਜ ਦੇ ਬਰਾਬਰ ਆ ਕਿ ਹਰ ਦਿਨ ਇੱਥੇ ਜਿਸ ਦਿਨ ਦਾ ਨਤੀਜੇ ਆਏ ਨੇ ਵੈਸੇ ਹੀ ਹਰ ਦਿਨ ਹਿੰਸਕ ਝੜਪਾਂ ਹੋ ਰਹੀਆਂ ਨੇ ਸਿਆਸੀ ਪੱਧਰ ਦੇ ਉੱਤੇ, ਜਿਨ੍ਹਾਂ ਦਾ ਕਿਤੇ ਨਾ ਕਿਤੇ ਸਿਆਸੀ ਤਾਰ ਆਪਸ 'ਚ ਜੁੜੇ ਹੁੰਦੇ ਨੇ। ਇੱਕ ਜਿਹੜੇ ਜੇਲ੍ਹਾਂ ਦੇ ਵਿੱਚ ਗੈਂਗਸਟਰ ਬੈਠੇ ਨੇ, ਉਹਨਾਂ ਨਾਲ ਇਹ ਸਰਕਾਰ ਕਿਵੇਂ ਸਿੱਝੇਗੀ? ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਆਪਣੇ ਨੈੱਟਵਰਕ ਚਲਾ ਰਹੇ ਆ, ਜਾਂ ਉੱਥੇ ਹੋਰ ਕੈਦੀਆਂ ਨੂੰ ਜਾਂ ਵਿਰੋਧੀਆਂ ਨੂੰ ਉਹ ਟਿੱਚ ਨਹੀਂ ਜਾਣਦੇ, ਉਹਨਾਂ ਦੇ ਉੱਤੇ ਹਿੰਸਕ ਹਮਲੇ ਕਰਦੇ ਨੇ, ਉਹਨਾਂ ਨਾਲ ਇਹ ਸਰਕਾਰ ਕਿਵੇਂ ਨਜਿੱਠੇਗੀ? ਇਹ ਸਭ ਤੋਂ ਵੱਡਾ ਮਸਲਾ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ ਕੈਪਟਨ ਸਰਕਾਰ ਦੇ ਮੂਹਰੇ ਆ। ਸਾਡੇ ਇੱਥੇ ਕਪੂਰਥਲਾ, ਮੈਂ ਕਪੂਰਥਲਾ ਦੇ ਵਿੱਚ ਬੈਠੀ ਹਾਂ ਇਸ ਵਕਤ, ਸਾਡੇ ਮਾਡਰਨ ਜੇਲ੍ਹ ਬਣਾਈ ਹੋਈ ਆ ਜਿੱਥੇ ਸਭ ਤੋਂ ਜ਼ਿਆਦਾ ਕੈਦੀ ਨੇ, ਤੇ ਉੱਥੇ ਆਏ ਦਿਨ ਲੜਾਈਆਂ ਹੁੰਦੀਆਂ ਨੇ। ਹਾਲੇ ਥੋੜੇ ਦਿਨ ਪਹਿਲਾਂ ਗੈਂਗਵਾਰ ਹੋਈ ਸੀ ਅੰਦਰੇ ਜੇਲ੍ਹ ਦੇ ਵਿੱਚ, ਇੱਕ ਦੂਜੇ ਦੇ ਰਾਡਾ ਮਾਰ ਕੇ ਸਿਰ ਪਾੜੇ, ਤੇ ਅੱਜ ਫੇਰ ਉੱਥੇ ਇੱਕ ਘਟਨਾ ਵਾਪਰ ਗਈ। ਕਿ ਇੱਥੇ ਹੈਰਾਨੀ ਹੁੰਦੀ ਆ ਕਿ ਜਦੋਂ ਇੱਕ ਵਾਰੀ ਲੜਾਈ ਹੋ ਗਈ, ਦੋ ਵਾਰੀ ਲੜਾਈ ਹੋ ਗਈ, ਫਿਰ ਜੇਲ੍ਹ ਦਾ ਪ੍ਰਸ਼ਾਸਨ ਚੁਕੰਨਾ ਕਿਉਂ ਨਹੀਂ ਹੁੰਦਾ? ਇਹੋ ਜਿਹੇ ਲੋਕਾਂ ਦੇ ਉੱਤੇ ਸਖ਼ਤੀ ਕਿਉਂ ਨਹੀਂ ਕਰਦਾ? ਇਹੋ ਜਿਹੇ ਹਥਿਆਰ ਜਿਹੜੇ ਜੇ ਰਾਡ ਆਈ ਉਹਨਾਂ ਦੇ ਕੋਲੇ, ਜਾਂ ਹੋਰ ਕੋਈ ਤਿੱਖੇ ਇਹੋ ਜਿਹੇ ਹਥਿਆਰ ਆਏ, ਉਹ ਜੇਲ੍ਹਾਂ ਦੇ ਅੰਦਰ ਉਹਨਾਂ ਕੋਲ ਕਿੱਥੋਂ ਆ ਰਹੇ ਨੇ?
ਖਤਰਨਾਕ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਵੈਸੇ ਤਾਂ ਇਹਨੂੰ ਸਰਪ੍ਰਸਤੀ ਜਿਹੜੀ ਆ ਪੋਲੀਟੀਕਲ ਲੀਡਰਾਂ ਦੀ ਹੁੰਦੀ ਆ, ਪੋਲੀਟੀਕਲ ਲੀਡਰ ਹੀ ਇੱਕ ਤਰ੍ਹਾਂ ਦੇ ਨਾਲ ਬਣਾਉਂਦੇ ਆ। ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖ ਵੀ ਰਿਹਾ ਸੀ, ਤੇ ਡਾਕੂਮੈਂਟਰੀ ਵੀ ਇੱਕ ਦੇਖੀ ਮੈਂ, ਕਿ ਜਿਹੜੇ ਜ਼ਿਆਦਾਤਰ ਗੈਂਗਸਟਰ ਹੁੰਦੇ ਆ ਇਹ ਵਧੀਆ ਹੁੰਦੇ ਆ, ਆਪਣੀ ਜਵਾਨੀ ਜੋ ਸਟਾਰਟਿੰਗ ਕਰਦੇ ਆ ਵਧੀਆ, ਕੁਛ ਖਿਡਾਰੀ ਜ਼ਿਆਦਾਤਰ ਖਿਡਾਰੀ ਹੁੰਦੇ ਆ। ਇਹਨਾਂ ਨੂੰ ਜਿਹੜਾ ਪੋਲੀਟੀਕਲ ਲੀਡਰ ਜਿਹੜੇ ਆ ਲਾਲਚ ਦੇ ਵਿੱਚ ਜਾਂ ਕਿਸੇ ਹੋਰ ਪ੍ਰੈਸ਼ਰ ਦੇ ਵਿੱਚ ਜਿਹੜਾ ਲੈ ਆਉਂਦੇ ਆ, ਤੇ ਬਾਅਦ ਦੇ ਵਿੱਚ ਇੱਦਾਂ ਦੇ ਤਰੀਕੇ ਦੇ ਨਾਲ ਇਹਦੇ ਵਿੱਚ ਖੁੱਭ ਜਾਂਦੇ, ਇੱਦਾਂ ਦੇ ਚੱਕਰ ਦੇ ਵਿੱਚ ਨਿਕਲਣਾ ਇਹਨਾਂ ਲਈ ਮੁਸ਼ਕਲ ਹੋ ਜਾਂਦਾ। ਹੁਣ ਉਹ ਵੀ ਜਿਹੜੀ ਜੇ ਆਪਾਂ ਜੇਲ੍ਹਾਂ ਦਾ ਸਿਸਟਮ ਲੈ ਲਈਏ, ਜੇਲ੍ਹਾਂ ਦਾ ਵੀ ਤੁਹਾਨੂੰ ਪਤਾ ਹੀ ਆ ਕਿ ਸੁਧਾਰ ਬਹੁਤ ਜ਼ਿਆਦਾ ਮੰਗਦੀਆਂ। ਜਿੱਦਾਂ ਪਿਛਲੇ ਦਿਨ ਹੀ ਗੱਲ ਇਹ ਵੀ ਉੱਡੀ ਸੀ ਵੀ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਆ ਉਹਨਾਂ ਚੋਂ ਕਾਫੀ ਜਿਹੜੇ ਚੱਲਦੇ ਨਹੀਂ ਹੁੰਦੇ, ਜਾਂ ਜੇਲ੍ਹ ਪ੍ਰਸ਼ਾਸਨ, ਇੱਕ ਪੁਲਿਸ ਵਾਲੇ ਨਾਲ ਵੀ ਮੇਰੀ ਗੱਲ ਹੋਈ ਸੀ, ਉਹਦੀ ਡਿਊਟੀ ਸੀਗੀ ਜਦੋਂ ਮੈਂ ਪੰਜਾਬ ਵਿੱਚ ਗਿਆ ਸੀ, ਤੇ ਉਹਦੇ ਨਾਲ ਬੈਠਣ ਦਾ ਮੌਕਾ ਮਿਲਿਆ, ਚਪਾਈ ਸੀ ਉਹ, ਮੈਂ ਉਹਦੇ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਸਾਡੇ ਕੋਲ ਦੇਖੋ ਪਹਿਲੀ ਗੱਲ ਤਾਂ ਇਹੀ ਆ ਵੀ ਗੈਂਗਸਟਰ ਜਿਹੜੇ ਆ ਉਹ ਜਦੋਂ ਆਉਂਦੇ ਆ ਸਾਨੂੰ ਬਾਅਦ ਦੇ ਵਿੱਚ ਪੁੱਛਿਆ ਕਿ ਇਹਨੂੰ ਜਾਂਦਾ ਹਨਾ, ਤੇ ਹਥਿਆਰ ਮਾੜੇ ਆ ਸਾਡੇ ਕੋਲ, ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਬਾਰ ਬਾਰ, ਬਹੁਤ ਜਿਹੜੇ ਹਥਿਆਰ ਆ ਜਿਹੜੇ ਆ ਉਹ ਖਰਾਬ ਹੋ ਚੁੱਕੇ ਹੁੰਦੇ ਆ, ਉਹ ਚੱਲਦੇ ਹੀ ਨਹੀਂ ਹੁੰਦੇ। ਤੇ ਦੂਜੀ ਗੱਲ ਇਹ ਹੋ ਜਾਂਦੀ ਆ ਕਿ ਅਸੀਂ ਸੋਚੀਦਾ ਵੀ ਸਾਨੂੰ ਕੀ ਲੋੜ ਆ ਮਸਲੇ ਦੇ ਵਿੱਚ ਪੈਣ ਦੀ। ਕਈ ਵਾਰੀ ਕੀ ਹੁੰਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਕਹਿੰਦੇ ਵੀ ਸਾਡੇ ਤੇ ਪਿਆ ਹੁੰਦਾ ਵੀ ਸਾਨੂੰ ਡਰ ਲੱਗਦਾ ਉਹਨਾਂ ਤੋਂ, ਆਪ ਉਹ ਦੱਸਦੇ ਵੀ ਸਾਨੂੰ ਡਰ ਲੱਗਦਾ ਉਹਨਾਂ ਦੇ ਕੋਲੋਂ। ਉਹ ਇੱਕ ਤਰ੍ਹਾਂ ਦਾ ਜਿਹੜਾ ਇਹ ਡਰ, ਪਹਿਲਾਂ ਤਾਂ ਪੁਲਿਸ ਵਾਲਿਆਂ ਦੇ ਵਿੱਚ ਕੋਈ ਟ੍ਰੇਨਿੰਗ ਸਹੀ ਦੇ ਕੇ ਉਹਨਾਂ ਦਾ ਖਾਤਮ ਕਰਨਾ ਪੈਣਾ। ਦੂਜਾ ਗੱਲ ਇਹ ਆ ਕਿ ਇਹਨਾਂ ਤੇ ਕੋਈ ਇੱਕ ਜਿਹੜਾ ਪਿਛਲੀ ਵਾਰ ਵੀ ਗੱਲ ਚੱਲੀ ਸੀ ਅਕਾਲੀ ਸਰਕਾਰ ਵੇਲੇ, ਤੇ ਉਹਨਾਂ ਨੇ ਕਾਨੂੰਨ ਲਿਆਉਣ ਦੀ ਵੀ ਕੋਸ਼ਿਸ਼ ਪੂਰੀ ਕੀਤੀ, ਉਸ ਵੇਲੇ ਵੀ ਕੈਬਨਿਟ ਮਿਨਿਸਟਰ ਜਿਹੜੇ ਸੀਗੇ ਉੱਥੇ ਬੈਠੇ, ਕੈਬਨਿਟ ਦੇ ਵਿੱਚ ਉਹ ਮਤਾ ਹੀ ਨਹੀਂ ਪਾਸ ਹੋ ਪਾਇਆ। ਦੇਖ ਲਓ, ਉਹ ਲਿਆਂਦਾ ਵੀ ਗਿਆ ਸੀ ਗੈਂਗਸਟਰ ਨੂੰ ਜਿਹੜਾ ਮਾਰਨ ਲਈ ਜਾਂ ਖਤਮ ਕਰਨ ਲਈ, ਜਾਂ ਗਲਤ ਸ਼ਬਦ ਯੂਜ਼ ਕਰ ਲਿਆ।
ਦੇਖੋ ਜੀ, ਲੀਡਰਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਨਾ ਇਹ ਜਿੰਨੇ ਵੀ ਗੈਂਗਸਟਰ ਨੇ
ਜੀ, ਤੇ ਉਹਨਾਂ ਨੇ ਉਹ ਰੋਕ ਲਿਆ ਜਿਹੜਾ ਕਾਨੂੰਨ ਬਣਨਾ ਸੀ, ਉਹਨਾਂ ਨੇ ਉਹ ਬਿੱਲ ਜਿਹੜਾ ਆ ਬੰਦ ਕਰ ਦਿੱਤਾ। ਇਹ ਤੋਂ ਸਮਝ ਸਕਦੇ ਆ ਤੁਸੀਂ ਵੀ ਇਹ ਅਸਲ ਦੇ ਵਿੱਚ ਉਹਨਾਂ ਨੂੰ ਕੰਮ ਲੈਣਾ ਆ ਉਹਨਾਂ ਨੇ, ਜੇ ਉਹ ਇੰਨਾ ਜ਼ਿਆਦਾ ਸਕੰਜਾ ਕੱਸ ਦੇਣਗੇ, ਇੰਨਾ ਤਗੜਾ ਕਾਨੂੰਨ ਜਾਂ ਜ਼ਿਆਦਾ ਸਜ਼ਾਵਾਂ ਜਿਹੜੀਆਂ ਦੇ ਦੇਣਗੇ, ਸਖ਼ਤ ਸਜ਼ਾਵਾਂ ਜਿੱਦਾਂ ਆਪਾਂ ਕਹਿ ਦਈਏ, ਫਿਰ ਉਹ ਜਿਹੜਾ ਰੋਕ ਜ਼ਰੂਰ ਲੱਗ ਸਕਦੀ। ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਗੈਂਗਸਟਰ ਕੋਈ ਬਹੁਤ ਵੱਡੀ ਗੱਲ ਚੀਜ਼ ਨਹੀਂ ਹੁੰਦੀ ਵੀ ਜਿਹੜੀ ਸਰਕਾਰ ਤੋਂ ਸਾਹਮਣਾ ਹੁੰਦੀ ਹੋਵੇ, ਅਸਲ ਦੇ ਵਿੱਚ ਉਹਦੇ ਲਈ ਕੁਝ ਕਾਨੂੰਨ ਦੇ ਵਿੱਚ ਤਬਦੀਲੀਆਂ ਦੀ ਲੋੜ ਹੈਗੀ ਆ। ਪਰ ਹੁਣ ਕੈਪਟਨ ਸਰਕਾਰ ਉਹਨਾਂ ਤਬਦੀਲੀਆਂ ਨੂੰ,
ਜੇ ਆਪਾਂ ਇਹਨਾਂ ਦੀ ਗੈਂਗਸਟਰਸ ਦੀ ਗੱਲ ਕਰੀਏ ਤਾਂ ਇਸ ਮਸਲੇ ਦੇ ਉੱਤੇ ਹਮਾਮ 'ਚ ਸਾਰੇ ਹੀ ਨੰਗੇ ਨੇ। ਜੇ ਅਕਾਲੀਆਂ ਦੇ ਉੱਤੇ ਵੀ ਇਕੱਲਿਆਂ ਦੇ ਉੱਤੇ ਦੋਸ਼ ਨਹੀਂ ਮੜਿਆ ਜਾ ਸਕਦਾ ਕਿ ਇਹਨਾਂ ਦੇ ਉਹਨਾਂ ਨਾਲ ਹੀ ਸੰਬੰਧ ਨੇ, ਭਾਜਪਾ ਵਾਲੇ ਵੀ ਕਿਹੜਾ ਦੁੱਧ ਧੋਤੇ ਹੋਣਗੇ ਤੇ ਕਾਂਗਰਸ
ਸਾਰੇ ਸਾਰੇ ਜੀ ਬਿਲਕੁਲ
ਸਾਰੇ
ਦੇ। ਖੈਰ ਹੁਣ ਮੇਰਾ ਵੀ ਟਾਈਮ ਹੋ ਗਿਆ ਜੀ, ਹੁਣ ਮੈਨੂੰ ਇਜਾਜ਼ਤ ਦਿਓ ਅਮਨਦੀਪ ਕੌਰ ਜੀ।
ਜ਼ਰੂਰ ਜੀ, ਜ਼ਰੂਰ, ਸ਼ੁਕਰੀਆ ਜੀ, ਤੁਸੀਂ ਕੀਮਤੀ ਵਕਤ ਦਿੱਤਾ ਸਾਨੂੰ, ਫੇਰ ਮਿਲਾਂਗੇ
ਤੇ
ਜੇ ਸਬੱਬ ਬਣਿਆ ਫੇਰ ਗੱਲਬਾਤ ਕਰਾਂਗੇ ਜੀ।
ਜੀ ਜ਼ਰੂਰ, ਤੇ ਦੋਸਤੋ ਆਪਣਾ ਖਿਆਲ ਰੱਖਿਓ, ਮਿਲਦੇ ਹਾਂ ਜੀ ਕੱਲ ਨੂੰ।
ਜੀ ਸ਼ੁਕਰੀਆ ਦਲਜੀਤ ਜੀ। ਸੋ ਦੋਸਤੋ, ਇਸ ਖਬਰਸਾਰ ਦੀ ਮਹਿਫਲ ਨੂੰ ਆਪਾਂ ਹੀ ਅੱਗੇ ਤੋਰਦੇ ਹਾਂ ਤੇ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ, ਉਹਦੇ ਸੰਦਰਭ ਦੇ ਵਿੱਚ ਇੱਕ ਖਾਸ ਪੇਸ਼ਕਸ਼ ਜਿਹੜੀ ਉਹ ਸਰੋਤਿਆਂ ਵਾਸਤੇ ਉਹ ਜ਼ਰੂਰ ਅਸੀਂ ਉਹਨਾਂ ਨਾਲ ਸਾਂਝੀ ਕਰਾਂਗੇ। ਸਰਬਜੀਤ ਹੋਰਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਉਹ ਜਿਹੜੀ ਪੇਸ਼ਕਸ਼ ਹੈ ਉਹ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰ ਦੇਣ ਜੀ, ਤੇ ਫਿਰ ਹਾਜ਼ਰ ਹੁੰਦੇ ਆਪਾਂ ਉਸ ਤੋਂ ਬਾਅਦ 'ਚ।
ਖਬਰਸਾਰ ਸੈਗਮੈਂਟ ਨਾਲ ਜੁੜ ਬੈਠੇ ਸਰੋਤਿਆਂ ਨਾਲ ਅੱਜ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੰਦਿਆਂ ਗੁਰਨੈਬ ਸਾਜਨ ਦਿਉਣ ਦੀ ਇੱਕ ਲਿਖਤ ਸਾਂਝੀ ਕਰ ਰਹੇ ਹਾਂ। ਮੈਂ ਭਗਤ ਸਿੰਘ ਬੋਲਦਾ। ਪੰਜਾਬ ਦੇ ਨੌਜਵਾਨਾਂ ਨੂੰ ਮੁਖਾਤਬ ਹੁੰਦਿਆਂ ਭਗਤ ਸਿੰਘ ਬੋਲਦਾ ਹੈ, ਜਿਨ੍ਹਾਂ ਤੁਰਨਾ ਸੀ ਨੰਗੀਆਂ ਤਲਵਾਰਾਂ ਲੈ ਕੇ ਉਨ੍ਹਾਂ ਦੇ ਹੱਥਾਂ ਚ ਕੰਘੇ ਵੇਖ ਕੇ ਮੈਂ ਅਕਸਰ ਸੋਚਦਾ ਕਿ ਇਨਕਲਾਬ ਦੇ ਅਰਥ ਕਿੰਨੇ ਬਦਲ ਗਏ ਨੇ। ਜਿਨ੍ਹਾਂ ਦੇਣਾ ਸੀ ਮੇਰੀ ਸੋਚ ਤੇ ਪਹਿਰਾ, ਅੱਜ ਫੈਂਸੀ ਦੀ ਸ਼ੀਸ਼ੀ ਤੇ ਸਮੈਕ ਦੇ ਗੁਲਾਮ ਹੋ ਕੇ ਰਹਿ ਗਏ। ਪੰਜਾਬ ਦੇ ਨੌਜਵਾਨ ਨੂੰ ਮੇਰੀਆਂ ਫੋਟੋਆਂ ਨੂੰ ਵੱਖ ਵੱਖ ਰੰਗ ਦੇ ਕੇ, ਜਿਵੇਂ ਅੰਗਰੇਜ਼ ਖੰਘੇ ਸੀ ਤਾਂ ਹੀ ਉਹ ਟੰਗੇ ਸੀ, ਕਿਤੇ ਮੋਟਰਸਾਈਕਲ ਹੋਰ ਵਹੀਕਲਾਂ ਤੇ ਮੇਰੀਆਂ ਫੋਟੋਆਂ ਲਾ ਕੇ, ਸਿਰ ਤੇ ਬੌਬੀ ਕੱਟ ਬਣਾ ਕੇ, ਮੁੱਛਾਂ ਨੂੰ ਤਾਅ ਦੇ ਕੇ, ਫੈਂਸੀ ਦੀ ਸ਼ੀਸ਼ੀ ਲਾ ਕੇ, ਤੁਸੀਂ ਤੇਰੀ ਸੋਚ ਤੇ ਚੱਲਣ ਦੇ ਨਾਰੇ ਲਾ ਕੇ ਇੰਜ ਗੇੜੀਆਂ ਦਿੰਦੇ ਹੋ ਜਿਵੇਂ ਮੈਂ ਵੀ ਇਹ ਸਭ ਕੁਝ ਕਰਦਾ ਰਿਹਾ ਹੋਵਾਂ। ਨੌਜਵਾਨ ਨੂੰ, ਮੈਂ ਵੀ ਤੁਹਾਡੇ ਵਾਂਗ 68ਵੀਂ ਜ਼ਿੰਦਗੀ ਜਿਉ ਸਕਦਾ ਸੀ। ਮੈਂ ਇਕੱਲੇ ਨੇ ਨਹੀਂ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਇਆ, ਸਗੋਂ ਸਾਡੇ ਆਦਰਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸਨ, ਮੇਰੇ ਨਾਲ ਰਾਜਗੁਰੂ, ਸੁਖਦੇਵ ਤੇ ਹੋਰ ਵੀ ਮਹਾਨ ਵਿਅਕਤੀ ਸਨ। ਜੇ ਆਜ਼ਾਦੀ ਬੰਬਾਂ ਪਿਸਤੌਲਾਂ ਨਾਲ ਮਿਲਦੀ ਤਾਂ ਅਸੀਂ ਅਸੈਂਬਲੀ ਚ ਬੰਬ ਸੁੱਟਣ ਤੋਂ ਬਾਅਦ ਭੱਜ ਉੱਠਣਾ ਸੀ। ਸਾਡਾ ਮਤਲਬ ਆਜ਼ਾਦੀ ਲਈ ਕਿਸੇ ਨੂੰ ਮਾਰਨਾ ਨਹੀਂ ਸੀ, ਸਗੋਂ ਅਸੈਂਬਲੀ ਚ ਬੰਬ ਤਾਂ ਬੋਲੀ ਅੰਗਰੇਜ਼ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸੁੱਟਿਆ ਸੀ। ਮੈਂ ਇੱਕ ਇਨਕਲਾਬੀ ਸੀ ਪਰ ਖੂਨ ਦਾ ਪਿਆਸਾ ਨਹੀਂ ਸੀ। ਮੇਰਾ ਉਦੇਸ਼ ਤਾਂ ਸਮੁੱਚੀ ਮਾਨਵਤਾ ਨੂੰ ਸੁਖੀ ਦੇਖਣਾ ਸੀ। ਮੈਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਸਮਝਦਾ। ਮੈਂ ਐਸੇ ਉਜਲ ਭਵਿੱਖ ਵਿਚ ਵਿਸ਼ਵਾਸ ਰੱਖਦਾ ਜਿਹਦੇ ਚ ਹਰੇਕ ਵਿਅਕਤੀ ਨੂੰ ਪੂਰਨ ਸ਼ਾਂਤੀ ਤੇ ਆਜ਼ਾਦੀ ਦਾ ਮੌਕਾ ਮਿਲ ਸਕੇ। ਮਨੁੱਖ ਦੁਆਰਾ ਮਨੁੱਖ ਦੀ ਲੁੱਟ ਖਸੁੱਟ ਖਤਮ ਕਰਨ ਲਈ ਇਨਕਲਾਬ ਅੰਦਰ ਕੁਝ ਨਾ ਕੁਝ ਵਹਾਇਆ ਜਾਣਾ ਲਾਜ਼ਮੀ ਹੈ। ਮੇਰੇ ਪੰਜਾਬ ਦੇ ਨੌਜਵਾਨੋ, ਅਸੀਂ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਕਿ ਪੰਜਾਬ ਦੇ ਵਾਸੀ ਸਿਆਸੀ ਲੋਕਾਂ ਦੀਆਂ ਚਾਲਾਂ ਚ ਉਲਝ ਕੇ ਸਿਰਫ ਸਾਲ ਬਾਅਦ ਮੇਰਾ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣ ਮੌਕੇ ਇਨ੍ਹਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਹੀ ਨਾ ਕਰਨ, ਸਗੋਂ ਉਸਾਰੂ ਸੋਚ ਰੱਖ ਕੇ ਸਾਡੇ ਸੁਪਨਿਆਂ ਨੂੰ ਪੂਰਾ ਕਰਨ। ਉਸ ਸਮੇਂ ਚਰਖਾ ਕੱਤ ਰਹੇ ਗਾਂਧੀ ਨੂੰ ਆਜ਼ਾਦੀ ਦੀ ਲੜਾਈ ਦਾ ਸੈਨਾਪਤੀ ਸਮਝ ਲਿਆ ਗਿਆ, ਪਰ ਕੀ ਚਰਖੇ ਕੱਤਣ ਨਾਲ ਦੁਸ਼ਮਣ ਡਰ ਜਾਂਦੇ? ਨੌਜਵਾਨੋ, ਕੀ ਮੁੱਲ ਪਾਇਆ ਮੇਰੀ ਕੁਰਬਾਨੀ ਦਾ? ਇਕੱਲਾ ਇਸ ਮੌਕੇ ਸਿਰਾਂ ਤੇ ਕੇਸਰੀ ਦਸਤਾਰਾਂ ਸਜਾ ਕੇ, ਦਸਤਾਰਾਂ ਤੇ ਤੁਰਲੇ ਛੱਡ ਕੇ, ਵੱਡੀਆਂ ਵੱਡੀਆਂ ਮੁੱਛਾਂ ਰੱਖ ਕੇ, ਸਿਗਰਟਾਂ ਦੇ ਕਸ਼, ਫੈਂਸੀ ਸਮੈਕ ਸੇਵਨ ਕਰਕੇ, ਮੋਟਰਸਾਈਕਲਾਂ ਮੂਹਰੇ ਭਗਤ ਸਿੰਘ ਅਮਰ ਰਹੇ ਤੇ ਰੰਗ ਬਿਰੰਗੇ ਸਟਿੱਕਰ ਲਾ ਕੇ ਮੇਰੀ ਸੋਚ ਨਹੀਂ ਅਪਣਾਈ ਜਾ ਸਕਦੀ। ਮੇਰੀਆਂ ਫੋਟੋਆਂ ਤੇ ਸਟਿੱਕਰਾਂ ਰਾਹੀਂ ਤੁਹਾਨੂੰ ਭੜਕਾ ਕੇ ਕੁਝ ਛਾਤਰ ਲੋਕ ਮੋਟੀਆਂ ਕਮਾਈਆਂ ਕਰ ਰਹੇ ਨੇ, ਉਥੇ ਸਾਡੀ ਸੋਚ ਤੋਂ ਤੁਹਾਨੂੰ ਦੂਰ ਵੀ ਲਿਜਾ ਰਹੇ ਨੇ। ਸਿਰਫ ਸਾਲ ਬਾਅਦ ਮੇਰੇ ਆਦਮ ਕੱਦ ਬੁੱਤਾਂ ਤੇ ਪੌੜੀ ਲਾ ਕੇ ਹਾਰ ਪਾਉਣ ਵਾਲਾ ਤੁਹਾਡਾ ਫਰਜ਼ ਪੂਰਾ ਨਹੀਂ ਹੋ ਜਾਣਾ। ਇਹ ਕੰਮ ਤਾਂ ਸਰਕਾਰੀ ਅਧਿਕਾਰੀਆਂ ਤੇ ਸਿਆਸੀ ਲੀਡਰਾਂ ਦਾ ਹੈ, ਜਿਹੜੇ ਅੱਜ ਦੇ ਦਿਨ ਸ਼ਾਇਦ ਮੇਰੇ ਬੁੱਤ ਨੂੰ ਦੁੱਧ ਨਾਲ ਜਾਂ ਪਾਣੀ ਨਾਲ ਨਹਾ ਕੇ ਲਿਸ਼ਕਾ ਕੇ, ਤੁਹਾਡੇ ਵਰਗੇ ਨੌਜਵਾਨਾਂ ਤੋਂ ਮੇਰੇ ਨਾਂ ਦੇ ਨਾਰੇ ਮਰਵਾ ਕੇ ਅਖਬਾਰਾਂ ਚ ਫੋਟੋਆਂ ਛਪਵਾ ਲੈਣਗੇ ਤੇ ਮਨਾਇਆ ਗਿਆ ਭਗਤ ਸਿੰਘ ਦਾ ਜਨਮ ਦਿਨ ਜਾਂ ਫਿਰ ਸ਼ਹੀਦੀ ਦਿਨ। ਦੋਸਤੋ, ਫਿਰ ਤੁਹਾਨੂੰ ਸਿਆਸੀ ਲੀਡਰ ਲਿਜਾਣਗੇ ਟਰੱਕਾਂ ਬੱਸਾਂ ਰਾਹੀਂ ਕਿਸੇ ਰੈਲੀ ਵਾਲੀ ਥਾਂ, ਜਿੱਥੇ ਸਿਰਫ ਇਕੱਠ ਕਰਨ ਲਈ ਤੁਹਾਨੂੰ ਵਰਤਿਆ ਜਾਏਗਾ। ਉਸ ਇਕੱਠ ਵਿਚ ਸਾਡੀ ਕੁਰਬਾਨੀ ਦੀ ਗੱਲ ਕਦੋਂ ਹੁੰਦੀ ਹੈ? ਉਥੇ ਤਾਂ ਬਸ ਵਿਰੋਧੀ ਸਿਆਸੀ ਪਾਰਟੀ ਨੂੰ ਨਿੰਦ ਕੇ ਆਪਣੀ ਪਾਰਟੀ ਮਜ਼ਬੂਤ ਕਰਕੇ ਤੁਹਾਡੇ ਤੋਂ ਵੋਟਾਂ ਬਟੋਰੀਆਂ ਨੇ ਇਨ੍ਹਾਂ ਲੋਟੂਆਂ ਨੇ। ਫਿਰ ਸ਼ਾਮ ਨੂੰ ਤੁਸੀਂ ਜਦੋਂ ਰੈਲੀ ਤੋਂ ਮੁੜ ਕੇ ਘਰਾਂ ਨੂੰ ਜਾਣਾ ਹੈ ਤਾਂ ਰਾਹ ਚ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਤੇ ਹਾਤਿਆਂ ਚ ਤੁਹਾਡੀ ਭੀੜ ਹੋਣੀ ਹੈ। ਦੂਜੇ ਦਿਨ ਕਿਸੇ ਪੱਤਰਕਾਰ ਨੇ ਤੁਹਾਡੀ ਠੇਕਿਆਂ ਉਤੇ ਮੇਰਾ ਜਨਮ ਦਿਨ ਜਾਂ ਸ਼ਹੀਦੀ ਦਿਨ ਮਨਾਉਂਦਿਆਂ ਦੀ ਖ਼ਬਰ ਲਾ ਦੇਣੀ ਹੈ। ਵੇਖਿਓ ਫਿਰ ਤੁਸੀਂ ਮੇਰਾ ਕਿੱਡਾ ਨਾਂ ਉੱਚਾ ਕਰਦੇ। ਲੀਡਰਾਂ ਦੀਆਂ ਰੈਲੀਆਂ ਵਾਲਾ ਇਕੱਠ ਅਖਬਾਰਾਂ ਚ ਛਪੇਗਾ ਤੇ ਨਾਲੇ ਅਖਬਾਰਾਂ ਨੂੰ ਮੋਟੀ ਕਮਾਈ, ਨਾਲੇ ਪੱਤਰਕਾਰਾਂ ਨੂੰ ਵੀ, ਕਿਉਂਕਿ ਅਖਬਾਰਾਂ ਵਾਲੇ ਵੀ ਖ਼ਬਰਾਂ ਨੂੰ ਇਸ਼ਤਿਹਾਰ ਦਾ ਰੰਗ ਦੇ ਕੇ ਮੋਟੀਆਂ ਕਮਾਈਆਂ ਹੀ ਤਾਂ ਕਰਦੇ ਨੇ। ਹਾਂ ਸੱਚ, ਇੱਕ ਗੱਲ ਮੈਂ ਭੁੱਲ ਗਿਆ ਸੀ, ਰੈਲੀ ਚ ਜਾਣ ਤੋਂ ਪਹਿਲਾਂ ਮੇਰੇ ਮੰਤਰੀ ਨੇ ਮੇਰੇ ਆਦਮ ਕੱਦ ਬੁੱਤ ਤੋਂ ਪਰਦਾ ਚੁੱਕਣਾ ਜਾਂ ਕਿਸੇ ਸਕੂਲ ਕਾਲਜ ਸੰਸਥਾ ਦਾ ਨਾਂ ਮੇਰੇ ਨਾਂ ਤੇ ਰੱਖਣਾ ਹੋਵੇਗਾ। ਉਸ ਤੋਂ ਪਰਦਾ ਚੁੱਕ ਕੇ ਬੁੱਤ ਦੇ ਨਾਲ ਖੜ ਕੇ ਫਿਰ ਅਖਬਾਰਾਂ ਲਈ ਤਸਵੀਰਾਂ ਤੇ ਨਾਲ ਹੀ ਖ਼ਬਰ ਵੀ ਆਵੇਗੀ। ਨੌਜਵਾਨਾਂ ਨੇ ਸ਼ਹੀਦ ਦੇ ਬੁੱਤ ਮੂਹਰੇ ਖੜ ਕੇ ਉਹਦੀ ਵਿਚਾਰਧਾਰਾ ਅਪਣਾਉਣ, ਸੁਪਨੇ ਪੂਰੇ ਕਰਨ, ਭਰੂਣ ਹੱਤਿਆ ਖਤਮ ਕਰਨ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦਾ ਪ੍ਰਣ ਲਿਆ। ਪਰ ਉਸ ਤੋਂ ਬਾਅਦ ਸਾਡੇ ਬਣੇ ਬੁੱਤਾਂ ਉਤੇ ਸਾਲ ਭਰ ਫਿਰ ਜਾਨਵਰ ਬਿੱਠਾ ਕਰਦੇ ਰਹਿੰਦੇ ਨੇ, ਸਾਡੇ ਨਾਵਾਂ ਤੇ ਬਣੀਆਂ ਸੰਸਥਾਵਾਂ ਚ ਖੁੱਲੇ ਨਸ਼ੇ ਵਰਤਦੇ ਨੇ। ਕਿੱਥੇ ਹੁੰਦੀ ਹੈ ਸਾਡੀ ਵਿਚਾਰਧਾਰਾ ਦੀ ਗੱਲ? ਕੀ ਮੈਂ ਤੇ ਮੇਰੇ ਸਾਥੀ ਰਾਜਗੁਰੂ, ਸੁਖਦੇਵ ਤੇ ਹੋਰਨਾਂ ਨੇ ਫਾਂਸੀ ਦੇ ਰੱਸੇ ਇਸ ਕਰਕੇ ਗਲਾਂ ਚ ਪੁਆਏ ਸੀ ਕਿ ਤੁਸੀਂ ਸਾਤੋਂ ਬਾਅਦ ਇਨ੍ਹਾਂ ਸਿਆਸਤਦਾਨਾਂ ਦੀਆਂ ਕਠਪੁਤਲੀਆਂ ਬਣ ਕੇ ਸਾਡੇ ਮਕਸਦ ਤੋਂ ਖੁੰਝ ਜਾਓ? ਸਾਡਾ ਮਕਸਦ ਤਾਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਕਰਾਉਣੀ, ਅਮੀਰ ਸਾਮਰਾਜ ਵਿਰੁੱਧ ਸਿੱਧੀ ਜੰਗ ਦਾ ਐਲਾਨ। ਤੁਸੀਂ ਕੀ ਮੁੱਲ ਪਾਇਆ ਸਾਡੇ ਵੱਲੋਂ ਲਿਆਂਦੀ ਆਜ਼ਾਦੀ ਦਾ? ਨੌਜਵਾਨੋ, ਤੁਸੀਂ ਫੇਰ ਇਨ੍ਹਾਂ ਲੀਡਰਾਂ ਦਲ ਬਦਲਣ ਵਾਲਿਆਂ ਦੀਆਂ ਮੋਮੋ ਠਗਣੀਆਂ ਚ ਆ ਗਏ। ਇਨ੍ਹਾਂ ਨੇ ਤੁਹਾਡੀ ਸੋਚ ਖੁੰਡੀ ਕਰਕੇ ਰੱਖ ਦਿੱਤੀ ਹੈ, ਤੁਹਾਡੀ ਕੋਈ ਵਿਚਾਰਧਾਰਾ ਰਹਿਣ ਹੀ ਨਹੀਂ ਦਿੱਤੀ। ਤੁਸੀਂ ਤਾਂ ਆਪ ਨਸ਼ਿਆਂ ਦੇ ਗੁਲਾਮ ਹੋ ਗਏ। ਮੈਂ ਭਗਤ ਸਿੰਘ ਤੁਹਾਡੀ ਮਰੀ ਜ਼ਮੀਰ ਜਗਾ ਕੇ ਕਹਿਣਾ ਚਾਹੁੰਦਾ ਕਿ ਸੰਭਲੋ, ਹਾਲੇ ਵੀ ਵੇਲਾ ਹੈ। ਕਿਤੇ ਇਹ ਨਾ ਹੋ ਜਾਵੇ ਕਿ ਵਕਤ ਦੀ ਧੂੜ 'ਚ ਤੁਸੀਂ ਗੁਆਚ ਜਾਓ, ਫਿਰ ਸਾਡੀ ਸੋਚ ਸਾਡੀ ਵਿਚਾਰਧਾਰਾ ਕੌਣ ਅਪਣਾਊ? ਇਨਕਲਾਬ ਜ਼ਿੰਦਾਬਾਦ ਦੇ ਕਿਤੇ ਅਰਥ ਹੀ ਨਾ ਗੁਆਚ ਜਾਣ। ਅੱਜ ਇੰਨਾ ਹੀ, ਬਾਕੀ ਕਿਤੇ ਫੇਰ ਸਹੀ। ਮੈਂ ਤੁਹਾਡਾ ਆਪਣਾ ਭਗਤ ਸਿੰਘ ਬੋਲਦਾ। ਦੋਸਤੋ, ਇਹ ਸੀ ਅੱਜ ਦੀ ਵਿਸ਼ੇਸ਼ ਪੇਸ਼ਕਸ਼। ਫੇਰ ਹਾਜ਼ਰ ਹੁੰਦੇ ਹਾਂ, ਸੁਣਦੇ ਰਹਿਣਾ ਹਰਮਨ ਰੇਡੀਓ।
ਸਰਕਾਰਾਂ ਕੀ ਚੇਤੇ ਰੱਖਣੀ ਸਿੰਘਾਂ ਦੀ ਕੁਰਬਾਨੀ, ਵਿੱਚ ਪੰਜਾਬ ਦੇ ਚਿੱਟਾ ਵਾੜ ਕੇ ਕਰਨ ਪ੍ਰਧਾਨੀ, ਸਾਡੇ ਜੰਗੀ ਯੋਧਿਆਂ ਤੇ ਕਹਿਰ ਬੜੇ ਵੱਧ ਕੇ ਕਹਿਰ ਬੜੇ ਵੱਧ ਕੇ ਭਗਤ ਸਿਓ ਮੇਰੀ ਪਾ ਜਾਵੇ ਬਦਲਾ ਵਿੱਚ ਅਸੈਂਬਲੀ ਕਰਕੇ ਤੂੰ ਧਮਾਕਾ, ਚੱਲਿਆ ਵਾਲੇ ਬਾਗ ਦਾ ਸੀਨੇ ਤੜਕੇ ਤੇਰੇ ਸਾਕਾ, ਅੱਜ ਲੁੱਟਦੇ ਜਿੱਦਾਂ ਚੰਬ ਸ਼ਹਿਰ ਬੜੇ ਵੱਸ ਕੇ ਸ਼ਹਿਰ ਬੜੇ ਵੱਸ ਕੇ ਭਗਤ ਸਿਓ ਮੇਰੀ ਪਾ ਜਾਵੇ ਨੂੰ ਮਿਲਦਾ ਨਹੀਂ ਉਹ ਕੋਈ ਵੀ ਥਾਂ ਟਿਕਾਣਾ, ਸਰਕਾਰਾਂ ਨੇ ਮੰਡੀਆਂ ਦੇ ਵਿੱਚ ਰੋਲਤਾ ਦਾਣਾ ਦਾਣਾ, ਗੱਲ ਸੁਣ ਵੀ ਨਹੀਂ ਸਕਦੇ ਭਾਈਆਂ ਵਿੱਚ ਬੈਰ ਬੜੇ ਨੇ, ਵੱਧ ਕੇ ਭਗਤ ਸਿਓ ਮੇਰੀ ਪਾ ਜਾਵੇ ਭਗਤ ਸਿਓ ਮੇਰੀ ਪਾ ਜਾਵੇ ਡਾਇਰ ਬੜੇ ਵੱਧ ਕੇ ਡਾਇਰ ਬੜੇ ਵੱਧ ਕੇ ਵੀਰ ਮੇਰੀ ਪਾ ਜਾਵੇ ਡਾਇਰ ਬੜੇ ਵੱਧ ਕੇ ਡਾਇਰ ਬੜੇ ਵੱਧ ਵੱਧ ਗਈ ਇੱਥੇ ਕਰਜ਼ੇ ਦੀ ਪੰਡ ਪਾਰੀ, ਤੁਰਨੀ ਪੈਂਦੀ ਰੋਟੀ ਕਿਡਨੀ ਵੇਚ ਟੱਬਰ ਦੀ ਸਾਰੀ, ਸੋਢੀ ਗਰਿਆਲ ਬਲਾਸਪੁਰੀ ਤੋਂ ਪੈਰ ਬੜੇ ਨੇ, ਵੱਧ ਕੇ ਭਗਤ ਸਿਓ ਮੇਰੀ ਪਾ ਜਾਵੇ ਭਗਤ ਸਿਓ ਮੇਰੀ ਪਾ ਜਾਵੇ ਡਾਇਰ ਬੜੇ ਵੱਧ ਕੇ ਡਾਇਰ ਬੜੇ ਵੱਧ ਕੇ ਵੀਰ ਮੇਰੀ ਪਾ ਜਾਵੇ ਡਾਇਰ ਬੜੇ ਵੱਧ ਕੇ ਡਾਇਰ
ਚਾਰ ਸੈਗਮੈਂਟ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਦਾ ਮੈਂ ਅਮਨ ਦੀ ਥਾਂ ਤੇ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੀ ਹਾਂ ਜੀ। ਸ਼ੁਕਰੀਆ ਇਸ ਮਹਿਫਲ ਨਾਲ ਜੁੜ ਬੈਠਣ ਲਈ, ਸਾਥ ਦੇਣ ਲਈ, ਤੇ ਸਰਬਜੀਤ ਹੋਰੀ ਪਟਿਆਲਾ ਸਟੂਡੀਓ ਤੋਂ ਸਾਡਾ ਸਾਥ ਦੇ ਰਹੇ ਨੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਦੋਸਤੋ, ਭਗਤ ਸਿੰਘ ਹੋਰਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ। ਇੱਕ ਦਿਨ ਦੇ ਇਨਕਲਾਬੀ ਅੱਜ ਪੂਰਾ ਇਨਕਲਾਬ ਲਿਆ ਰਹੇ ਹੋਣਗੇ, ਵੱਖ ਵੱਖ ਥਾਵਾਂ ਦੇ ਉੱਤੇ ਲਾਲ ਰੰਗ ਦੀਆਂ ਪੱਗਾਂ ਚੁੰਨੀਆਂ ਟੋਪੀਆਂ ਦੀ ਹਨੇਰੀ ਆਈ ਹੋਏਗੀ, ਬਸੰਤੀ ਰੰਗ ਦੀਆਂ ਪੱਗਾਂ ਚੁੰਨੀਆਂ ਵੀ ਹੋਣਗੇ। ਅੱਜ ਤੱਕ ਕੋਈ ਇਹ ਸਾਬਤ ਨਹੀਂ ਕਰ ਸਕਿਆ, ਇਸ ਇਤਿਹਾਸ ਦੇ ਤੱਥਾਂ ਚੋਂ ਕੱਢ ਨਹੀਂ ਸਕਿਆ ਕਿ ਭਗਤ ਸਿੰਘ ਦਾ ਬਸੰਤੀ ਰੰਗ ਦੇ ਨਾਲ ਕੋਈ ਸੰਬੰਧ ਸੀ ਵੀ ਜਾਂ ਨਹੀਂ ਸੀ। ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਇਸ ਮਾਮਲੇ ਨੂੰ ਘਟੋਲੇ ਦੇ ਵਿੱਚ ਪਾ ਕੇ ਬੈਠੇ ਨੇ ਕਿ ਭਗਤ ਸਿੰਘ ਦਾ ਬਸੰਤੀ ਰੰਗ ਦੇ ਨਾਲ ਕੋਈ ਸੰਬੰਧ ਸੀ ਵੀ ਜਾਂ ਨਹੀਂ ਸੀ। ਇੱਕ ਦਿਨ ਦੇ ਇਨਕਲਾਬੀ ਨੇ ਸ਼ਹੀਦਾਂ ਤੇਰੀ ਸੋਚ ਤੇ ਪਹਿਰੇ ਦਿਆਂਗੇ ਠੋਕ ਕੇ, ਇਸ ਦੇ ਨਾਅਰੇ ਲਾਉਣਗੇ ਅੱਜ ਪੂਰੇ ਦੇ ਪੂਰੇ ਆਪਣੇ ਆਪ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰਨਗੇ ਕਿ ਭਗਤ ਸਿੰਘ ਦੇ ਅਸਲੀ ਵਾਰਸ ਤਾਂ ਬਸ ਉਹੀ ਨੇ। ਹੁਣ ਉਹ ਇਨਕਲਾਬ ਲਿਆ ਕੇ ਸਾਹ ਲੈਣਗੇ ਤੇ ਜਿਉਂ ਹੀ ਉਹ ਸਾਰੇ ਦੇ ਸਾਰੇ ਸਮਾਗਮ ਜਿਹੜੇ ਅੱਜ ਹੋ ਰਹੇ ਨੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਜਿਉਂ ਹੀ ਉਹ ਸਮਾਗਮ ਮੁੱਕਣੇ ਨੇ ਉਸ ਤੋਂ ਬਾਅਦ ਉੱਥੇ ਜਿੱਥੇ ਵੀ ਇਹ ਸਮਾਗਮ ਹੋਏ ਹੋਣਗੇ ਉੱਥੋਂ ਦਾ ਸਲਾਰਾ ਦੇਖ ਕੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸੱਚਮੁੱਚ ਰੋਣਾ ਆਉਂਦਾ ਹੁੰਦਾ ਕਿ ਇਹ ਇਨਕਲਾਬ ਹੈ, ਇਹਨਾਂ ਦੀਆਂ ਨਜ਼ਰਾਂ 'ਚ ਸ਼ਾਇਦ ਇਹੀ ਇਨਕਲਾਬ ਹੈ। ਉਧਰ ਮੋਦੀ ਸਾਹਿਬ ਨੇ ਵੀ ਅੱਜ ਸ਼ਰਧਾਂਜਲੀ ਦਿੱਤੀ ਹੈ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ। ਉਹਨਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਇਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁਲਾ ਸਕਦਾ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਆਜ਼ਾਦ ਕਰਵਾਇਆ। ਸ਼ਾਮ ਤੱਕ ਇਹੋ ਜਿਹੇ ਸਮਾਗਮ ਚੱਲਦੇ ਰਹਿਣਗੇ, ਹੋਰ ਵੀ ਬਹੁਤ ਕੁਝ ਹੁੰਦਾ ਰਹੇਗਾ। ਸ਼ਹੀਦਾਂ ਦੇ ਨਾਮ ਦੇ ਉੱਤੇ ਸ਼ਾਇਦ ਕੋਈ ਐਲਾਨ ਹੋ ਜਾਏ, ਕੋਈ ਯੋਜਨਾ ਦਾ ਐਲਾਨ ਕਰ ਦਿੱਤਾ ਜਾਏ। ਤੇ ਜੋ ਦੇਸ਼ ਦਾ ਮਾਹੌਲ ਹੈ ਜਿਸ ਤਰ੍ਹਾਂ ਦਾ ਤਣਾਅ ਇੱਕ ਪੱਥਰਦਾ ਜਾ ਰਿਹਾ, ਇਹੋ ਜਿਹੇ ਮਾਹੌਲ ਬਾਰੇ ਜੇਕਰ ਭਗਤ ਸਿੰਘ ਹੋਰੀ ਹੁੰਦੇ ਤੇ ਉਹਨਾਂ ਦਾ ਇੱਕ ਕਥਨ ਆ ਉਹ ਯਾਦ ਆ ਰਿਹਾ। ਉਹ ਕਹਿੰਦੇ ਹੁੰਦੇ ਸੀ ਕਿ ਹਿੰਸਾ ਦੀ ਵਰਤੋਂ ਤਦ ਹੀ ਦਰੁਸਤ ਹੈ ਜਦੋਂ ਇਸ ਤੋਂ ਬਿਨਾਂ ਕਿਸੇ ਬੇਹੱਦ ਔਖੀ ਸਥਿਤੀ ਚੋਂ ਨਿਕਲਣ ਦਾ ਕੋਈ ਹੋਰ ਰਾਹ ਨਾ ਰਹਿ ਗਿਆ ਹੋਵੇ। ਅਹਿੰਸਾ ਸਾਰੇ ਜਨਤਕ ਅੰਦੋਲਨਾਂ ਦਾ ਲਾਜ਼ਮੀ ਸਿਧਾਂਤ ਹੋਣਾ ਚਾਹੀਦਾ ਹੈ। ਭਗਤ ਸਿੰਘ ਹੋਰੀ ਇਸ ਕਥਨ ਦੇ ਵਿੱਚ ਸਾਬਤ ਕਰਦੇ ਨੇ ਕਿ ਉਹ ਹਿੰਸਾ ਦੀ ਵਿਰੋਧਤਾ ਕਰਿਆ ਕਰਦੇ ਸੀ, ਅਹਿੰਸਾ ਦੇ ਪੁਜਾਰੀ ਸੀ ਉਹ ਵੀ, ਤੇ ਉਹੀ ਇਹੀ ਗੱਲ ਆਖਦੇ ਸੀ ਕਿ ਜੇਕਰ ਕੋਈ ਇਹੋ ਜਿਹੀ ਸਥਿਤੀ ਬਣ ਜਾਏ ਜਿੱਥੇ ਫਿਰ ਵਿਚਾਰਾਂ ਨਾਲ ਨਹੀਂ ਤਲਵਾਰਾਂ ਦੀ ਲੋੜ ਪਵੇ ਉੱਥੇ ਤਲਵਾਰ ਚੁੱਕਣੀ ਚਾਹੀਦੀ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਜਦ ਧਿਰੋ ਪਾਵਾਂ ਦੀ ਹਾਰ ਦੀ ਫਿਰ ਜਾਇਜ਼ ਵਰਤੋਂ ਤਲਵਾਰ ਦੀ। ਭਗਤ ਸਿੰਘ ਹੋਰੀ ਵੀ ਇਸੇ ਫਲਸਫੇ ਦੇ ਉੱਤੇ ਹੀ ਅੱਗੇ ਤੁਰ ਰਹੇ ਸੀ, ਪਰ ਉਹਨਾਂ ਨੂੰ ਜਿਸ ਤਰ੍ਹਾਂ ਦਿਖਾਇਆ ਜਾਂਦਾ ਵੱਖ ਵੱਖ ਸਟਿੱਕਰਾਂ ਚ ਪੋਸਟਰਾਂ ਚ ਉਹਨਾਂ ਦੀਆਂ ਤਸਵੀਰਾਂ ਚ, ਗੋਰੇ ਖੰਘੇ ਸੀ ਤਾਂ ਟੰਗੇ ਸੀ ਜਾਂ ਪਿਸਤੌਲ ਫੜ ਕੇ, ਕਿ ਇੱਕ ਅਜੀਬ ਤਰ੍ਹਾਂ ਦਾ ਇੱਕ ਸ਼ਖਸ ਜਿਹੜਾ ਹਿੰਸਕ ਵਿਰਤੀ ਵਾਲਾ ਸ਼ਖਸ ਹੋਵੇ, ਇਹੋ ਜਿਹਾ ਰੂਪ ਭਗਤ ਸਿੰਘ ਦਾ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ। ਜਦਕਿ ਹਿੰਸਾ ਨਾਲ ਉਹਨਾਂ ਦਾ ਇਹੋ ਜਿਹਾ ਕੋਈ ਸੰਬੰਧ ਨਹੀਂ ਸੀ, ਉਹ ਤਾਂ ਵਿਚਾਰਾਂ ਦੀ ਲੜਾਈ ਲੜਿਆ ਕਰਦੇ ਸੀ। ਇਸ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ ਜੀ। ਇੱਕ ਖਬਰ ਆ ਰਹੀ ਆ ਸੱਤਾ ਦੇ ਉੱਤੇ ਬੈਠਿਆਂ ਦੀ, ਜਿਹੜੇ ਮੁਲਕ ਨੂੰ ਆਜ਼ਾਦ ਕਰਾਇਆ, ਇਹਨਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਦੇ ਕੇ ਕਿੰਨੇ ਬੱਚੇ ਬੱਚੀਆਂ ਬਜ਼ੁਰਗ ਕਿੰਨੀਆਂ ਮਾਵਾਂ ਭੈਣਾਂ ਕਿੰਨਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ, ਤੇ ਅੱਜ ਇਸ ਮੁਲਕ ਦੀ ਸੱਤਾ ਦੇ ਉੱਤੇ ਜਿਹੜੇ ਲੋਕ ਬੈਠੇ ਨੇ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਲੋਕਾਂ ਦੇ ਨਾਲ। ਇੱਕ ਮਿਸਾਲ ਇਹ ਵੀ ਹੈ, ਮੁੰਬਈ ਤੋਂ ਖਬਰ ਆ ਰਹੀ ਹੈ ਜਿੱਥੇ ਸ਼ਿਵ ਸੈਨਾ ਦੇ ਇੱਕ MP ਨੇ ਰਵਿੰਦਰ ਗਾਇਕਵਾੜ ਹੋਰੀ, ਇਹਨਾਂ ਨੇ ਏਅਰ ਇੰਡੀਆ ਦੇ ਇੱਕ ਮੁਲਾਜ਼ਮ ਨੂੰ ਅੱਜ ਜੁੱਤੀਆਂ ਨਾਲ ਕੁੱਟਿਆ, ਕਿਉਂਕਿ ਗਾਇਕਵਾੜ ਜਿਹੜੀ ਸੀਟ ਚਾਹੁੰਦੇ ਸੀ ਉਹ ਮੁਲਾਜ਼ਮ ਉਹ ਸੀਟ ਉਹਨਾਂ ਨੂੰ ਨਹੀਂ ਦੇ ਸਕਿਆ। ਇਹ ਸਿਰਫ ਇੰਨਾ ਹੀ ਕਸੂਰ ਸੀ ਕਿ ਸੱਤਾ ਦਾ ਇੰਨਾ ਨਸ਼ਾ ਇਹਨਾਂ ਲੋਕਾਂ ਦੇ ਸਿਰ ਦੇ ਉੱਤੇ ਚੜਿਆ ਹੋਇਆ ਕਿ ਇਹ ਹਾਰੀ ਸਾਰੀ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਕਿ ਇਹੋ ਜਿਹੇ ਮੁਲਕ ਦੀ ਇਹੋ ਜਿਹੇ ਸਿਸਟਮ ਦੀ ਆਸ ਰੱਖੀ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ? ਇਹੋ ਜਿਹੇ ਸਵਾਲ ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਜਾਂ ਜਿਹੜੇ ਲੁਕਾਈ ਦਾ ਦਰਦ ਸਮਝਦੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਆਉਂਦਾ ਰਹਿੰਦਾ। ਤੇ ਉਧਰ ਹਰਿਆਣਾ ਤੋਂ ਖਬਰ ਆ ਰਹੀ ਹੈ ਜੀ ਕਿ ਹਰਿਆਣਾ ਸਰਕਾਰ ਜਿਹੜੀ ਆ ਉਹ ਕੇਂਦਰ ਦੇ ਨਾਲ ਨਾਰਾਜ਼ਗੀ ਜਤਾ ਰਹੀ ਆ। ਪੰਜਾਬ ਦੇ ਨਾਲ ਜਿਹੜਾ ਮਸਲਾ, ਜਿਹੜਾ ਵਿਵਾਦ ਆ SYL ਦਾ, ਉਸ ਮਸਲੇ ਨੂੰ ਲੈ ਕੇ ਕੱਲ ਹਰਿਆਣੇ ਦਾ ਇੱਕ ਵਫਦ ਮਿਲਿਆ ਸੀ ਕੇਂਦਰ ਸਰਕਾਰ ਦੇ ਕੁਝ ਨੁਮਾਇੰਦਿਆਂ ਨੂੰ, ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਕਿ ਪਾਣੀ ਦੀ ਜਿਹੜੀ ਵੰਡ ਆ SYL ਨਹਿਰ ਆ ਜਿਹੜੀ ਉਹ ਬਣਵਾਓ, ਪੰਜਾਬ ਤੋਂ ਪਾਣੀ ਸਾਨੂੰ ਹਰ ਹਾਲ ਚਾਹੀਦਾ ਹੀ ਚਾਹੀਦਾ। ਪਤਾ ਨਹੀਂ ਰਾਜਨਾਥ ਸਿੰਘ ਹੋਰਾਂ ਨੇ ਕਿਹੋ ਜਿਹਾ ਜਵਾਬ ਦਿੱਤਾ ਕਿ ਅੱਜ ਮੀਡੀਆ 'ਚ ਹਰਿਆਣਾ ਵੱਲੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਸਾਡੇ ਨਾਲ ਕੇਂਦਰ ਸਰਕਾਰ ਜਿਹੜੀ ਉਹ ਵਿਤਕਰਾ ਕਰਨ ਲੱਗੀ ਆ, ਸਾਡੀ ਅਣਦੇਖੀ ਕੀਤੀ ਜਾ ਰਹੀ ਆ। ਇਹ ਬੜਾ ਤਿੱਖਾ ਬਿਆਨ ਹੈ ਇਹਨਾਂ ਦਾ, ਬੜੀ ਤਿੱਖੀ ਕਾਰਵਾਈ, ਸ਼ਾਇਦ ਕੋਈ ਇਹੋ ਜਿਹਾ ਕਾਰਵਾਈ ਵੀ ਕੋਈ ਕਰ ਸਕਦੇ ਨੇ ਤਿੱਖੀ ਸਰਕਾਰ ਦੇ, ਕੇਂਦਰ ਸਰਕਾਰ ਦੇ ਖਿਲਾਫ਼ ਰੋਸਾ ਵੀ ਜਿਤਾ ਸਕਦੇ ਨੇ। ਭਾਜਪਾ ਦੀ ਹੀ ਹਰਿਆਣੇ ਦੇ ਵਿੱਚ ਸਰਕਾਰ ਆ, ਆਗੂ ਨਾਰਾਜ਼ਗੀ ਜਿਤਾ ਰਹੇ ਨੇ ਕਿ SYL ਨਹਿਰ ਦੇ ਉੱਤੇ ਕੇਂਦਰ ਸਰਕਾਰ ਕੁਝ ਵੀ ਸਾਨੂੰ ਸਪਸ਼ਟ ਨਹੀਂ ਕਰਕੇ ਦੇ ਰਹੀ। 4 ਮਹੀਨਿਆਂ ਦਾ ਸਮਾਂ ਦਿੱਤਾ ਹੋਇਆ ਪ੍ਰਧਾਨ ਮੰਤਰੀ ਨੇ ਕਿ 4 ਮਹੀਨਿਆਂ ਦੇ ਤੋਂ ਬਾਅਦ ਅਸੀਂ ਗੱਲ ਕਰਾਂਗੇ, ਜਦਕਿ ਹਰਿਆਣਾ ਹੁਣੇ ਗੱਲ ਕਰਨੀ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਇਹ ਮਸਲਾ ਅੱਜ ਦੀ ਘੜੀ ਸਭ ਤੋਂ ਗਰਮਾਇਆ ਹੋਇਆ। ਪਰ ਨਾਲ ਹੀ ਕੁਝ ਮੀਡੀਆ ਹਲਕੇ ਇਹ ਵੀ ਖਬਰਾਂ ਦੇ ਰਹੇ ਨੇ ਕਿ ਨਹਿਰ ਦੇ ਇਸ ਮਸਲੇ ਦੇ ਉੱਤੇ ਜਿਸ ਤਰ੍ਹਾਂ ਬਾਦਲ ਸਰਕਾਰ ਜਿਹੜੀ ਉਹ ਘੇਸਲ ਜੀ ਵੱਟ ਲੈਂਦੀ ਸੀ ਕਿ ਥੋੜੇ ਦਿਨ ਛਣਕਣਾ ਛਣਕਾ ਦਿਓ, ਵੋਟਾਂ ਬਟੋਰ ਲਓ ਜਾਂ ਹੋਰ ਕੋਈ ਸਿਆਸੀ ਹਿੱਤਾ ਜਿਹੜੇ ਉਹ ਪੂਰੇ ਕਰ ਲਓ, ਉਸੇ ਤਰ੍ਹਾਂ ਕੈਪਟਨ ਸਰਕਾਰ ਨੇ ਹਾਲੇ ਤੱਕ ਇਸ ਮਸਲੇ ਨੂੰ ਛੋਹਿਆ ਨਹੀਂ ਜਾਂ ਇਹੋ ਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਇਸ ਮੁੱਦੇ ਨੂੰ ਉਹ ਕਿਵੇਂ ਤੇ ਉੱਥੇ ਵੀ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਪਾਣੀ ਦਾ ਇਹ ਮਸਲਾ ਵਿਚਾਰਿਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਪੰਜਾਬ ਕੋਲ ਤੇ ਪਹਿਲਾਂ ਹੀ ਪਾਣੀ ਨਹੀਂ ਹੈ ਪਰ ਕਾਨੂੰਨੀ ਕਿਉਂਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਉੱਥੇ ਇਸ ਮਸਲੇ ਨੂੰ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕਿਵੇਂ ਨਜਿੱਠਣਾ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਆ ਪਿਛਲੀ ਸਰਕਾਰ ਨੇ ਤਾਂ ਗਲੋਂ ਗਲਾਵਾਂ ਲਾਇਆ ਹੋਇਆ ਸੀ ਹਰਿਆਣੇ ਦੇ ਵਕੀਲਾਂ ਦੀ ਇੱਕ ਪੂਰੀ ਫੌਜ ਸੀ ਤੇ ਸਾਡਾ ਪੰਜਾਬ ਦਾ 1.25 ਲੱਖ ਇੱਕੋ ਹੀ ਇੱਕ ਵਕੀਲ ਸੀ ਜਿਹੜਾ ਉਹਨਾਂ ਨਾਲ ਟਕਰਾ ਕਰ ਰਿਹਾ ਸੀ ਹੁਣ ਕੈਪਟਨ ਸਰਕਾਰ ਉਸ ਮਸਲੇ ਨੂੰ ਕਾਨੂੰਨੀ ਪੱਖ ਤੋਂ ਕਿਵੇਂ ਲਏਗੀ ਕਿੰਨੀ ਵੱਡੀ ਇੱਕ ਟੀਮ ਤਿਆਰ ਕਰੇਗੀ ਕਿੰਨੇ ਸੀਨੀਅਰ ਵਕੀਲ ਕਰਕੇ ਦੇਗੀ ਇਹ ਕੈਪਟਨ ਸਰਕਾਰ ਦੇ ਉੱਤੇ ਨਿਰਭਰ ਕਰਦਾ ਤੇ ਹੋ ਸਕਦਾ ਆਉਂਦੇ ਦਿਨੀ ਇਸ ਮਸਲੇ ਨੂੰ ਲੈ ਕੇ ਕੁਝ ਸਪਸ਼ਟ ਕਰਦੇ ਸੋ ਦੋਸਤੋ ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਜਿਹੜੀਆਂ ਹੁਣ ਤੱਕ ਦੀਆਂ ਆ ਰਹੀਆਂ ਸੀ ਕੁਝ ਹੋਰ ਵੰਨਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਦੇ ਦਿਨ ਤੇ ਇਹਨਾਂ ਨੂੰ ਸਾਂਝਿਆਂ ਕਰਦੇ ਹਾਂ ਜੇਕਰ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਉਹਦੇ ਲਈ ਮੈਂ ਖਿਮਾ ਮੰਗਦੀ ਹਾਂ ਸਬੱਬ ਬਣਿਆ ਤੇ ਫਿਰ ਇਸ ਮਹਿਫਲ ਦੇ ਵਿੱਚ ਮਿਲਾਂਗੇ ਤੁਸੀਂ ਸੁਣਦੇ ਰਹਿਣਾ ਹਰਮਨ ਰੇਡੀਓ ਮੈਨੂੰ ਅਮਨ ਦੀ ਫਾਂਸ ਨੂੰ ਹੁਣ ਇਜਾਜ਼ਤ ਦਿਓ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰਿਆਂ ਦਾ ਜੁੜ ਬੈਠਣ ਲਈ ਧੰਨਵਾਦ ਤੇ ਸਰਬਜੀਤ ਜੀ ਤੁਹਾਡਾ ਵੀ ਤਕਨੀਕੀ ਸਮਰਥਨ ਕਰਨ ਲਈ ਧੰਨਵਾਦ ਸੁਣਦੇ ਰਹੋ ਹਰਮਨ ਰੇਡੀਓ ਸ਼ੁਕਰੀਆ ਜੀ
ਭਗਤ ਸਿੰਘ ਵੇ ਲੁੱਟ ਲਿਆ ਗਦਾਰਾਂ ਨੇ ਤੇਰਾ ਦੇਸ਼ ਭਗਤ ਸਿੰਘ ਵੇ ਲੁੱਟ ਲਿਆ ਗਦਾਰਾਂ ਨੇ ਤੂੰ ਫਾਂਸੀ ਚੁੰਮ ਲਈ ਤੂੰ ਫਾਂਸੀ ਚੁੰਮ ਲਈ ਇਹਨਾਂ ਲਈਆਂ ਨਾ ਸਾਰਾ ਨੇ ਇਹਨਾਂ ਲਈਆਂ ਨਾ ਸਾਰਾ ਨੇ ਤੇਰਾ ਦੇਸ਼ ਭਗਤ ਸਿੰਘ ਵੇ